ਜੀ ਪਿਆਰੇ ਹੋ, ਸਤਿ ਸ਼੍ਰੀ ਅਕਾਲ ਜੀ। ਰੇਡੀਓ ਤੋਂ ਸਾਨੂੰ ਸੁਣ ਰਹੇ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਜੀ। ਸਪੈਸ਼ਲ ਪ੍ਰੋਗਰਾਮ ਡੱਲਾ ਸਾਹਿਬ ਦੀ ਧਰਤੀ ਤੋਂ ਲੈ ਕੇ ਹਾਜ਼ਰ ਹਾਂ, ਕਿਉਂਕਿ ਆਪਾਂ ਜਾਣਦੇ ਹਾਂ ਕਿ ਡੱਲਾ ਸਾਹਿਬ ਜਿਹੜਾ ਕਿ ਗੁਰਦੁਆਰਾ ਬੌਲੀ ਸਾਹਿਬ ਦੇ ਵਿੱਚ ਅਸੀਂ ਇੱਥੇ ਪਹੁੰਚੇ ਹੋਏ ਹਾਂ ਪੂਰੀ ਟੀਮ ਦੇ ਨਾਲ, ਅਤੇ ਮੇਰੇ ਨਾਲ ਤਾਇਆ ਬਿਸ਼ਨ ਸਿੰਘ ਜੀ ਅਤੇ ਮੇਰੇ ਨਾਲ ਡਾਕਟਰ ਕ੍ਰਿਸ਼ਨ ਜੀ, ਇਹ ਸਾਰੇ ਅਸੀਂ ਪਹੁੰਚੇ ਹੋਏ ਹਾਂ ਮੇਲੇ ਦੇ ਲਈ, ਅਤੇ ਮੇਲੇ ਦਾ ਜਿਹੜਾ ਅਖੀਰਿਠਾ ਹਾਲ ਆ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ। ਖਾਸ ਤੌਰ 'ਤੇ ਦੱਸ ਦਈਏ ਕਿ ਡੱਲਾ ਸਾਹਿਬ ਬੜਾ ਇਤਿਹਾਸਿਕ ਨਗਰ ਆ, ਅਤੇ ਇੱਥੇ ਗੁਰਦੁਆਰਾ ਬੌਲੀ ਸਾਹਿਬ ਕਹਿੰਦੇ ਨੇ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂ ਨਾਲ ਆਪਾਂ ਜਾਣਦੇ ਹਾਂ, ਪ੍ਰਸਿੱਧ ਹੈ। ਡੱਲੇ ਨਗਰ ਦੇ ਭਾਈ ਨਾਰਾਇਣ ਦਾਸ ਅਤੇ ਮਾਤਾ ਭਾਗਪਰੀ ਜੀ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਦਾ ਵਿਆਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ 22 ਭਾਦੋਂ 1661 ਨੂੰ ਹੋਇਆ ਸੀ, ਅਤੇ ਬਰਾਤ ਦੇ ਵਿੱਚ ਇੱਥੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ ਅਤੇ ਹੋਰ ਬਹੁਤ ਸਾਰੇ ਗੁਰਸਿੱਖਾਂ ਨੇ ਇੱਥੇ ਹਾਜ਼ਰੀ ਭਰੀ ਸੀ। ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਸਥਾਨ 'ਤੇ ਬੌਲੀ ਦਾ ਟੱਪ ਲਾਇਆ, ਅਤੇ ਬੌਲੀ ਬਣਾਉਣ ਦੀ ਸੇਵਾ ਭਾਈ ਸਾਲੋ ਜੀ ਨੂੰ ਸੌਂਪ ਕੇ ਇਸ ਨਗਰ ਨੂੰ ਤੀਰਥ ਸਥਾਨ ਬਣਾਇਆ। ਇਸ ਨਗਰ ਦੇ ਵਿੱਚ ਯਾਦਗਾਰ ਦੇ ਵਜੋਂ ਮਾਤਾ ਦਮੋਦਰੀ ਜੀ ਦਾ ਗੁਰਦੁਆਰਾ ਵੀ ਸੁਸ਼ੋਭਿਤ ਹੈ, ਜਿਸ ਦੇ ਨਾਲ ਭਾਈ ਪਾਰੋ ਜੀ ਦੀ ਉਹ ਖੂਹੀ ਵੀ ਮੌਜੂਦ ਹੈ, ਜਿੱਥੇ ਬੈਠ ਕੇ ਉਹ ਆਉਂਦੇ ਜਾਂਦੇ ਰਾਹੀਆਂ ਨੂੰ ਠੰਡਾ ਮਿੱਠਾ ਜਲ ਅਤੇ ਘੁੰਗਣੀਆਂ ਦਾ ਪ੍ਰਸ਼ਾਦ ਛਕਾਇਆ ਕਰਦੇ ਸਨ। ਗੁਰਸਿੱਖੀ ਦੇ ਮੁੱਢ ਭਾਈ ਪਾਰੋ ਜੀ ਪਰਮਹੰਸ ਇਸੇ ਨਗਰ ਦੇ ਵਿੱਚੋਂ ਨੇ, ਮਾਤਾ ਦਮੋਦਰੀ ਜੀ ਵੀ ਉਹਨਾਂ ਦੀ ਹੀ ਕੁਲ ਦੇ ਵਿੱਚੋਂ ਸਨ। ਭਾਈ ਪਾਰੋ ਜੀ ਦੀ ਬੇਨਤੀ 'ਤੇ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਨੇ ਵੀ ਇਸ ਨਗਰ ਦੇ ਵਿੱਚ ਚਰਨ ਪਾ ਕੇ ਡੱਲੇ ਦੀ ਧਰਤੀ ਨੂੰ ਪਵਿੱਤਰ ਕੀਤਾ ਅਤੇ ਡੱਲੇ ਦੀਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਸਫਲ ਕੀਤਾ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਲਈ ਇਸ ਨਗਰ ਦੇ 4 ਮੰਜੀਦਾਰ ਥਾਪੇ, ਜਿਨ੍ਹਾਂ ਦੇ ਵਿੱਚ ਪਰਮਹੰਸ ਭਾਈ ਪਾਰੋ ਜੁਲਕਾ, ਭਾਈ ਲਾਲੂ ਜੀ ਸਬਰਵਾਲ ਵੈਦ ਜਿਹੜੇ ਹੋਏ ਨੇ, ਸ਼ਾਹ ਅੱਲਾ ਯਾਰ, ਭਾਈ ਖਾਨੂ ਸ਼ੁਰਾ ਜੀ, ਪੰਜ ਪਿਆਰਾ ਲਾਹੌਰ ਵਾਸੀ, ਭਾਈ ਦਇਆ ਸਿੰਘ ਜੀ ਵੀ, ਭਾਈ ਪਾਰੋ ਜੀ ਵੀ ਉਹਨਾਂ ਦੀ ਕੁਲ ਦੇ ਵਿੱਚੋਂ ਹੋਏ ਨੇ। ਡੱਲੇ ਨਗਰ ਦੇ ਵਿੱਚੋਂ 72 ਗੁਰਸਿੱਖ ਹੋਏ ਨੇ, ਜਿਨ੍ਹਾਂ ਬਾਰੇ ਮਹਿਮਾ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਗਿਆ ਕਿ ਸਿੱਖ 72 ਡੱਲੇ ਮੈਂ ਭੈ ਕੁਛ ਮਹਿਮਾ ਤਾਂ ਕਿ ਜਾਤ ਨਾ ਕਹੇ। ਇਸ ਸਥਾਨ 'ਤੇ ਹਰ ਸਾਲ ਅੱਸੂ ਦੀ ਮੱਸਿਆ 'ਤੇ ਭਾਈ ਲਾਲੋ ਜੀ ਦੀ ਯਾਦ ਦੇ ਵਿੱਚ ਭਾਰੀ ਜੋੜ ਮੇਲਾ ਲੱਗਦਾ ਹੈ। ਜੇ ਇਸ ਮੇਲੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ, ਉਸ ਮੇਲੇ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਮੈਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਨਾਲ ਦੇ ਮੇਰੇ ਕੋ ਅਨਾਊਂਸਰ ਨੇ ਉਹਨਾਂ ਦਾ ਵੀ ਪਰਿਚੈ ਕਰਾ ਦਿੰਦਾ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
ਬਹੁਤ ਬਹੁਤ ਧੰਨਵਾਦ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਵੀ ਮਨਦੀਪ ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਸਾਰੇ ਸਰੋਤਿਆਂ ਨੂੰ ਜਿਹੜੇ ਰੇਡੀਓ ਦੇ ਨਾਲ ਜੁੜੇ ਆ, ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਤੁਸੀਂ ਜ਼ਿਕਰ ਕੀਤਾ ਕਿ ਤਾਇਆ ਜੀ ਵੀ ਆਪਣੇ ਨਾਲ ਆ, ਅਤੇ ਤਾਇਆ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ।
ਜੀ ਆਇਆਂ ਨੂੰ ਜੀ, ਬਹੁਤ ਬਹੁਤ ਜੀ ਆਇਆਂ ਨੂੰ ਡਾਕਟਰ ਸਾਹਿਬ। ਮੈਂ ਤਾਂ ਬੜਾ ਭਾਗਾਂ ਵਾਲਾ ਸਮਝਦਾ ਵੀ ਜੇ ਆਪਾਂ ਧਰਤੀ 'ਤੇ ਖੜੋਤੇ ਹਾਂ ਨਾ, ਉੱਥੇ ਵੱਖ ਵੱਖ ਸ਼ਖਸੀਅਤਾਂ ਸਾਡੇ ਗੁਰੂ ਸਾਹਿਬਾਨ ਭਗਤ ਜਿੰਨੇ ਵੀ, ਜਿਵੇਂ ਇਹਨੇ ਗੱਲ ਕਹੀ ਆ ਕਾਕੇ ਨੇ ਵੀ 72 ਗੁਰਸਿੱਖ ਹੋਏ ਇਸ ਧਰਤੀ, ਅਤੇ ਜੇ 72 ਗੁਰਸਿੱਖ ਹੋਏ ਆ, ਇਹ ਤੂੰ ਲਾ ਲਓ ਵੀ ਗੁਰਸਿੱਖਾਂ ਦਾ ਹੀ ਪਿੰਡ ਆ।
ਅਤੇ
ਉਹ ਸਮੇਂ ਦੇ ਵਿੱਚ ਡਾਕਟਰ ਸਾਹਿਬ ਰੱਬ ਨੂੰ ਧਿਆਉਣ ਵਾਲੇ ਜਦੋਂ ਰੱਬ ਨੂੰ ਧਿਆਉਂਦੇ ਨੇ ਤੇ ਉਹ ਧਰਤੀ ਜਿਹੜੀ ਆ ਉਹ ਚਾਰਜ ਹੋ ਜਾਂਦੀ ਆ,
ਚਾਰਜ ਹੋ ਜਾਂਦੀ, ਤੇ ਭਾਗਾਂ ਵਾਲੀ ਤਾਇਆ ਜੀ ਇਹ ਜਿਹੜੀ ਧਰਤੀ ਬਣਦੀ ਆ, ਕਿਉਂਕਿ ਇੱਥੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਾਧ ਸੰਗਤ ਆਉਂਦੀ ਆ, ਨਤਮਸਤਕ ਹੋਣ ਆਪਣੇ, ਕਿਉਂਕਿ ਸਾਲਾਨਾ ਜੋੜ ਮੇਲਾ ਆ। ਜੋੜ ਮੇਲੇ ਦਾ ਮਤਲਬ ਗੁਰੂ ਮਹਾਰਾਜ ਦੇ ਨਾਲ ਜੋੜ ਮੇਲਾ, ਮਹਿਲ ਮਿਲਾਪ ਕਰਨਾ ਔਰ ਆਪਣੇ ਜੀਵਨ ਨੂੰ ਸਫਲ ਕਰਨਾ। ਅਤੇ ਸਭ ਤੋਂ ਪਹਿਲਾਂ ਅਸੀਂ ਤਾਇਆ ਜੀ, ਮਨਦੀਪ ਭਾਅ ਜੀ ਅਤੇ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੀ, ਲੱਖ ਲੱਖ ਵਧਾਈਆਂ ਹੋਣ ਇਸ ਸਾਲਾਨਾ ਜੋੜ ਮੇਲੇ ਦੀਆਂ, ਅਤੇ ਮਾਲਕ ਕਰੇ ਸਭ ਨੂੰ ਇਹ ਮੇਲਾ ਚੜ੍ਹਦੀਆਂ ਕਲਾ ਖੁਸ਼ੀਆਂ ਬਖਸ਼ੇ ਅਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ। ਅਤੇ ਤਾਇਆ ਜੀ, ਮੈਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਛੋਟੀ ਉਮਰ ਦੇ ਸੀਗੇ ਅਤੇ ਉਦੋਂ ਇਸ ਮੇਲੇ ਦੀ ਰੂਪ ਰੇਖਾ ਕਿਹੋ ਜਿਹੀ ਹੁੰਦੀ ਸੀਗੀ ਜੀ?
ਡਾਕਟਰ ਸਾਹਿਬ, ਸਮਾਂ ਜਿਹੜਾ ਨਾ ਉਹ ਇੰਨੀ ਤੇਜ਼ੀ ਨਾਲ ਬਦਲਦਾ, 8-10 ਸਾਲਾਂ ਦੇ ਵਿੱਚ ਮੇਲੇ ਦਾ ਰੂਪ ਬੜਾ ਬਦਲ ਗਿਆ। ਆ ਤੁਸੀਂ ਜਾਣਾ ਹੀ ਹੈਗਾ। ਹਾਂਜੀ
ਹਾਂਜੀ,
ਵਰਾਇਟੀਆਂ ਹੀ ਖਾਣ ਵਾਲੀਆਂ ਅਸੀਂ ਅਸੀਂ ਕਦੇ ਵੇਖੀਆਂ ਹੀ ਨਹੀਂ ਸੀ। ਆ ਬਰਗਰ ਆ ਮਠਿਆਈਆਂ ਸਾਡੇ ਸਮੇਂ ਦੇ ਵਿੱਚ ਜਲੇਬ ਜਾਂ ਕੋਈ ਸ਼ਕਰਪਾਰਾ ਇੱਦਾਂ ਦੀਆਂ ਚੀਜ਼ਾਂ ਖਾਖੂ ਲਈਦੀਆਂ ਸੀ। ਹੁਣ ਤਾਂ ਚੀਜ਼ਾਂ ਬਹੁਤੀਆਂ ਜੇ ਖਾ ਲਈਏ ਤੇ ਡਾਕਟਰ ਮੈਂ ਤਾਂ ਹੀ ਨਾਲ ਲਿਆਇਆ ਕੋਈ ਖਾਧੀ ਗਈ ਚੀਜ਼ ਆ ਤੇ ਦਵਾਈ ਦਾਰੂ ਆਪੇ ਕਰੋਗੇ ਤੁਸੀਂ।
ਤੇ ਤਾਇਆ ਜੀ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਜਦੋਂ ਤੁਸੀਂ ਆਪਣੇ ਸਮੇਂ ਦੇ ਵਿੱਚ ਮੇਲਾ ਮਨਾਉਂਦੇ ਉਦੋਂ ਕਿਹੋ ਜਿਹੇ ਖਾਣੇ ਹੁੰਦੇ ਸੀ, ਕਿਹੋ ਜਿਹੀਆਂ ਮਠਿਆਈਆਂ ਹੁੰਦੀਆਂ ਸੀ, ਜਾਂ ਮਤਲਬ ਪਿਓਰ ਦੇਸੀ ਘੇ ਦੀਆਂ ਜਾਂ ਵਧੀਆ ਤੇਲਾਂ ਦੇ ਵਿੱਚ ਬਣਾਈਆਂ, ਚੱਲੇ ਚਾਹੇ ਪਕੌੜੇ ਸੀ ਜਾਂ ਕੋਈ ਹੋਰ ਚੀਜ਼ ਬਣਾਉਂਦੀ ਸੀ, ਅਤੇ ਅੱਜ ਕੱਲ੍ਹ ਜਿਹੜੇ ਤੇਲ ਆ ਉਹ ਥੋੜ੍ਹੇ ਮਿਲਾਵਟ ਵਾਲੇ ਆ ਜਾਂ ਮਤਲਬ ਸਿਹਤ ਨੂੰ
ਤੇਲ ਡੋਲਦੇ ਨਹੀਂ।
ਹਾਂਜੀ ਹਾਂਜੀ ਹਾਂਜੀ,
ਇੱਕ ਜਦੋਂ ਕੋਈ ਸ਼ਹਿ ਨਿਕਲ ਗਈ ਉਹ ਪਕੌੜਾ ਜਾਂ ਸੜਾ ਸਮੋਸਾ, ਸੜਾ ਸਮੋਸਾ ਤਾਂ ਉਹ ਸੜਿਆ ਹੀ ਆ, ਸਮੋਸਾ ਹੋਰ ਕੋਈ ਚੱਜ ਦੀ ਚੀਜ਼ ਦਿਲੀ ਲੂਣਾ, ਇਹ ਕਰਕੇ ਐਸੀਆਂ ਚੀਜ਼ਾਂ ਜਿਹੜੀਆਂ ਨਾ ਇੱਕੋ ਤੇਲ 'ਚ ਵਾਰ ਵਾਰ ਕੱਢ ਕੇ ਉਹ ਬੰਦੇ ਦੀ ਸਿਹਤ ਡਾਵਾਂ ਡੋਲ ਕਰਦੀ। ਅੱਗੇ ਸ਼ੁੱਧ ਜਿਹੜੇ ਤੇਲ ਹੋਣੇ ਅਤੇ ਦੇਸੀ ਘਿਓ 'ਚ ਕੱਢਣਾ ਜਾਂ ਫਿਰ ਸਰੋਂ ਦੇ ਤੇਲ 'ਚ ਆ, ਅਤੇ ਜਦੋਂ ਕੋਈ ਸ਼ੁੱਧ ਤੇਲ 'ਚ ਕੋਈ ਸ਼ੈ ਨਿਕਲਦੀ ਉਹਦਾ ਸਵਾਦ ਦਾ ਫਰਕ ਜ਼ਮੀਨ ਆਸਮਾਨ ਦਾ ਹੁੰਦਾ ਡਾਕਟਰ ਸਾਹਿਬ।
ਅਤੇ ਤਾਇਆ ਜੀ ਜਿੱਦਾਂ ਹੁਣ ਆਮ ਪਤਾ ਨਹੀਂ ਮੈਨੂੰ ਤਾਂ ਗਰਮੀ ਬਹੁਤ ਲੱਗ ਵੀ ਰਹੀ ਆ, ਅਤੇ ਲੇਕਿਨ ਸਾਧ ਸੰਗਤ ਦੇ ਨਾਲ ਵੇਖ ਕੇ ਉਹਨਾਂ ਵੱਲ ਵੇਖ ਕੇ ਮਤਲਬ ਗਰਮੀ ਦਾ ਚਿੱਤ ਚੇਤਾ ਵੀ ਨਹੀਂ। ਅਤੇ ਜਦੋਂ ਤੁਹਾਡੇ ਸਮਿਆਂ ਦੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਸੀ, ਇਸ ਮੇਲੇ ਦੇ ਵਿੱਚ ਇਹ ਜਿਹੜਾ ਮਤਲਬ ਮੌਸਮ ਦਾ ਹੇਰ ਫੇਰ ਹੋਇਆ ਹੈਗਾ ਆ, ਕਿਉਂਕਿ ਅੱਜ ਕੱਲ੍ਹ ਥੋੜ੍ਹੀ ਗਰਮੀ ਹੁੰਮਸ ਜ਼ਿਆਦਾ ਮਹਿਸੂਸ ਹੁੰਦੀ ਆ, ਲੇਕਿਨ ਉਸ ਟਾਈਮ ਇੱਦਾਂ ਦੀਆਂ ਠੰਡੀਆਂ ਹਵਾਵਾਂ ਵਗਦੀਆਂ ਸੀਗੀਆਂ। ਅੱਜ ਕੱਲ੍ਹ ਮੇਲੇ ਦੇ ਵਿੱਚ ਸਿਹਤਾਂ ਦਾ ਵੀ ਨੁਕਸਾਨ ਹੁੰਦਾ ਆ, ਅੱਜ ਕੱਲ੍ਹ ਲੋਕ ਬਿਮਾਰ ਵੀ ਹੋ ਜਾਂਦੇ ਆ, ਚਾਹੇ ਉਹ ਗੰਦੇ ਖਾਣੇ ਆ ਚਾਹੇ ਉਹ ਇਸ ਤਰ੍ਹਾਂ ਦਾ ਜਲ ਆ ਜਿਹੜਾ ਮਤਲਬ ਪਲੀਤ ਹੋ ਚੁੱਕਾ ਹੈਗਾ ਆ। ਅਤੇ ਲੇਕਿਨ ਮੈਂ ਤਾਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੁਹਾਡੇ ਸਮੇਂ 'ਚ ਪਾਣੀ ਵੀ ਸ਼ੁੱਧ ਹੁੰਦੇ ਸੀਗੇ, ਮਠਿਆਈਆਂ ਵੀ ਸ਼ੁੱਧ ਹੁੰਦੀਆਂ ਸੀ, ਤਾਂ ਉਹਦਾ ਕਿੰਨਾ ਕਸਰ ਜਿਹੜਾ ਅੱਜ ਕੱਲ੍ਹ ਦੇ ਸਮੇਂ ਦੇ ਨਾਲ ਤੁਸੀਂ ਮੇਲ ਕਰਦੇ ਉਹਦਾ?
ਦੇਖੋ ਜੀ, ਡਾਕਟਰ ਦੀ ਉਦੋਂ ਲੋੜ ਕੋਈ ਨਹੀਂ, ਹੁਣ ਨਾਲ ਲਿਜਾਣਾ ਪੈਂਦਾ, ਅਸੀਂ ਤੁਹਾਨੂੰ ਖੜੇ ਹੈ ਇੱਦਾਂ। ਅੱਗੇ ਬੰਦਾ ਖਾਂਦਾ ਪੀਂਦਾ ਹੀ ਨਾ ਡਾਕਟਰ ਸਾਹਿਬ, ਖਾਣਾ ਪੀਣਾ ਹੀ ਬਿਮਾਰੀ ਪੈਦਾ ਕਰਦਾ ਅਤੇ ਖਾਣਾ ਪੀਣਾ ਹੀ ਇਲਾਜ ਆ। ਇਸ ਲਈ ਜਿਹੜਾ ਖਾਣ ਪੀਣ ਆ ਉਹਦਾ ਤਾਂ ਖਾਸ ਧਿਆਨ ਰੱਖਣਾ ਚਾਹੀਦਾ ਹੀ ਆ। ਖਾਸ ਤੌਰ 'ਤੇ ਮੇਲੇ ਗੇਲੇ ਦੀ ਗੱਲ ਕਰੀਏ ਤਾਂ ਫਾਇਦਾ ਹਰ ਕੋਈ ਦੁਕਾਨ ਵਾਲਾ ਚਾਹੁੰਦਾ, ਉਹਨੇ ਇਹ ਨਹੀਂ ਵੇਖਣਾ ਵੀ ਡਾਕਟਰ ਆ ਕਿ ਮਰੀਜ਼ ਆ, ਉਹਨਾਂ ਦੇ ਤੇਲ ਉਹੋ ਤਲ ਤਲ ਲਈ ਜਾਣਾ ਡਾਕਟਰਾਂ ਨੂੰ ਵੀ ਅਤੇ ਮਰੀਜ਼ਾਂ ਨੂੰ। ਹੁਣ ਖੁਰਾਕ ਦਾ ਤਾਂ ਫਰਕ ਹੈ ਕਿ ਨਹੀਂ?
ਬਿਲਕੁਲ ਜੀ ਬਿਲਕੁਲ, ਹੁਣ ਤਾਂ ਬਹੁਤ ਫਰਕ ਹੈ ਤਾਇਆ ਜੀ। ਹੁਣ ਮਤਲਬ ਕਿ ਲੋਕ ਇੰਨਾ ਵਿਚਾਰ ਹੀ ਨਹੀਂ ਕਰਦੇ ਵੀ ਸਾਡੀ ਸਿਹਤ ਦੇ ਉੱਤੇ ਕਿਹੜੀ ਚੀਜ਼ ਚੰਗੀ ਰਹਿੰਦੀ ਆ ਕਿਹੜੀ ਮਾੜੀ ਰਹਿੰਦੀ ਆ। ਅਤੇ ਦੂਸਰੀ ਗੱਲ ਇਹ ਆ ਵੀ ਸਾਡੇ ਕੋਲ ਕੰਮ ਘੱਟ ਆ, ਅਸੀਂ ਹਾਰਡ ਵਰਕ ਨਹੀਂ ਕਰਦੇ ਹੈਗੇ, ਸਖਤ ਮਿਹਨਤ ਨਹੀਂ ਕਰਦੇ, ਜਾਂ ਅਸੀਂ ਹਾਰਡ ਨਹੀਂ ਪਾਉਂਦੇ ਜਾਂ ਕਹੀ ਨਹੀਂ ਪਾਉਂਦੇ ਜਾਂ ਰੰਬਾ ਨਹੀਂ ਪਾਉਂਦੇ, ਅਤੇ ਲੇਕਿਨ ਅੱਜ ਕੱਲ੍ਹ ਅਸੀਂ ਖਾਣ ਪੀਣ ਲੱਗੇ ਦੇਖਦੇ ਨਹੀਂ, ਤਾਂ ਫਿਰ ਸਾਡੀ ਸਿਹਤ ਖਰਾਬ ਹੋਏਗੀ। ਅਤੇ ਤੁਸੀਂ ਇਹਨਾਂ ਤੋਂ ਬਚਾਅ ਦੇ ਬਾਰੇ ਕੀ ਕਹੋਗੇ ਤਾਇਆ ਜੀ ਵੀ ਕਿੱਦਾਂ ਦੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਅੱਜ ਕੱਲ੍ਹ ਦੇ ਸਮੇਂ ਵਿੱਚ?
ਦੇਖੋ ਗੱਲ ਇਹ ਆ ਵੀ ਸਾਡੀ ਸਿਹਤ ਸਾਡੇ ਆਪਦੇ ਹੱਥ ਡਾਕਟਰ ਸਾਹਿਬ।
ਬਿਲਕੁਲ ਬਿਲਕੁਲ,
ਹੁਣ ਆ ਮੇਲਾ ਦੇਖ ਲਓ ਵੀ ਜੋੜ ਮੇਲਾ, ਇੱਥੇ ਸ਼ੈਂ ਖਾਓ ਕੁਛ ਅੱਜ ਦੀ ਜਿਹੜੀ ਕੁਦਰਤੀ ਚੀਜ਼ ਆ, ਕੋਈ ਸ਼ਕਰ ਗੰਦੀ ਖਾ ਲਓ, ਕੋਈ ਚਲੋ ਜਲੇਬ ਵੀ ਖਾਣਾ, ਕੋਈ ਸਹੀ ਜਿਹੜੇ ਦੇਸੀ ਘਿਓ 'ਚ ਤਲੀ ਹੋਈ, ਤੇ ਤਲੀ ਤਾਂ ਵੈਸੇ ਖਾਣੀ ਨਹੀਂ ਚਾਹੀਦੀ।
ਪਤਾ ਕਿੱਦਾਂ ਲੱਗਦਾ ਵੀ ਇਹ ਮਤਲਬ ਕਿ ਪਿਓਰ ਘੇ ਦੇ ਵਿੱਚ ਜਾਂ ਤੇਲ ਦੇ ਵਿੱਚ ਬਣੀ ਆ?
ਇਹ ਦੂਸਰੇ ਦਿਨ ਹੀ ਪਤਾ ਲੱਗਦਾ ਜੀ, ਵਾਕਿਆ ਜੀ ਦੂਸਰੇ ਦਿਨ ਹੀ ਪਤਾ ਲੱਗਦਾ, ਜਾਂ ਤੇ ਬੰਦਾ ਉੱਠ ਖੜੋਇਆ ਫਿਰ ਤੇ ਇਹਦਾ ਮਤਲਬ ਤਾਇਆ ਜੀ ਸ਼ੁੱਧ ਆ, ਆ ਤੇ ਜੇ ਮੰਜੇ ਦੇ ਰਹਿ ਗਏ ਤਾਂ ਮਤਲਬ ਮਾੜਾ ਸੀ ਤੇਲ।
ਤੇ ਤਾਇਆ ਜੀ ਇੱਕ ਗੱਲ ਹੋਰ ਮੈਂ ਪੁੱਛਣੀ ਚਾਹੁੰਦਾ ਤੁਹਾਡੇ ਕੋਲੋਂ ਵੀ ਅੱਜ ਕੱਲ੍ਹ ਤਾਂ ਸਿਕਿਉਰਿਟੀ ਦਾ ਬੜਾ ਇੰਤਜ਼ਾਮ ਹੈਗਾ ਆ, ਕਿ ਉਹ ਥਾਂ ਥਾਂ ਪੰਜਾਬ ਪੁਲਿਸ ਬੈਠੀ ਆ, ਕਿਉਂਕਿ ਸਿਵਲੀਅਨ ਵੀ ਹੈਗੇ ਆ, ਇਹ ਵਰਦੀ ਦੇ ਵਿੱਚ ਵੀ ਸਾਡੇ ਕੋਲ ਪੁਲਿਸ ਵਾਲੇ ਬੈਠੇ ਹੈਗੇ ਆ। ਅਤੇ ਜਿਹੜਾ ਤੁਹਾਡੇ ਸਮਿਆਂ ਦੇ ਵਿੱਚ ਇਹਦਾ ਜਿਹੜਾ ਪ੍ਰਬੰਧ ਆ ਕਿਸ ਤਰ੍ਹਾਂ ਹੁੰਦਾ ਸੀਗਾ, ਵੀ ਜ਼ਿਆਦਾ ਇੰਨਾ ਪੰਜਾਬ ਪੁਲਿਸ ਦੀ ਜਾਂ ਮਤਲਬ ਸਿਕਿਉਰਿਟੀ ਦੀ ਲੋੜ ਹੁੰਦੀ ਸੀ ਕਿ ਜਾਂ ਲੋਕ ਵੈਸੇ ਆਪਣਾ ਫਰਜ਼ ਸਮਝ ਕੇ ਜਾਂ ਲੜਾਈਆਂ ਪੜ੍ਹਾਈਆਂ ਤਾਂ ਨਹੀਂ ਸੀ ਬਹੁਤਾ ਕਰਦੇ ਹੁੰਦੇ ਜੀ?
ਦੇਖੋ ਲੜਾਈਆਂ ਝਗੜੇ ਤੁਹਾਨੂੰ ਦੱਸਿਆ ਵੀ ਇੱਕ ਦੋ ਵਾਰ ਐਸਾ ਵੀ ਆਇਆ ਮੇਲੇ ਗੇਲੇ ਅਤੇ ਲੜਾਈਆਂ ਦਾ ਟਾਈਮ ਬੰਨਦੇ ਵੀ ਫਲਾਣੇ ਆ ਡੱਲੇ ਦੇ ਮੇਲੇ 'ਤੇ ਜਾਂ ਅਸੂ ਦੇ ਮੇਲੇ 'ਤੇ ਆ ਟੱਕਰੀ, ਤੇ ਉਦੋਂ ਵੀ ਲੜਾਈਆਂ ਦਾ ਦੌਰ ਸੀ, ਇਹ ਨੇ ਵੀ ਉਦੋਂ ਬੜੇ ਸ਼ਾਂਤ ਸੀ, ਪਰ ਆ ਵਿੱਚ ਜਿਹਾ ਜ਼ਿਆਦਾ ਹੋ ਗਿਆ ਹੁਣ, ਉੱਦਾਂ ਲੜਾਈ ਘੱਟ ਗਈ ਆ, ਚੋਰੀਆਂ ਜਾਂ ਹੋਰ ਚੀਜ਼ਾਂ ਦੀ ਜਿਹੜੀ ਆ ਉਹ ਮਾਤਰਾ ਵਧੀਆ, ਲੜਾਈ ਮੈਂ ਤਾਂ ਬਹੁਤ ਘੱਟ ਗਈ।
ਤਾਇਆ ਜੀ, ਪਹਿਲੇ ਸਮਿਆਂ ਦੇ ਵਿੱਚ ਜਿੱਦਾਂ ਸਿਆਣੇ ਦੱਸਦੇ ਆ ਵੀ ਇੱਥੇ ਲੋਕ ਰਾਤ ਨੂੰ ਆਉਂਦੇ ਸੀਗੇ, ਬੋਲੀਆਂ ਬੜੀਆਂ ਪਾਉਂਦੇ ਸੀ, ਬੋਲੀਆਂ ਪਾ ਕੇ ਉਹ ਆਪਣਾ ਮਤਲਬ ਨਾਚ ਗਾਣਾ ਵੀ ਕਰਦੇ ਸੀਗੇ, ਅੱਜ ਕੱਲ੍ਹ ਢਾਡੀ ਦਰਬਾਰ ਚੱਲਦਾ ਆ, ਅਤੇ ਲੇਕਿਨ ਉਹ ਬੋਲੀਆਂ ਪਾਉਂਦੇ ਪਾਉਂਦੇ ਜਦੋਂ ਨੱਚਦੇ ਸੀ ਅਤੇ ਲੜਾਈਆਂ ਵੀ ਹੁੰਦੀਆਂ ਸੀਗੀਆਂ। ਅੱਜ ਕੱਲ੍ਹ ਤੁਸੀਂ ਦੱਸਿਆ ਲੜਾਈਆਂ ਬਹੁਤ ਘੱਟ ਹੁੰਦੀਆਂ, ਕਿਉਂਕਿ ਅੱਜ ਕੱਲ੍ਹ ਸਿਕਿਉਰਿਟੀ ਦਾ ਬਹੁਤ ਜ਼ਿਆਦਾ ਇੰਤਜ਼ਾਮ ਹੈਗਾ ਆ, ਅਤੇ ਉਸ ਸਮੇਂ ਦੇ ਵਿੱਚ ਜਦੋਂ ਲੜਾਈ ਹੋ ਜਾਂਦੀ ਸੀ ਫਿਰ ਉਹਨੂੰ ਨਿਪਟਾਉਂਦੇ ਕਿਸ ਤਰ੍ਹਾਂ ਸੀ?
ਦੇਖੋ, ਲੜਾਈਆਂ ਡਾਕਟਰ ਸਾਹਿਬ ਇਹ ਜੋੜ ਮੇਲੇ 'ਚ ਨਾ ਗੁਰੂ ਦੀ ਗੱਲ ਹੀ ਚਾਹੀਦੀ, ਹੁਣ ਬੋਲੀਆਂ ਨੱਚਣਾ ਟੱਪਣਾ ਉਹ ਵਿਸਾਖੀ ਵਾਲੇ ਮੇਲੇ 'ਚ ਜ਼ਿਆਦਾ ਫਿੱਟ ਪੈਂਦਾ। ਹੁਣ ਜੋੜ ਮੇਲੇ 'ਚ ਅਸੀਂ ਭਾਈ ਲਾਲੂ ਜੀ ਬਹੁਤ ਤਕੜੇ ਵੈਦ ਹੋਏ ਆ ਇਸ ਡੱਲੇ ਦੀ ਧਰਤੀ 'ਤੇ, ਅਤੇ ਉਹਨਾਂ ਦਾ ਮਨੋਰਥ ਇਹ ਸੀ ਕਿ ਇੱਥੇ ਤੰਦਰੁਸਤੀ ਹੋਵੇ, ਨਾਮ ਜਪਿਆ ਜਾਵੇ। ਜਿੰਨੇ ਹੁਣ ਸਿੱਖ ਹੋਏ ਨੇ ਉਹਨਾਂ ਦਾ ਕੀ ਸੀ, ਆਪ ਤਾਂ ਉਹ ਜਪਦੇ ਸੀ, ਜਪਾਉਂਦੇ ਵੀ ਸੀ, ਅਤੇ ਜੋੜ ਮੇਲੇ 'ਚ ਆਪ ਆਪਾਂ ਜੁੜਨਾ ਅਤੇ ਸੰਗਤ ਨੂੰ ਜੋੜਨਾ, ਇਹ ਆਪਣਾ ਮਕਸਦ ਹੋਣਾ ਚਾਹੀਦਾ। ਆ ਜੇ ਆਪਾਂ ਕਹੀਏ ਵੀ ਆਪਾਂ ਭੰਗੜਾ ਪਾਉਂਦੇ ਆਈਏ, ਗਿੱਧਾ ਪਾਉਂਦੇ ਆਈਏ, ਉਹ ਜੋੜ ਮੇਲੇ 'ਚ ਸ਼ੋਭਾ ਨਹੀਂ ਦਿੰਦਾ। ਜੁੜਨਾ ਆਪਾਂ ਉਹ ਸਤਿਗੁਰ ਨਾਲ, ਅਤੇ ਸਤਿਗੁਰ ਨਾਲ ਜੁੜਨ ਲਈ ਆਪਾਂ ਬੋਲੀਆਂ ਪਾਈਏ, ਲੜਾਈਆਂ ਕਰੀਏ, ਗਿੱਧੇ ਪਾਈਏ, ਉਹਦੇ ਨਾਲੋਂ ਚੰਗਾ ਕਿ ਜੇ ਆਪਾਂ ਚੌਂਕੜਾ ਮਾਰ ਕੇ ਬਹਿ ਕੇ ਉਸ ਗੁਰੂ ਦੀ ਗੱਲ ਸੁਣੀਏ ਅਤੇ ਉਹਨੂੰ ਅਪਣਾਈਏ ਅਤੇ ਜੀਵਨ ਬਣਾਈਏ, ਇਹ ਜ਼ਿਆਦਾ ਬੈਟਰ ਆ।
ਅਤੇ ਤਾਇਆ ਜੀ, ਮੈਨੂੰ ਇੱਕ ਗੱਲ ਦੱਸੋ ਬਈ, ਜਿਸ ਤਰ੍ਹਾਂ ਮੇਲੇ ਦੇ ਉੱਤੇ ਅੱਜ ਨਗਰ ਕੀਰਤਨ ਵੀ ਇਸ ਨਗਰ ਦੇ ਪਰਿਕਰਮਾ ਕਰੂਗਾ, ਅਤੇ ਉਸ ਨਗਰ ਦੇ ਕੀਰਤਨ ਦੇ ਵਿੱਚ ਬਹੁਤ ਬਹੁਤ ਦੂਰ ਤੋਂ ਸਾਧ ਸੰਗਤ ਵੀ ਆਉਂਦੀ ਹੈਗੀ ਆ, ਅਤੇ ਜਦੋਂ ਤੁਹਾਡੇ ਸਮੇਂ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਸੀਗਾ ਇਹ ਸਿਰਫ ਪਿੰਡ ਪਿੰਡ ਵਿੱਚ ਵੀ ਕੱਢਿਆ ਜਾਂਦਾ ਸੀ ਜਾਂ ਕਿ ਕਿਤੇ ਹੋਰ ਵੀ ਆਸੇ ਪਾਸੇ ਲਾਗਲੇ ਪਿੰਡਾਂ ਦੇ ਨਾਲ ਜਿੱਦਾਂ ਪਿੰਡ ਲਾਗੇ ਲੱਗਦੇ ਆ ਉਹਨਾਂ ਦੇ ਵਿੱਚ ਵੀ ਜਾਂਦੇ ਸੀ ਪਰਿਕਰਮਾ ਕਰਦੇ, ਜਾਂ ਸਿਰਫ ਡੱਲੇ ਨਗਰ ਦੇ ਵਿੱਚ ਹੀ ਕੱਢਦੇ ਸੀਗੇ ਜੀ?
ਦੇਖੋ ਜੀ, ਨਗਰ ਕੀਰਤਨ ਤਾਂ ਹਰ ਨਗਰ ਦੇ ਵਿੱਚ ਦੀ ਜਿੱਥੋਂ ਦੀ ਵੀ ਜਾਂਦਾ, ਉੱਥੇ ਜਿਹੜੀਆਂ ਸੰਗਤਾਂ ਸੰਗਤਾਂ ਤਾਂ ਹਰ ਕੋਈ ਉਡੀਕਦੀ, ਸੰਗਤ ਜਿਹੜੀ ਆ ਉਹ ਹਰ ਪਿੰਡ ਹਰ ਇਲਾਕਾ ਉਹ ਉਡੀਕਦਾ ਵੀ ਸਤਿਗੁਰ ਸਾਡੇ ਘਰਾਂ ਦੇ ਲਾਗੇ ਦੀ ਆਉਣ, ਸਾਡੇ ਚਰਨ ਪਾਉਣ, ਕਿਉਂਕਿ ਗੁਰੂ ਨੂੰ ਤਾਂ ਹਰ ਕੋਈ ਉਡੀਕਦਾ। ਅਸੀਂ ਬੈਠੇ ਕਾਹਦੇ ਲਈ ਹਾਂ ਡਾਕਟਰ ਸਾਹਿਬ, ਜੀਦੇ ਕਾਹਦੇ ਲਈ ਹਾਂ? ਭਗਤ ਜਿਹੜਾ ਨਾਮ ਜਪਣ ਵਾਲਾ ਉਹ ਉਡੀਕਦਾ ਹੀ ਉਸ ਪਰਮਾਤਮਾ ਨੂੰ ਆ। ਭਗਤ ਕਿਸ ਨੂੰ ਉਡੀਕਦਾ? ਉਹਦੇ ਦਰਸ਼ਨਾਂ ਨੂੰ, ਉਹਦੇ ਦਦਾਰ ਨੂੰ, ਉਹਨੂੰ ਮਹਿਸੂਸ ਕਰਦਾ। ਨਾਮ ਜਪਣਾ ਉਹਨੂੰ ਆਪਣੇ ਅੰਗ ਸੰਗ ਸਮਝਣਾ ਹੀ ਆ। ਇਸ ਕਰਕੇ ਪਹਿਲਾਂ ਵੀ ਇੱਦਾਂ ਹੀ ਸੀ ਵੀ ਸੰਗਤਾਂ ਉਡੀਕਦੀਆਂ ਸੀ, ਅਤੇ ਦੇਖੋ ਜੇ ਕੋਈ ਜਿਹੜਾ ਕੋਈ ਉਡੀਕਦਾ ਬੜੇ ਪਿਆਰ ਸਤਿਕਾਰ ਨਾਲ, ਅਤੇ ਸਤਿਗੁਰੂ ਉਸ ਘਰ ਦੇ ਵਿੱਚ ਦੀ ਫੇਰਾ ਪਾਉਂਦੇ ਹੀ ਆ, ਅਤੇ ਪਹਿਲਾਂ ਵੀ ਪਾਉਂਦੇ ਰਹੇ ਅਤੇ ਹੁਣ ਵੀ ਪਾਉਂਦੇ ਆ ਅਤੇ ਪਾਉਂਦੇ ਰਹਿਣਗੇ ਵੀ। ਤਾਂ ਜੀ, ਮੇਲੇ ਦਾ ਜਿਹੜਾ ਪੂਰਾ ਦਸਤੂਰ ਆ ਉਹ ਬਦਲਦਾ ਜਾ ਰਿਹਾ। ਸਾਡੇ ਨਾਲ ਕੁਝ ਬੱਚੇ ਵੀ ਮੇਲਾ ਦੇਖਣ ਆਏ ਹੋਏ ਨੇ, ਉਹ ਤਾਂ ਨਾਲੇ ਨਾਲ ਘੇਰਿਆ ਹੋਇਆ ਉਹਨਾਂ ਨੇ ਪੂਰਾ, ਕਹਿੰਦੇ ਕਿ ਸਾਡੀ ਵੀ ਮੁਲਾਕਾਤ ਕਰਾਓ। ਅਤੇ ਕੀ ਨਾਮ ਹੈ ਤੁਹਾਡਾ? ਨਾਮ ਕੀ ਤੁਹਾਡਾ?
ਜਗਵਿੰਦਰ।
ਜਗਵਿੰਦਰ ਕਿਹੜੀ ਕਲਾਸ 'ਚ ਪੜ੍ਹਦਾ?
9ਵੀਂ 'ਚ।
ਪੜ੍ਹ ਹਟਿਆ ਕਿ ਪੜ੍ਹਦਾ?
ਹਟ ਗਿਆ ਮੈਂ।
ਕਦ ਹਟ ਕਦੋਂ ਗਿਆ? ਐਡੀ ਛੇਤੀ
ਲੜ ਪੈਂਦੇ ਭਾਈ।
ਕਿ ਤੂੰ ਲੜ ਪਿਆ ਸੀ? ਉਹ ਲੜਾਈਆਂ ਹੈ ਹੀ, ਉਹ ਲੜਦਾ ਤੂੰ ਕਾਹਤੋਂ ਆ? ਸਿਰ ਸੁਰ ਪਾੜਦਾ ਕਿਸੇ ਦਾ? ਸ਼ਾਬਾਸ਼ੀ ਓਏ, ਸ਼ਾਬਾਸ਼ੀ। ਅੱਛਾ, ਇੱਥੇ ਹੁਣ ਮਤ ਲੈਣ ਆਇਆ ਗੁਰੂ ਤੋਂ?
ਹਾਂਜੀ।
ਤਾਇਆ ਇਹਦੀ ਚੰਗੀ ਗੱਲ ਆ, ਮਤ ਲੈਣ ਆਇਆ ਗੁਰੂ ਤੋਂ, ਮਤ ਲਈਏ ਤਾਂ ਕਿ ਸਾਨੂੰ ਸਮਝ ਆਵੇ। ਅਤੇ ਹੁਣ ਪਛਤਾਵਾ ਇਸ ਗੱਲ ਦਾ ਕਿ ਮੈਂ ਪੜ੍ਹਾਈ ਛੱਡੀ ਆ?
ਹਾਂਜੀ,
ਪੜ੍ਹਨਾ ਚਾਹੀਦਾ ਸੀ, ਹੈ ਨਾ?
ਹਾਂਜੀ ਹਾਂਜੀ।
ਅੱਛਾ, ਮੇਲਾ ਕਿੰਨੀ ਹਰ ਸਾਲ ਹੀ ਵੇਖਣ ਆਉਂਦੇ ਹੋ?
ਹਾਂਜੀ ਹਾਂਜੀ।
ਤੇਰਾ ਪਿੰਡ ਕਿਹੜਾ? ਕਿਹੜੇ ਪਿੰਡ ਤੋਂ ਆਇਆ ਤੂੰ?
ਤਾਜਪੁਰੋਂ।
ਸਾਡੇ ਪਿੰਡ ਦਾ? ਤਾਂ ਹੀ ਤੂੰ ਦੱਸੀ ਜਾਂਦਾ ਵੀ ਸਿਰ ਪਾੜਦਾ ਕਿਸੇ ਦਾ? ਇਹ ਤਾਂ ਗੱਲ ਉਹਦੀ ਠੀਕ ਹੈ, ਚੰਗਾ ਨਾਂ ਰੋਸ਼ਨ ਕਰ ਰਿਹਾ ਆ। ਸਹੀ ਗੱਲ ਆ ਜੀ।
ਮੈਨੂੰ ਲੱਗਦਾ ਤੁਹਾਡੇ ਪਿੰਡ ਦੇ ਜਿਹੜੇ ਬੱਚੇ ਆ ਨਾ, ਮੈਨੂੰ ਲੱਗਦਾ ਕਿ ਕੁਝ ਮਤ ਲੈ ਕੇ ਸੁਧਰ ਸਕਦੇ ਆ।
ਨਹੀਂ ਦੇਖੋ, ਉਹਦੀ ਇੱਕ ਚੰਗੀ ਗੱਲ ਤਾਂ ਹੈ ਨਾ,
ਪਰ ਉਹਨੇ ਸੱਚ ਬੋਲਿਆ
ਬਈ, ਉਹਨੇ ਸੱਚ ਵੀ ਬੋਲਿਆ। ਉਹਨੇ ਕਿਹਾ ਵੀ ਮਤ ਲੈਣ ਆਇਆ ਮੈਂ। ਤੇ ਸਤਿਗੁਰੂ ਤੋਂ ਮਤ ਮਿਲੇ ਤਾਂ ਭਾਈ ਚੰਗੇ ਰਾਸਤੇ ਲੱਗ ਸਕਦਾ ਬੰਦਾ, ਤੇ ਜੇ ਆਪਾਂ ਕਹੀਏ ਵੀ ਕੋਈ ਬੰਦਾ ਸਮਝਾ ਲਓ ਤੇ ਇਹਦੇ ਮਾਂ ਪਿਓ ਨੂੰ ਸਮਝਾਉਂਦੇ ਹੋਣਗੇ, ਇਹ ਸਾਰੇ ਸਮਝਾਉਂਦੇ ਹੋਣਗੇ, ਇਸ ਕਰਕੇ ਉਹਨਾਂ ਦੀ ਜਿਹੜੀ ਜ਼ਰੂਰਤ ਹੈ। ਜੋੜ ਮੇਲਾ ਆਏ ਹੀ ਆਪਾਂ ਉਹਨਾਂ ਨਾਲ ਜੋੜਨਾ ਲੱਗਦਾ ਜੀ। ਸਿਕਿਉਰਿਟੀ ਨੂੰ ਲੈ ਕੇ ਵੀ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਮੇਲੇ ਦੇ ਵਿੱਚ, ਆਪਾਂ ਉਹ ਵੀ ਅਫਸਰਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਚੱਲਾਂਗੇ, ਕਿਉਂਕਿ ਇੱਥੇ ਮੇਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਐਸੇ ਲੋਕ ਵੀ ਜੁੜ ਜਾਂਦੇ ਨੇ ਜਿਹੜੇ ਚੋਰੀਆਂ ਜਿਹੜੇ ਐਸੇ ਕੰਮ ਕਰਦੇ ਨੇ ਜਿਨ੍ਹਾਂ ਦੇ ਨਾਲ ਪਰੇਸ਼ਾਨੀ ਆਉਂਦੀ ਹੈ, ਉਹਨਾਂ ਦੀ ਲੋਕਾਂ ਨੂੰ ਆਮ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਇਸ ਦੇ ਕਰਕੇ ਇੰਤਜ਼ਾਮ ਪੰਜਾਬ ਪੁਲਿਸ ਦੇ ਵੀ ਹੋਏ ਨੇ, ਆਪਾਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਸਰ ਜੀ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਲੇ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਦੂਰੋਂ ਦੂਰੋਂ, ਅਤੇ ਜ਼ਾਹਿਰ ਜੀ ਗੱਲ ਆ ਕਿ ਜਿੱਥੇ ਮੇਲੇ ਦੇ ਵਿੱਚ ਸਾਧੂ ਜਿੱਥੇ ਕੋਈ ਸੰਗਤ ਆਉਂਦੀ ਆ ਗੁਰੂ ਦਾ ਨਾਮ ਜਪਣ ਆਉਂਦੀ ਆ, ਕੋਈ ਐਸੇ ਸ਼ਰਾਰਤੀ ਵੀ ਹੁੰਦੇ ਨੇ, ਐਸੇ ਚੋਰ ਠੱਗ ਵੀ ਜੁੜ ਜਾਂਦੇ ਨੇ ਜਿੱਥੇ ਇਕੱਠ ਹੁੰਦਾ ਨੇ ਉਹ ਲਾਹਾ ਲੈਣਾ ਚਾਹੁੰਦੇ ਨੇ, ਉਹਦੇ ਇੰਤਜ਼ਾਮ ਦੇ ਲਈ ਪੰਜਾਬ ਪੁਲਿਸ ਲਗਾਤਾਰ ਡਿਊਟੀ ਕਰਦੀ ਆ ਰਹੀ ਆ। ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕਿ ਕਿਸ ਤਰ੍ਹਾਂ ਦਾ ਤੁਸੀਂ ਜਿਹੜੇ ਸੁਣਨ ਵਾਲੇ ਘਰਾਂ ਦੇ ਵਿੱਚ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦਾ ਕਰਕੇ ਆਓ ਤਾਂ ਕਿ ਤੁਹਾਡੇ ਲਈ ਹੀ ਚੰਗਾ ਹੋਵੇ?
ਮੈਂ ਜੀ ਅਸੀਂ ਜਲੰਧਰ ਤੋਂ ਆਏ ਹਾਂ, ਕਮਲਜੀਤ ਸਿੰਘ ਸਬ ਇੰਸਪੈਕਟਰ, ASI ਸੁਖਦੇਵ ਸਿੰਘ ਮੇਰੇ ਨਾਲ ਆ, ਸਾਡੀ ਪੈਟਰੋਲਿੰਗ ਲੱਗੀ ਆ। ਅਸੀਂ ਜਿਸ ਜਗ੍ਹਾ 'ਤੇ ਵੀ ਜਾਂਦੇ ਹਾਂ ਅਸੀਂ ਜਨਤਾ ਦਾ ਪੂਰਾ ਖਿਆਲ ਰੱਖਦੇ ਹਾਂ, ਕੋਈ ਵੀ ਸਾਨੂੰ ਜਿਹਦੇ ਸ਼ੱਕ ਪੈਂਦੀ ਆ ਉਹਨੂੰ ਅਸੀਂ ਆਪਣੇ ਉਹਨੂੰ ਸ਼ੱਕ ਦੇ ਦਾਇਰੇ ਵਿੱਚ ਲੈ ਕੇ ਉਹਦੀ ਕਈ ਵਾਰੀ ਤਲਾਸ਼ੀ ਵੀ ਲੈਂਦੀ ਜਾਂਦੀ ਆ। ਜੇ ਸਾਨੂੰ ਕੋਈ ਹੋਰ ਸ਼ੱਕ ਪੈ ਜਾਂਦੀ ਹੈ ਇਹਦੇ ਕੋਲ ਕੋਈ ਚੀਜ਼ ਮਿਲਦੀ ਆ ਉਹਨੂੰ ਵੀ ਅਸੀਂ ਆਪਣੇ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹਦੇ ਹਵਾਲੇ ਕਰਦੇ ਨੇ।
ਅੱਛਾ, ਮਤਲਬ ਤੁਹਾਡਾ ਲਿੰਕ ਹੈ ਕਿ ਜੇ ਇੱਥੇ ਕੋਈ ਬੰਦਾ ਫੜ ਹੁੰਦਾ ਵਾ ਉਹਨੂੰ ਫਿਰ ਲੋਕਲ ਪੁਲਿਸ ਦੇ ਹਵਾਲੇ ਕੀਤਾ ਜਾਂਦਾ? ਅਤੇ ਇਹ ਮੇਲੇ ਦੇ ਵਿੱਚ ਤੁਸੀਂ ਅੱਗੇ ਵੀ ਡਿਊਟੀਆਂ ਲਾਉਂਦੇ ਰਹੇ ਹੋਵੋਗੇ, ਜਾਂਦੇ ਆਉਂਦੇ ਰਹਿੰਦੇ ਹੋ, ਕਿਸ ਤਰ੍ਹਾਂ ਦੀ ਜ਼ਿਆਦਾ ਸਮੱਸਿਆ ਆਉਂਦੀ ਆ ਆਮ ਲੋਕਾਂ ਨੂੰ?
ਸਮੱਸਿਆ ਇਸ ਤਰ੍ਹਾਂ ਜੀ, ਜਿਸੋ ਜਿੱਥੇ ਵੈਸੇ ਤਾਂ ਇਸ ਵੇਲੇ ਤਾਂ ਮੇਲਾ ਠੀਕ ਚੱਲ ਰਿਹਾ ਆ, ਜਦੋਂ ਕਈ ਵਾਰੀ ਨਾ ਪੈਦਲ ਜਨਤਾ ਲੋਕ ਜਨਤਾ ਜ਼ਿਆਦਾ ਇਕੱਠੀ ਹੋ ਜਾਂਦੀ ਆ ਫਿਰ ਉੱਥੇ ਪ੍ਰੋਬਲਮ ਆਉਣੀ ਜਿਹੜੀ ਆ ਸਟਾਰਟ ਹੁੰਦੀ ਆ। ਉਹਦੇ ਵਾਸਤੇ ਅਸੀਂ ਜਲੰਧਰ ਤੋਂ ਫੋਰਸ ਆਈ, ਕਾਫੀ ਫੋਰਸ ਆਈ ਆ, ਹੋਰ ਜ਼ਿਲ੍ਹਿਆਂ ਤੋਂ ਵੀ ਆਈ ਆ, ਅਤੇ ਲੋਕਲ ਕਪੂਰਥਲੇ ਵਾਲੀ ਵੀ ਹੈਗੀ ਆ, ਅਤੇ ਅਸੀਂ ਵੀ ਜਲੰਧਰ ਤੋਂ ਇਸੇ ਕੰਮ ਵਾਸਤੇ ਇੱਥੇ ਆਏ ਹਾਂ।
ਅੱਛਾ, ਬਹੁਤ ਸਾਰੇ ਲੋਕ ਜਿਹੜੇ ਕਈ ਵਾਰ ਗਹਿਣੇ ਪਾ ਕੇ ਆ ਜਾਂਦੇ ਨੇ, ਕੋਈ ਮਹਿੰਗਾ ਟੈਲੀਫੋਨ ਲੈ ਆਉਂਦਾ ਜਾਂ ਨਗਦੀ ਬਹੁਤ ਜ਼ਿਆਦਾ ਲੈ ਆਉਂਦੀ, ਫਿਰ ਉਹ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਸਾਡੀ ਚੋਰੀ ਹੋ ਗਿਆ ਜਾਂ ਸਾਡਾ ਲੁੱਟਿਆ ਗਿਆ। ਇਹ ਮੈਨੂੰ ਲੱਗਦਾ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਕੋਆਪਰੇਟ ਕਰਨਾ ਚਾਹੀਦਾ ਪੁਲਿਸ ਦੇ ਨਾਲ।
ਅਸੀਂ ਜੀ ਅਸੀਂ ਪਹਿਲੀ ਗੱਲ ਤਾਂ ਇਹ ਆ ਜੀ, ਜਿਹੜਾ ਸਾਡੇ ਗੁਰਦੁਆਰੇ ਵਿੱਚ ਸਾਡੀ ਦੇਖ ਰੇਖ 'ਚ ਆਉਂਦਾ ਆ, ਜਿਹਦੇ ਕਿਸੇ ਨੇ ਲੇਡੀ ਨੇ ਚੈਨੀ ਪਾਈ ਹੁੰਦੀ, ਕਿਸੇ ਨੇ ਕਾਂਟੇ ਵੱਡੇ ਵੱਡੇ ਪਾਏ ਹੁੰਦੇ ਆ, ਉਹਨਾਂ ਨੂੰ ਕਹੀਦਾ ਮਿਹਨਤ ਕਰੀ ਬੀਬੀ ਜੀ ਭੈਣ ਜੀ ਇਹਨਾਂ ਨੂੰ ਤੁਸੀਂ ਆਪਣੀ ਕਸਟਡੀ 'ਚ ਕਰ ਲਓ, ਆਪਣੇ ਲੁਕੋ ਕੇ ਰੱਖੋ, ਕੋਈ ਨਾ ਕੋਈ ਹੋ ਸਕਦਾ ਤੁਹਾਡਾ ਕੋਈ ਇਹ ਖੋਹ ਕੇ ਲੈ ਜਾਵੇ, ਚੋਰੀ ਕਰਕੇ ਲੈ ਜਾਵੇ, ਅਤੇ ਵੀ ਉਹਨਾਂ ਨੂੰ ਇਹ ਕਹੀਦਾ ਫਿਰ ਉਹ ਲੁਕੋ ਲੁਕੋ ਲੈ ਲੈਂਦੇ ਨੇ।
ਹਾਂਜੀ ਹਾਂਜੀ, ਮਤਲਬ ਇਹ ਧਿਆਨ ਸਾਨੂੰ ਵੀ
ਇੰਜਾਮ ਹੋਏ ਨੇ ਐਡਮਿਨਿਸਟ੍ਰੇਸ਼ਨ ਨਾਲੋਂ ਪੂਰੇ ਪੁਖਤਾ ਅੰਜਾਮ ਨੇ, ਕੋਈ ਵੀ ਇੱਦਾਂ ਦੀ ਘਟਨਾ ਨਹੀਂ ਹੋ ਸਕਦੀ ਜਿੱਥੇ ਇੱਕ ਮੈਂਬਰ ਉੱਥੇ ਦੋ ਮੈਂਬਰ ਲਾਏ, ਇਸੇ ਕਰਕੇ ਨਿਗਾਹ ਸਿਵਲ ਡਿਪਾਰਟਮੈਂਟ ਵਿੱਚ ਵੀ ਡਿਊਟੀ ਲੱਗੀ ਹੋਈ ਹੈ, ਕੋਈ ਵੀ ਇੱਦਾਂ ਦੀ ਘਟਨਾ ਨਹੀਂ ਹੈਗੀ, ਹਰ ਇੱਕ ਸ਼ਾਂਤੀਮਈ ਨਾਲ ਦੇਖੇਗਾ ਪ੍ਰੋਗਰਾਮ, ਇਹ ਦੋ ਦਿਨ ਦਾ ਪ੍ਰੋਗਰਾਮ ਚੱਲੇਗਾ।
ਅਤੇ ਇੱਕ ਮਿੰਟ ਆਪਣੇ ਸੁਖਦੇਵ ਸਿੰਘ ਜੀ, ਜਿੱਦਾਂ ਜਿੱਦਾਂ ਹੁਣ ਤਾਂ ਚਲੋ ਰੱਛ ਕਾਫੀ ਹੈ ਅਤੇ ਲੇਕਿਨ ਜਿਉਂ ਜਿਉਂ ਮੇਲਾ ਚੱਲੂਗਾ ਅੱਗੇ ਰੱਛ ਵੱਧਦਾ ਜਾਣਾ ਆ, ਕਿਉਂਕਿ ਤੁਸੀਂ ਦੇਖੋ ਰਾਤ ਨੂੰ ਇੱਥੇ ਮਤਲਬ ਖੜ੍ਹਨ ਵਾਸਤੇ ਵੀ ਜਗ੍ਹਾ ਨਹੀਂ ਮਿਲਣੀ ਹੈਗੀ, ਕਿਉਂਕਿ ਲੋਕਾਂ ਨੇ ਰਾਤ ਵੀ ਰਹਿਣਾ ਹੈਗਾ ਆ, ਇੱਥੇ ਕੀਰਤਨ ਦਰਬਾਰ ਵੀ ਹੋਣਾ ਆ, ਦਰਬਾਰ ਵੀ ਸਜੇਗਾ, ਉਦੋਂ ਤੁਹਾਨੂੰ ਮਤਲਬ ਬਹੁਤ ਹੀ ਦਿੱਕਤ ਆਏਗੀ ਜ਼ਰੂਰ, ਅਤੇ ਉਸ ਤੋਂ ਮੰਨ ਲਓ ਤੁਹਾਨੂੰ ਮਤਲਬ ਕੋਈ ਇੱਥੇ ਵਾਰਦਾਤ ਹੋ ਜਾਂਦੀ ਆ, ਅਤੇ ਫਿਰ ਤੁਸੀਂ ਉਹਨੂੰ ਕਿਸ ਤਰ੍ਹਾਂ ਕਵਰ ਕਰਦੇ ਆ ਜੀ?
ਵੀ ਇਸ ਤਰ੍ਹਾਂ ਨਾ ਇਹਨਾਂ ਨੇ ਦੋ ਸ਼ਿਫਟਾਂ ਵਿੱਚ ਲਾਇਆ ਆ, ਅਸੀਂ ਸਾਡੇ ਤੋਂ ਬਾਅਦ ਨਵੇਂ ਆਉਣਗੇ, ਉਹਨਾਂ ਨੂੰ ਸਾਰੀ ਸੁਪਰਵੀਜ਼ਨ ਦੱਸ ਦੇਈ ਦੀ ਆ ਵੀ ਇੱਥੇ ਕੀ ਪ੍ਰੋਗਰਾਮ ਹੈ, ਕਿਸ ਤਰ੍ਹਾਂ ਤੁਸੀਂ ਡਿਊਟੀ ਕਰਨੀ ਹੈ, ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਨਹੀਂ ਸਕਦੀ, ਕਿਉਂਕਿ ਵੱਧ ਤੋਂ ਵੱਧ ਇੰਤਜ਼ਾਮ ਕੀਤੇ ਗਏ ਨੇ, ਕੋਈ ਇਹਦੇ 'ਚ ਪ੍ਰੋਬਲਮ ਵਾਲੀ ਕੋਈ ਗੱਲ, ਜਿੰਨੀ ਮਰਜ਼ੀ ਪਬਲਿਕ ਆ ਜਾਏ ਹਰ ਇੱਕ ਨੂੰ ਸਹੀ ਢੰਗ ਨਾਲ ਡੀਲ ਕੀਤਾ ਜਾਵੇ।
ਜਿਸ ਤਰ੍ਹਾਂ ਤੁਸੀਂ ਜਲੰਧਰ ਤੋਂ ਆਏ ਤਾਂ ਤੁਹਾਡੇ ਰਹਿਣ ਵਾਸਤੇ ਕੋਈ ਇਹਨਾਂ ਨੇ ਪ੍ਰਬੰਧ ਹੈਗਾ ਇੱਥੇ ਜੀ, ਜਾਂ ਰਾਤ ਨੂੰ ਤੁਸੀਂ ਸਟੇਅ ਕਰਨੀ ਜਾਂ 24 ਘੰਟੇ ਡਿਊਟੀ ਦੇਣੀ ਔਖੀ ਹੈਗੀ ਆ, ਤੁਹਾਡੇ ਤੋਂ ਬਾਅਦ ਹੋਰ ਵੀ ਆਉਣਗੇ, ਅਤੇ ਤੁਹਾਡੇ ਵਾਸਤੇ ਕੋਈ ਪ੍ਰਬੰਧ ਹੈਗਾ?
ਹਾਂਜੀ, ਸਾਡੇ ਪੁਖਤਾ ਪੂਰਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਰਹਿਣ ਵਾਸਤੇ ਵੀ ਦਿੱਤਾ ਆ, ਪਰ ਬਾਕੀ ਇਹਨਾਂ ਨੇ ਡਿਊਟੀ ਜਿਹੜੀ ਸ਼ਿਫਟਾਂ 'ਚ ਲਾਈ ਆ ਸਾਡੇ ਤੋਂ ਬਾਅਦ ਚੇਂਜ ਹੋ ਜਾਣਗੇ, ਰਹਿਣ ਲਈ ਇਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ।
ਸੁਖਦੇਵ ਸਿੰਘ ਜੀ, ਸਮਾਂ ਇੱਕ ਇਹ ਵੀ ਆਇਆ ਸੀ ਜਦੋਂ ਲੜਾਈ ਝਗੜੇ ਹੁੰਦੇ ਸੀ ਅਤੇ ਮੇਲਿਆਂ 'ਤੇ ਇੱਕ ਤਰੀਕ ਪਾ ਲਈ ਜਾਂਦੀ ਸੀ ਵੀ ਫਲਾਣੇ ਮੇਲੇ 'ਤੇ ਤੁਹਾਨੂੰ ਟੱਕਰਾਂਗੇ, ਉਹ ਮੈਨੂੰ ਲੱਗਦਾ ਕਰੇਜ਼ ਕਾਫੀ ਘੱਟ ਗਿਆ ਲੋਕਾਂ 'ਚ, ਲੋਕ ਥੋੜ੍ਹੇ ਜਿਹੇ ਜਾਂ ਸਿਆਣੇ ਹੋ ਗਏ ਜਾਂ ਲੱਗਣ ਲੱਗ ਗਿਆ ਕਿ ਹਾਂ ਲੜਾਈਆਂ 'ਚ ਕੁਛ ਨਹੀਂ ਰੱਖਿਆ, ਇਸ ਤਰ੍ਹਾਂ ਦਾ ਕਿਤੇ ਕਿਤੇ ਫਿਰ ਵੀ ਚਾਂਸ ਹੋ ਜਾਂਦੇ ਨੇ, ਲੱਗਦਾ ਕਿ ਹੁਣ ਨੌਜਵਾਨ ਥੋੜ੍ਹੇ ਜਿਹੇ ਇਸ ਚੀਜ਼ ਤੋਂ ਸੁਧਰੇ ਨੇ?
ਹਾਂ ਬਿਲਕੁਲ, ਕਿਉਂਕਿ ਲੋਕ ਜਾਗਰਿਤ ਬਹੁਤ ਹੋ ਗਏ ਨੇ, ਪਹਿਲਾਂ ਲੋਕ ਥੋੜ੍ਹੇ ਇਲੀਟਰੇਟ ਸਨ, ਲੋਕਾਂ ਨੂੰ ਨਹੀਂ ਪੜ੍ਹਤਾ ਜਾਂ ਅਨਪੜ੍ਹਤਾ ਸੀ, ਹੁਣ ਲੋਕ ਪੜ੍ਹੇ ਲਿਖੇ ਆ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਪਰ ਫਿਰ ਵੀ ਇੰਤਜ਼ਾਮ ਜਿਹੜੇ ਪੁਖਤਾ ਕੀਤੇ ਗਏ ਨੇ, ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਹੋਏਗੀ।
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਅਤੇ ਇਹ ਸਨ ਪੰਜਾਬ ਪੁਲਿਸ ਤੋਂ ਜਿਹੜੇ ਸਾਡੀ ਡਿਊਟੀ ਨਿਭਾ ਰਹੇ ਨੇ, ਅਤੇ ਤਾਂ ਕਿ ਮੇਲੇ ਦੇ ਵਿੱਚ ਕੋਈ ਸਮੱਸਿਆ ਨਾ ਆਵੇ। ਸਾਡੇ ਨਾਲ ਮੇਲੇ ਦੇਖਣ ਵਾਲੇ ਹੋਰ ਵੀ ਨੌਜਵਾਨ ਵੀ ਜੁੜੇ ਨੇ, ਉਹਨਾਂ ਨਾਲ ਵੀ ਆਪਾਂ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਜੀ ਤੁਹਾਡਾ?
ਅਮਰਜੀਤ ਸਿੰਘ।
ਕਿੱਥੋਂ ਤੁਸੀਂ ਮੇਲਾ ਦੇਖਣਾ?
ਆਪਾਂ ਟੁੱਟਕਲਾਂ ਤੋਂ ਜੀ।
ਟੁੱਟਕਲਾਂ ਨਗੋਦਰ ਦੇ ਲਾਗੇ। ਹਰ ਸਾਲ ਹੀ ਆਉਂਦੇ ਹੋ?
ਹਾਂਜੀ ਸਰ।
ਸੇਵਾ ਵੀ ਕਰਵਾਉਂਦੇ ਹੋ?
ਸੇਵਾ ਹਾਂਜੀ ਕਰਾਈ ਦੀ ਆ ਜੀ।
ਸੇਵਾ ਵੀ ਕਰਵਾਉਂਦੇ ਹੋ, ਨਾਲ ਦਰਸ਼ਨ ਵੀ ਕਰਦੇ ਹੋ? ਇਕੱਲੇ ਆਉਂਦੇ, ਮਿੱਤਰ ਦੋਸਤ ਜਾਂ ਘਰਦਿਆਂ ਦੇ ਨਾਲ?
ਨਹੀਂ, ਘਰਦਿਆਂ ਦੇ ਨਾਲ।
ਕਿੱਦਾਂ ਦਾ ਲੱਗਾ ਮੇਲਾ ਜਦੋਂ ਨਿੱਕੇ ਹੁੰਦੇ ਦੇਖਦੇ ਸੀ, ਹੁਣ ਜਵਾਨ ਹੋ ਗਏ, ਹੁਣ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ, ਜਿਹੜੀਆਂ ਚੀਜ਼ਾਂ ਖਰੀਦਣ ਦੀਆਂ ਉਹ ਵੀ ਬਦਲ ਗਈਆਂ ਹੋਣਗੀਆਂ? ਪਹਿਲਾਂ ਖਿਡੌਣੇ ਖਰੀਦਣੇ, ਫਿਰ ਹੋਰ, ਹੁਣ ਕਿਸ ਤਰ੍ਹਾਂ ਦਾ ਲੱਗਦਾ ਹੁਣ?
ਹਾਂਜੀ, ਹੁਣ ਕਾਫੀ ਅੱਛਾ, ਵਧੀਆ ਜੀ। ਅੱਗੇ ਬਹੁਤ ਫਰਕ ਹੈ, ਇੱਦਾਂ ਅੱਗੇ ਪਹਿਲਾਂ ਮਾਮਾ ਜੀ ਨਾਲ ਆਉਂਦੇ ਹੁੰਦੇ ਹੈਗੇ, ਅਤੇ ਹੁਣ ਮੈਂ ਘਰਦਿਆਂ ਨਾਲ ਆਉਂਦੇ ਇੱਦਾਂ ਨਾਲ।
ਬਹੁਤ ਚੰਗੀ ਗੱਲ ਆ, ਦਰਸ਼ਨ ਕੀਤੇ ਗੁਰਦੁਆਰੇ ਜਾ ਕੇ। ਕਈ ਵਾਰ ਹੁੰਦੇ ਨੌਜਵਾਨਾਂ ਦੇ ਵਿੱਚ ਇਹ ਹੁੰਦਾ ਕਿ ਬਾਹਰੋਂ ਬਾਹਰੋਂ ਮੇਲਾ ਦੇਖ ਕੇ ਮੁੜ ਜਾਂਦੇ ਨੇ, ਦਰਸ਼ਨ ਨਹੀਂ ਕਰਦੇ, ਇਸ਼ਨਾਨ ਨਹੀਂ ਕਰਦੇ?
ਨਹੀਂ ਨਹੀਂ ਜੀ, ਕਰਕੇ ਆਈ ਦੀ, ਸਭ ਤੋਂ ਪਹਿਲਾਂ ਗੌਰ ਮੱਥਾ ਟੇਕੀ ਦਾ, ਆਪਣਾ ਇਸ਼ਨਾਨ ਕਰਕੇ ਮੱਥਾ ਟੇਕੀ ਦਾ,
ਫਿਰ ਮੇਲਾ ਦੇਖਦੇ
ਜੀ। ਮੇਲਾ
ਹੁਣ ਦੁਕਾਨਾਂ ਦੇਖਣਾ ਹੈ, ਆਦਤ ਦੁਕਾਨਾਂ ਹੁਣ ਦੇਖਣੀਆਂ ਹੀ ਨਹੀਂ। ਗੱਲ ਸੁਣ, ਖਾਈ ਥੋੜ੍ਹਾ ਬਹੁਤ?
ਠੀਕ ਹੈ, ਠੀਕ ਹੈ ਤਾਇਆ ਜੀ।
ਇਹ ਤਾਇਆ ਜੀ, ਇਹ ਹੋਰ ਵੀ ਮੁੰਡੇ ਸਾਰੇ ਜੁੜੇ ਹੋਏ ਨੇ, ਵੈਸੇ ਤਾਂ ਚਾਹੁੰਦੇ ਨੇ ਕਿ ਸਾਰਿਆਂ ਦੀ ਗੱਲਬਾਤ ਹੋ ਸਕੇ, ਕੋਸ਼ਿਸ਼ ਇਹੀ ਆ ਕਿ ਸਭ ਦੇ ਨਾਲ ਗੱਲ ਹੋ ਸਕੇ। ਇੱਕ ਆਪਣਾ ਨਿਗਾਹ ਜਿਹਾ ਮੁੰਡਾ ਗੱਭਰੂ, ਇਹ ਵੀ ਕਾਫੀ ਜਮੇ ਤੋਂ ਕਹਿ ਰਿਹਾ ਕਿ ਮੇਰੀ ਗੱਲ ਕਰਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਉਹ ਅਸਲ ਦੇ ਵਿੱਚ ਤਾਇਆ ਜੀ ਉਹ ਗੱਲ ਕਰਨਾ ਚਾਹੁੰਦਾ ਸੀ ਪਰ ਸੰਗ ਗਿਆ। ਚਲੋ, ਸੰਗਣਾ ਵੀ ਚਾਹੀਦਾ, ਨਿਆਣੇ ਸੰਗਦੇ ਹੀ ਚੰਗੇ ਲੱਗਦੇ। ਉਹ ਸੰਗ ਗਿਆ ਪੁੱਤ?
ਨਹੀਂ ਨਹੀਂ ਜੀ,
ਫਿਰ ਗੱਲ ਨਹੀਂ ਕਰਦਾ। ਹੁਣ ਚੌਪੀ ਹੋ ਗਿਆ
ਵੀ, ਥੋੜਾ ਜਿਹਾ ਖਿਆਲ ਕਰੋ, ਆ ਸਾਹਮਣੇ ਪੰਘੂੜੇ ਲੱਗੇ ਆ, ਪੰਘੂੜੇ ਪੰਘਾੜੇ ਝੂਟ ਲਈਏ ਜਾਂ ਦੇਖ ਲਈਏ ਨਿਆਣੇ ਕਿੱਦਾਂ ਝੂਟਦੇ ਤਾਇਆ। ਆਪਾਂ ਤਾਂ ਫਿਰ ਮਤਲਬ ਕਿ ਤਾਂ ਹੀ ਆ ਜੀ, ਜੇ ਮਤਲਬ ਕਿ ਆਪਾਂ ਇਹਨਾਂ ਦਾ ਆਨੰਦ ਲਈਏ, ਤੇ ਆਪਾਂ ਦੇਖਦੇ ਦੇਖੋ ਕਿੰਨੇ ਪੰਘੂੜੇ ਆ, ਬੱਚੇ ਕਿੱਦਾਂ ਚੜ ਰਹੇ ਆ, ਛੋਟੇ ਵੀ ਆ ਵੱਡੇ ਵੀ ਆ। ਤੇ ਤਾਇਆ ਜੀ, ਤੁਹਾਡਾ ਕੀ ਇਰਾਦਾ ਆ, ਝੂਟੇ ਝਾਟੇ ਲੈਣ ਦਾ ਹੈਗਾ ਕਿ ਨਹੀਂ?
ਝੂਟੇ ਤਾਂ ਅਸੀਂ ਨਿਆਣੇ ਹੁੰਦੇ ਨੇ ਲੈ ਡਰਦਾ, ਹੁਣ ਸਿਆਣੇ ਹੋ ਗਏ ਕੀ ਲੈਣੇ ਆ। ਉਦਾਂ ਤੇ ਪੰਘੂੜੇ ਤੇ ਦੇਖੋ ਨਿਆਣਿਆਂ ਦੇ ਲਈ ਤੇ ਮੇਲਾ ਹੀ ਇਹ ਆ, ਨਿਆਣਿਆਂ ਨੂੰ ਤੇ ਖਾਣ ਦਾ ਪੀਣ ਦਾ, ਝੂਟੇ ਲੈਣ ਦਾ। ਇੱਕ ਕਾਕਾ ਕਹਿੰਦਾ ਮੈਂ ਸੈਂਗੜੀ ਤੇ ਝੂਟਾ ਲੈਣਾ ਹੀ ਲੈਣਾ। ਉਹ ਕੀ ਨਾਂ ਤੇਰਾ ਪੁੱਤਾ? ਰੇੜੂਏ ਤੋਂ ਇੱਦਾਂ ਭਜਦੇ ਜਿੱਦਾਂ ਗੋਲੀਏ ਚੋਂ ਨਿਕਲ ਚਲੀ ਆ। ਅਸਲ 'ਚ ਤਾਇਆ ਜੀ ਨਿਆਣੇ ਸੰਗ ਜਾਂਦੇ ਨੇ ਥੋੜ੍ਹਾ ਜਿਹਾ, ਵੈਸੇ ਆਪਣੇ ਨਾਲ ਨਾਲ ਨੇ, ਉਦਾਂ ਤੇ ਜਿੱਦਾਂ ਭਗਾਨੇ ਵੇਚਣ ਵਾਲਾ ਭਾਈ ਆ ਉਦਾਂ ਨਾਲ ਨਾਲ ਫਿਰਦੇ ਇੱਦਾਂ। ਵੀ ਇਹ ਤਾਏ ਖਰੇ ਭਗਾਨੇ ਮੁਫਤ 'ਚ ਲੈ ਦੇਣੇ ਆ, ਕੋਈ ਨਹੀਂ ਪੁੱਤ ਖਵਾਵਾਂਗੇ। ਕੀ ਨਾਂ ਤੇਰਾ?
ਕਮਲਜੀਤ ਜੀ।
ਕਮਲਜੀਤ ਸਿਆ, ਪਿੰਡ ਕਿਹੜਾ?
ਤਾਜਪੁਰ ਭਾਜੀ।
ਤੂੰ ਦੱਸ ਸਾਡੇ ਪਿੰਡ ਦਾ, ਉਹ ਕਿਹਨਾਂ ਦਾ ਮੁੰਡਾ?
ਹਾਂਜੀ,
ਕਿਹਨਾਂ ਦਾ ਮੁੰਡਾ?
ਕਾਕੂ ਦਾ ਭਾਜੀ।
ਕਾਕੂ ਦਾ ਮੁੰਡਾ, ਉਹ ਬਾਲੇ ਉਹ ਤੇਰੇ ਤੇ ਮੇਲਾ ਦੇਖਿਆ?
ਹਾਂਜੀ ਭਾਜੀ।
ਸੇਵਾ ਵੀ ਕਰਾਈ ਆ?
ਹਾਂਜੀ ਭਾਜੀ।
ਮੈਨੂੰ ਭਾਜੀ ਕਹੀ ਜਾਂਦਾ।
ਮੈਨੂੰ ਤਾਂ ਅੱਜ ਇੱਦਾਂ ਲੱਗਦਾ ਆ ਵੀ ਸਾਰੇ ਜਿੱਦਾਂ ਤਾਸ਼ਪੁਰ ਦੇ ਹੀ ਆਏ ਹੁੰਦੇ ਮੇਲਾ ਦੇਖਣ, ਕਿਉਂਕਿ
ਨਿਆਣਿਆਂ ਨੂੰ ਪਿੰਡ ਦੇ ਹੀ ਟੱਕਰਨੇ ਆ,
ਉਹਨਾਂ ਨੂੰ ਪਤਾ ਅੱਜ ਤਾਇਆ ਕੁਛ ਲੈ ਕੇ ਦਊਗਾ, ਚਾਹੇ ਸਾਨੂੰ ਜਲੇਬੀਆਂ ਖਿਲਾਵੇ, ਚਾਹੇ ਸਾਨੂੰ ਪਕੌੜੇ ਖਿਲਾਵੇ, ਜਾਂ ਸਾਨੂੰ ਫਿਰ ਪੰਘੂੜਿਆਂ ਦੇ ਝੂਟੇ ਲੈਣ ਵਾਸਤੇ ਪੈਸੇ ਦਊਗਾ। ਅਤੇ ਤਾਇਆ ਜੀ, ਮੇਰਾ ਖਿਆਲ ਹੈ ਵੀ ਉਹ ਸਾਹਮਣੇ ਆਪਾਂ ਚੱਲੀਏ, ਅਤੇ ਉਹਨਾਂ ਉਹ ਸਾਹਮਣੇ ਜਿੱਥੇ ਜ਼ਿਆਦਾ ਰਸ਼ ਆ ਨਾ, ਆਪਾਂ ਦੇਖੀਏ ਵੀ ਉਹ ਕੀ ਕਰ ਰਹੇ ਹੈਗੇ ਤਾਇਆ ਜੀ। ਅਤੇ ਤਾਇਆ ਜੀ, ਆਈਸਕ੍ਰੀਮ ਦਾ ਬਾਰੇ ਕੀ ਖਿਆਲ ਆ?
ਦੇਖੋ ਗੱਲ ਇਹ ਆ ਵੀ ਡਾਕਟਰ ਸਾਹਿਬ, ਮੈਂ ਥੋੜ੍ਹਾ ਜਿਹਾ ਸਰੋਤਿਆਂ ਨੂੰ ਵੀ ਦੱਸਦਾ ਜਾਵਾਂ ਵੀ ਮੇਲਾ ਹੈ ਕਿਵੇਂ ਬਣਿਆ। ਮੇਲੇ ਦਾ ਜਿੰਨਾ ਸੰਗਤ ਹੁੰਦੀ ਆ ਹੌਲੀ ਹੌਲੀ ਵੱਧਦੀ ਜਾ ਰਹੀ। ਅਸੀਂ ਇੱਧਰੋਂ ਡੱਲਾ ਸਾਹਿਬ ਯਾਨੀ ਕਿ ਗੁਰਦੁਆਰਾ ਬੌਲੀ ਸਾਹਿਬ ਤੋਂ ਅੱਗੇ ਚੱਲਦੇ ਜਾ ਰਹੇ ਹਾਂ ਗੁਰਦੁਆਰਾ ਭਾਈ ਲਾਲੂ ਜੀ, ਉਧਰੋਂ ਵੱਧ ਰਹੇ ਹਾਂ ਅਤੇ ਇੱਧਰਲੇ ਪਾਸੇ ਬਰਗਰਾਂ, ਟਿੱਕੀਆਂ, ਜੂਸਾਂ, ਗੱਪੇ ਗੋਲ ਅਤੇ ਆਹ ਜਿਹੜੀਆਂ ਗੋਲੀ ਵਾਲੇ ਬੱਤੇ, ਪਤਾ ਹੀ ਨਹੀਂ ਲੱਗਦਾ ਵਰਾਇਟੀਆਂ ਕਿਸ ਤਰ੍ਹਾਂ ਦੀਆਂ। ਆਪਾਂ ਇਹਨਾਂ ਤੋਂ ਜਾਣਦੇ ਵੀ ਕਿਹੜੀ ਕਿਹੜੀ ਚੀਜ਼ ਆ ਇਹ ਵਿਕਦੀ। ਤਾਂ ਜੀ, ਸਭ ਤੋਂ ਪਹਿਲਾਂ ਆਪਾਂ ਜਿੰਨੇ ਵੀ ਵੀਰ ਟੱਕਰਦੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਨੀਆਂ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਹੈ ਜੀ ਤੁਹਾਡਾ?
ਮੇਰਾ ਨਾਮ ਗੁਰਮੇਲ ਸਿੰਘ ਹੈ ਜੀ।
ਗੁਰਮੇਲ ਸਿੰਘ ਜੀ, ਕਿਹੜੇ ਪਿੰਡ ਤੋਂ ਆਏ ਹੋ?
ਮੋਹਾਲ ਮਾਲਾ ਤੋਂ ਜੀ।
ਗੁਰਮੇਲ ਸਿੰਘ ਜੀ, ਕਿੰਨੇ ਸਮੇਂ ਤੋਂ ਇਹ ਮੇਲਾ ਦੇਖਦੇ ਆ ਰਹੇ ਹੋ?
ਕੋਈ 15-20 ਸਾਲ ਤੋਂ ਦੇਖਦੇ ਆ ਰਹੇ ਜੀ,
ਹਰ ਸਾਲ ਹੀ ਆਉਂਦੇ?
ਹਾਂਜੀ, ਹਰ ਸਾਲ ਹੀ ਆਈਦਾ ਜੀ।
ਫਰਕ ਲੱਗਦਾ ਕੁਝ, ਬਦਲਾਅ ਹੁੰਦਾ ਜਾਂਦਾ ਹਰ ਵਾਰ ਮੇਲੇ
ਆਇਆ ਜੀ?
ਐਤਕੀ ਕੀ ਲੱਗਾ?
ਐਤਕੀ ਥੋੜ੍ਹਾ ਜਿਹਾ ਸਿਸਟਮ ਮੱਥਾ ਟੇਕਣ ਦਾ, ਜਾਂ ਲੰਗਰ ਵਿੱਚ ਵੀ ਬਹੁਤ ਸਿਸਟਮ ਆ ਜੀ।
ਕੀ ਚੰਗਾ ਬਦਲਾਅ ਲੱਗਾ?
ਵਧੀਆ, ਚੰਗਾ ਵਾ, ਬਹੁਤ ਵਧੀਆ ਵਾ।
ਅਤੇ ਪਹਿਲਾਂ ਕੀ ਲੱਗਦਾ ਸੀ ਵੀ ਕੀ
ਸਮੱਸਿਆ? ਬਹੁਤ ਹੁੰਦਾ ਸੀ, ਮੱਥਾ ਟੇਕਣ ਨੂੰ ਵੀ ਬਹੁਤ ਭੀੜ ਲੱਗਦੀ ਸੀ, ਹੁਣ ਲੈਣ ਸਾਰੀ 'ਚ ਮੱਥਾ ਟੇਕੀ ਜਾਂਦਾ, ਕੋਈ ਤੰਗੀ ਨਹੀਂ ਆਉਂਦੀ। ਠੀਕ ਆ ਜੀ।
ਖਾਣ ਪੀਣ ਦੇ ਵਿੱਚ ਤਾਂ ਬੜਾ ਬਦਲਾਅ ਆ ਗਿਆ, ਹੁਣ ਅਸੀਂ ਗੱਲ ਕਰ ਰਹੇ ਸੀ ਕਿ ਬਰਗਰ ਆ ਗਏ, ਪੀਜ਼ੇ ਆ ਗਏ, ਟਿੱਕੀਆਂ ਆ ਗਈਆਂ, ਤੁਸੀਂ ਦੇਖਦੇ ਸੀ ਪਹਿਲੇ ਸਮੇਂ ਦੇ ਵਿੱਚ ਤਾਂ ਖਾਣ ਪੀਣ ਹੋਰ ਤਰੀਕੇ ਦਾ ਸੀ?
ਨਹੀਂ, ਹੁਣ ਤਾਂ ਉੱਦਾਂ ਗੁਰੂ ਘਰ ਦਾ ਲੰਗਰ ਹੀ ਬਹੁਤ ਲੱਗੇ ਹੋਏ ਆ, ਅਤੇ ਲੋਕ ਤਕਰੀਬਨ 90% ਲੋਕ ਬਾਹਰੋਂ ਖਾਂਦੇ ਨਹੀਂ, ਲੰਗਰ 'ਚ ਫੁਲਕਾ ਛੱਡਦੇ ਆ। ਠੀਕ ਹੈ।
ਜਿਹੜੇ ਨਿਆਣੇ ਆ ਉਹ ਇੱਧਰ ਨੂੰ ਜਾਂਦੇ ਨਹੀਂ?
ਉਹੀ ਜਾਂਦੇ ਆ, ਪਰ ਉਹਨਾਂ ਦੇ ਮਾਂ ਬਾਪ ਨਾਲ ਹੁੰਦੇ ਨਹੀਂ ਜਾਣ ਦਿੰਦੇ।
ਤੇ ਗੁਰਮੇਲ ਸਿੰਘ ਜੀ, ਤੁਸੀਂ ਇਕੱਲੇ ਮੇਲਾ ਦੇਖਣਾ ਹੈ ਕਿ ਵਿਦ ਫੈਮਿਲੀ ਆਇਆ ਜੀ? ਪਰਿਵਾਰ ਦੇ ਨਾਲ ਆਏ ਜੀ, ਤੇ ਆਪਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰੀਏ ਜੀ। ਤੇ ਚਲੋ ਠੀਕ ਹੈ ਜੀ, ਬੱਚੇ ਨਾਲ ਆਏ ਹੈਗੇ ਆ, ਤੇ ਆਨੰਦ ਮੇਲਾ ਦਾ ਮੇਲਾ ਦੇਖਣ ਆਇਆ ਭੈਣ ਜੀ ਹੁਣੀ? ਅੱਛਾ ਜੀ। ਤੇ ਆਪਣੇ ਨਗਰ ਕੀਰਤਨ ਵੀ ਆਰੰਭ ਹੋਣ ਵਾਲਾ ਪ੍ਰਧਾਨ ਸਾਹਿਬ, ਤੇ ਨਗਰ ਕੀਰਤਨ ਦੇ ਵਿੱਚ ਵੀ
ਹੋ ਰਹੀ ਹੈ? ਨਹੀਂ ਜੀ, ਪਹਿਲਾਂ ਚੱਲ ਜਾਂਗੇ ਅਸੀਂ।
ਠੀਕ ਹੈ ਜੀ। ਤੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਨਹੀਂ ਹੋਣਾ? ਚਲੋ ਫਿਰ ਵੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ।
ਜੀ ਇਹ ਸਨ ਸਾਡੇ ਜਿਹੜੇ ਸ਼ਰਧਾਲੂ, ਕਿਉਂਕਿ ਸ਼ਰਧਾਲੂ ਸ਼ਰਧਾ ਦੇ ਸੈਲਾਬ ਦੇ ਵਿੱਚ ਬਹੁਤ ਦੂਰੋਂ ਦੂਰੋਂ ਇਲਾਕਿਆਂ ਤੋਂ ਆਉਂਦੇ ਨੇ। ਬੇਸਿਕਲੀ ਜਿਹੜੇ ਤਾਜ ਆਪਣੇ ਆਲੇ ਦੁਆਲੇ ਡਾਕਟਰ ਸਾਹਿਬ ਇਲਾਕੇ ਨੇ, ਉਹਨਾਂ ਤੋਂ ਤਾਂ ਆਪਣੇ ਲਗਾਤਾਰ ਹੀ ਆ ਰਹੇ ਨੇ। ਬਚਪਨ ਤੋਂ ਜਿਹੜੇ ਛੋਟੇ ਛੋਟੇ ਬੱਚੇ ਦੇ ਰੂਪ ਦੇ ਵਿੱਚ ਆਉਂਦੇ ਸੀ, ਹੁਣ ਉਹ ਬੱਚਿਆਂ ਵਾਲੇ ਹੋ ਗਏ ਨੇ, ਫਿਰ ਵੀ ਮੇਲੇ 'ਤੇ ਆਉਂਦੇ ਨੇ, ਕਿਉਂਕਿ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ। ਕਿਉਂਕਿ ਜਦੋਂ ਐਸਾ ਪਵਿੱਤਰ ਨਗਰ ਹੋਵੇ ਜਿੱਥੇ ਗੁਰੂਆਂ ਦੇ ਚਰਨ ਪਏ ਹੋਣ, ਜਿੱਥੇ ਭਗਤ ਹੋਣ, ਉੱਥੇ ਬੰਦਾ ਪ੍ਰੇਰਣਾ ਲੈਂਦਾ ਜ਼ਿੰਦਗੀ ਦੇ ਵਿੱਚ। ਜੇ ਦੁੱਖ ਆ, ਤਕਲੀਫ ਆ, ਕੋਈ ਵੀ ਆ ਐਸੀ ਸਮੱਸਿਆ, ਉਹ ਗੁਰੂ ਦੇ ਮੱਥਾ ਟੇਕ ਕੇ ਹੀ ਮੰਗਦਾ ਕਿ ਪਰਮਾਤਮਾ ਸਾਨੂੰ ਇੱਕ ਸਮੱਤ ਬਖਸ਼, ਤਾਂ ਕਿ ਜੇ ਦੁੱਖ ਆ ਤਾਂ ਦੁੱਖ ਸਹਿਣ ਦੀ ਹਿੰਮਤ ਆਵੇ। ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਮੰਗਾਂ ਕਰਦੇ ਹਾਂ, ਨਾਮ ਜਪਣ ਦੀ ਮੰਗ ਕਰਦੇ ਹਾਂ, ਸਾਨੂੰ ਸਮਝ ਆਵੇ, ਜਿਵੇਂ ਉਹ ਮੁੰਡੇ ਨੇ ਕਿਹਾ ਸੀ ਕਿ ਮੈਂ ਸਮਝ ਆਵੇ ਇਸ ਕਰਕੇ ਹੀ ਆਇਆ। ਆਹ ਤਾਂ ਸਮਝ ਦੇ ਲਈ ਪੁੱਤ ਸਾਰੇ ਆਉਂਦੇ ਮੇਲਾ। ਅਸਲ ਦੇ ਵਿੱਚ ਇਹ ਮੇਲਾ ਉਸ ਤਰ੍ਹਾਂ ਦਾ ਮੇਲਾ ਨਹੀਂ ਨਾ, ਹੁੱਲੜਬਾਜ਼ੀ ਵਾਲਾ ਜਾਂ ਰੌਲਾ ਪਾਉਣ ਵਾਲਾ, ਇਹ ਤਾਂ ਸਮਝ ਲੈਣ ਦੇ ਲਈ ਹੀ ਮੇਲਾ, ਅਤੇ ਸਮਝਣਾ ਸਾਨੂੰ ਚਾਹੀਦਾ।
ਅਤੇ ਤਾਇਆ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਵੀ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਪਹਿਲੇ ਸਮੇਂ ਦੇ ਵਿੱਚ ਲੋਕ ਬੋਲੀਆਂ ਪਾ ਕੇ ਵੀ ਮੇਲਾ ਮਤਲਬ ਦੇਖਦੇ ਸੀਗੇ, ਰਾਤ ਨੂੰ ਲੜਾਈਆਂ ਵੀ ਕਰਦੇ ਸੀ, ਝਗੜੇ ਵੀ ਕਰਦੇ ਸੀ, ਸਾਰਾ ਕੁਛ ਕਰਦੇ ਸੀ, ਅਤੇ ਤੁਸੀਂ ਵੀ ਕਦੇ ਜ਼ਿੰਦਗੀ ਦੇ ਵਿੱਚ ਇੱਥੇ ਆ ਕੇ ਬੋਲੀਆਂ ਪਾਈਆਂ ਜਾਂ ਭੰਗੜੇ ਪਾਉਂਦੇ ਰਹੇ ਕਿ ਨਹੀਂ ਜੀ?
ਉਹ ਅਸੀਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਡਾਕਟਰ ਸਾਹਿਬ ਵੀ ਨਾ ਤਾਂ ਲੜਾਈ ਵਾਲੇ ਪਾਸੇ ਨੂੰ ਗਏ ਅਤੇ ਨਾ ਕਦੇ ਟਾਪੂ ਲਾਸ਼ਮੀ ਕੀਤਾ। ਬਸ ਇਹ ਆ ਵੀ ਮੇਲੇ 'ਤੇ ਗੁਰੂ ਕੋਲ ਬਹਿ ਕੇ ਉਹਦੀ ਗੱਲ ਸੁਣਨੀ, ਇਹ ਸਾਡਾ ਸੀ। ਉਹ ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਸਿਖਾਇਆ ਹੀ ਇਹ ਕਿ ਪੁੱਤ ਸਮੇਂ ਨੂੰ ਗਵਾਇਓ ਨਾ, ਸਮੇਂ ਨੂੰ ਸਹੀ ਵਰਤਿਓ, ਅਤੇ ਜੇ ਅਸੀਂ ਗਵਾਉਣਾ ਅਤੇ ਆ ਜਿਹੜਾ ਰੌਲਾ ਰੱਪਾ ਪਾਉਣਾ ਉਹ ਠੀਕ ਆ, ਨੌਜਵਾਨ ਜਿਹੜਾ ਉਹਦੇ ਜੋਸ਼ ਵਿੱਚ ਵਧੇਰੇ ਹੁੰਦਾ, ਉਹ ਤੁਰਿਆ ਵੀ ਜਾਵੇ ਅਤੇ ਨੱਚਦਾ ਹੀ ਲੱਗਦਾ ਜਿੱਦਾਂ ਨੱਚਦਾ ਹੀ ਆਣ ਰਿਹਾ ਹੁੰਦਾ, ਕਿਉਂਕਿ ਰਗਾਂ 'ਚ ਲਹੂ ਅਤੇ ਮਨ ਦਿਲ ਨੇ ਜਿਹੜਾ ਉਹ ਤਾਜ਼ਾ ਲਹੂ ਸੁੱਟਣਾ। ਹੁਣ ਸਾਡੀ ਜਿੰਨੀ ਉਮਰ ਆ ਉਹ ਦਿਲ ਨੇ ਉਹਨਾਂ ਕੰਮ ਕਰਨਾ, ਬੁੱਤੇ ਯੋਗਾ ਲਹੂ ਸੁੱਟਣਾ, ਤਾਂ ਬੁੱਤੇ ਯੋਗਾ ਅਸੀਂ ਤੁਰੇ ਜਾਣਾ। ਸਾਡਾ ਤਾਂ ਜਿੱਦ ਕਰਨਾ ਵੀ ਕਿਤੇ ਬਹਿ ਜਾਈਏ, ਟਿਕ ਜਾਈਏ, ਟਿਕਾ ਜਾ, ਅਤੇ ਜਿਹੜਾ ਕੋਈ ਪਹਿਲਾਂ ਹੀ ਨਾ ਜਿਹੜਾ ਗੁਰੂ ਦੀ ਗੱਲ ਨੂੰ ਸੁਣਨ ਵਾਲਾ, ਗੁਰੂ ਨੂੰ ਮੰਨਦਾ, ਉਹਦੀ ਮਤ ਨੂੰ ਸਮਝਦਾ, ਆਪਣੀ ਮਤ ਨੂੰ ਸਮਰਪਿਤ ਕਰਨ ਦਾ, ਗੁਰੂ ਤੂੰ ਸਮਝ ਦੇ, ਉਹ ਫਿਰ ਚਾਹੇ ਬੱਚਾ ਚਾਹੇ ਨੌਜਵਾਨ ਆ, ਉਹਨੇ ਟਿਕਣਾ ਹੀ ਆ, ਤੁਹਾਨੂੰ ਟਿਕਾ ਹੀ ਆਉਣਾ, ਅਤੇ ਜਿਹਨੂੰ ਨਹੀਂ ਟਿਕਾ ਉਹ ਕਦੇ ਇੱਧਰ ਨੂੰ ਭੱਜੂ, ਕਦੇ ਉਹਦੇ ਨੂੰ ਤੁਸੀਂ ਇੱਥੇ ਬਹਿ ਕੇ ਦੇਖ ਲਿਓ, ਕਈ ਇੱਧਰੋਂ ਉੱਧਰ ਨੂੰ ਉੱਧਰੋਂ ਇੱਧਰ ਨੂੰ ਗੇੜੇ 'ਤੇ ਗੇੜਾ ਹੀ ਉਹਨਾਂ ਰੱਖਣਾ।
ਬਿਲਕੁਲ ਤਾਇਆ ਜੀ, ਗੱਲ ਸਹੀ ਆ, ਅਤੇ ਇਸੇ ਕਰਕੇ ਹੀ ਮਤਲਬ ਤਾਇਆ ਜੀ ਜਿਹੜੇ ਲੋਕ ਆ ਤੁਹਾਨੂੰ ਮੰਨਦੇ, ਕਿਉਂਕਿ ਤੁਹਾਡੀ ਸਿੱਖਿਆ ਹੀ ਇੱਦਾਂ ਦੀ, ਤੁਹਾਡੇ ਸਮਝਾਉਣ ਦਾ ਤਰੀਕਾ ਹੀ ਇੰਨਾ ਸੋਹਣਾ ਤਾਇਆ ਜੀ ਕਿ ਹਰ ਇੱਕ ਬੰਦਾ ਤੁਹਾਡੀ ਗੱਲ ਬੜੀ ਆਸਾਨੀ ਨਾਲ ਸਮਝ ਜਾਂਦਾ ਹੈਗਾ ਆ।
ਅਤੇ ਤਾਇਆ ਜੀ ਆਪਣੇ ਨਾਲ ਬਜ਼ੁਰਗ ਵੀ ਜੁੜੇ ਨੇ ਜਿਹੜੇ ਕਾਫੀ ਸਮੇਂ ਤੋਂ ਮੇਲਾ ਦੇਖਦੇ ਆ ਰਹੇ ਨੇ, ਲੱਗਦੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਬਾਬਾ ਜੀ ਤੁਹਾਡਾ?
ਦਰਸ਼ਨ ਸਿੰਘ।
ਦਰਸ਼ਨ ਸਿੰਘ ਜੀ, ਕਿਹੜੇ ਪਿੰਡ ਤੋਂ ਆਏ ਹੋ?
ਕਬੀਰਪੁਰ ਤੋਂ।
ਤੁਸੀਂ ਤਾਂ ਮੈਨੂੰ ਲੱਗਦਾ ਕਾਫੀ ਸਮੇਂ ਤੋਂ ਮੇਲਾ ਦੇਖਦੇ ਆ ਰਹੇ ਹਾਂ, ਡੱਲੇ ਵਾਲਾ, ਹੈ ਨਾ, ਜਿਹਨੂੰ ਆਪਾਂ ਦੇ ਅੱਸੂ ਦਾ ਮੇਲਾ ਵੀ ਕਹਿੰਦੇ ਹਾਂ। ਬਦਲਾਅ ਕੋਈ ਦੇਖ ਰਹੇ ਹੋ ਕਿ ਜਦੋਂ ਤੁਸੀਂ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਮੇਲਾ ਦੇਖਣ ਆਉਂਦੇ ਸੀ, ਹੁਣ ਦਾ ਮੇਲਾ ਕੋਈ ਫਰਕ ਲੱਗਦਾ?
ਬਹੁਤ ਜ਼ਿਆਦਾ ਵਾ ਫਰਕ।
ਉਦੋਂ ਸਮਾਂ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਦਾ ਮੇਲੇ ਦਾ ਰੂਪ ਰੰਗ ਸੀ, ਹੁਣ ਕਿਸ ਤਰ੍ਹਾਂ ਦਾ?
ਦੁਨੀਆ ਬਹੁਤ ਘੱਟ ਆਉਂਦੀ ਸੀ, ਦੁਕਾਨਾਂ ਬਹੁਤ ਘੱਟ ਸੀ, ਆਹ ਥਾਂ ਜਿਹੜੇ ਬਹੁਤ ਜ਼ਿਆਦਾ ਮੁੜ ਕੇ ਬਣੇ ਹੋਏ ਆ।
ਪਹਿਲਾਂ ਆਲਾ ਦੁਆਲਾ ਵੀ ਕਿੱਦਾਂ, ਟਿੱਬੇ ਤੋੜੇ ਜਾਂ ਕਿਸ ਤਰ੍ਹਾਂ ਦਾ ਸੀ? ਜ਼ਿਆਦਾ ਰੁੱਖ ਜ਼ਿਆਦਾ
ਮਹਿਰਾਂ ਜੀਆਂ ਪਈਆਂ ਹੁੰਦੀਆਂ ਸੀ, ਮਹਿਰਾਂ ਹੀ ਜ਼ਮੀਨ ਸਾਰੀ ਪਈ ਹੁੰਦੀ।
ਖਾਣ ਪੀਣ ਨੂੰ ਕੀ ਸੀ? ਹੁਣ ਤਾਂ ਬਰਗਰ, ਪੀਜ਼ੇ, ਕਈ ਕੁਛ ਆ ਗਿਆ।
ਉਦੋਂ ਬਹੁਤ ਘੱਟ ਦੁਕਾਨ ਸੀਗੀ।
ਕੀ ਖਾਣ ਨੂੰ ਜਿਹੜੇ ਮੇਲੇ 'ਚ ਸ਼ੌਂਕ ਦੇ ਨਾਲ ਨੌਜਵਾਨ ਜਾਂ ਬੱਚੇ ਕੀ ਖਾਂਦੇ?
ਜਿਹੜੀਆਂ ਬਰਫੀ ਆ, ਜਲੇਬੀਆਂ, ਇਹੋ ਹੀ ਹੁੰਦਾ। ਇਹ
ਹੁਣ ਅੱਜ ਕੱਲ੍ਹ ਤਾਂ ਇੱਥੇ ਬਾਜ਼ਾਰ ਦਾ ਪਤਾ ਨਹੀਂ ਲੱਗਦਾ ਕਿੰਨੀਆਂ ਕੁ ਅਣਗਿਣਤ ਦੁਕਾਨਾਂ ਆ, ਅਤੇ ਜਦੋਂ ਤੁਹਾਡੇ ਸਮਿਆਂ ਦੇ ਵਿੱਚ ਕਿੰਨੀਆਂ ਕੁ ਦੁਕਾਨਾਂ ਜਾਂ ਕਿੰਨਾ ਕੁ ਬਾਜ਼ਾਰ ਲੱਗਦਾ ਹੁੰਦਾ ਸੀ?
ਬਹੁਤ ਘੱਟ ਸੀਗਾ ਜਗ੍ਹਾ, ਦੁਕਾਨਾਂ ਲੱਗਦੀਆਂ।
ਮੈਨੂੰ ਲੱਗਦਾ ਲੋਕਾਂ ਕੋਲ ਇੰਨਾ ਪੈਸਾ ਵੀ ਨਹੀਂ ਸੀ ਕਿ ਜਿਹੜਾ ਬਹੁਤ ਹੀ ਬੇਹਿਸਾਬਾ ਹੀ ਖਰਚ ਲੈ। ਹੁਣ ਤਾਂ ਇੱਕ ਨੌਜਵਾਨ ਵੀ ਹੋਵੇ, ਬੱਚਾ ਵੀ ਹੋਵੇ, 500 ਰੁਪਈਏ ਤੋਂ ਘੱਟ ਤਾਂ ਮੰਗਦਾ ਹੀ ਨਹੀਂ।
ਇਹ ਤਾਂ ਹੈ ਹੀ। ਹੁਣ ਚਲੋ ਹੁਣ ਸਮਾਂ ਵੀ ਉੱਦਾਂ ਦਾ ਹੋ ਗਿਆ ਵਾ, ਪਹਿਲਾਂ ਸਮਾਂ ਵੀ ਗਰੀਬੀ 'ਚ ਸੀਗਾ ਜ਼ਿਆਦਾ।
ਉਹ ਸਮਾਂ ਤਾਂ ਵੈਸੇ ਯਾਦ ਆਉਂਦਾ ਹੋਣਾ ਜਦੋਂ ਤੁਸੀਂ ਬਚਪਨ 'ਚ ਮੇਲਾ ਦੇਖਣਾ ਪਰਿਵਾਰ ਨਾਲ ਆਉਂਦੇ ਸੀ?
ਹਾਂਜੀ, ਠੀਕ ਹੈ।
ਵਾਕਿਆ ਜੀ, ਅਤੇ ਸਾਡੇ ਨਾਲ ਹੋਰ ਵੀ ਇੱਕ ਵੀਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਜੀ ਤੁਹਾਡਾ?
ਕੁਲਦੀਪ ਸਿੰਘ।
ਕੁਲਦੀਪ ਸਿੰਘ ਜੀ, ਕਿਹੜੇ ਪਿੰਡ ਤੋਂ ਆਏ ਹੋ?
ਇਹ ਸਾਡਾ ਜਾਣੀਆਂ ਪਿੰਡ ਅਮਰਾਜੜੇ ਲਾਗੇ।
ਜਾਣੀਆਂ, ਇੱਥੇ ਕਾਫੀ ਜਿਹੜਾ ਆਪਾਂ ਦੇਖ ਰਹੇ ਸੀ ਕੁਦਰਤ ਦਾ ਕਾਫੀ ਕਹਿਰ ਹੋਇਆ, ਉਸੇ ਇਲਾਕੇ ਤੋਂ ਤੁਸੀਂ ਆਏ?
ਹਾਂਜੀ, ਸਾਡਾ ਥੋੜ੍ਹੀ ਦੂਰ ਹੀ ਆ, 20-25 ਕਿੱਲੇ ਸਾਰਾ ਪੈੜੀ ਤੋਂ ਜਿੱਥੇ ਬੰਨ ਟੁੱਟਾ ਸਾਡਾ, ਉੱਥੇ ਘਰ ਵਾ, ਬਿਲਕੁਲ ਹੀ ਵਿੱਚ ਹਥੋੜ ਦੇ ਸਾਹਮਣੇ, ਅਤੇ ਨੁਕਸਾਨ ਤਾਂ ਬਹੁਤ ਹੋਇਆ।
ਅੱਛਾ, ਉੱਥੇ ਹੁਣ ਕੀ ਸਥਿਤੀ ਆ ਬੇਸਿਕਲੀ, ਕਿਉਂਕਿ ਹੁਣ ਪਾਣੀ ਤਾਂ ਸੁੱਕ ਚੁੱਕਿਆ ਹੋਊਗਾ, ਪਰ ਜਿਹੜੀ ਹੁੰਮਸ ਆ, ਜਿਹੜੀ ਸਲਾਬ ਆ, ਉਹ ਘਰਾਂ ਦੇ ਵਿੱਚੋਂ ਹੱਲੇ ਵੀ ਜਾ ਰਹੀ ਹੈ ਜਾਂ ਕੀ ਹੁਣ
ਸਥਿਤੀ? ਉਹ ਜਿਹੜੇ ਨਾ, ਮਤਲਬ ਇੱਕ ਤਾਂ ਜਿਹੜੀਆਂ ਫਸਲਾਂ ਸੜੀਆਂ ਆਪਣੇ ਗਲੀਆਂ, ਉਹਨਾਂ ਦੀ ਬੋ, ਇੱਕ ਬੋ ਆਉਂਦੀ ਆ, ਇੱਕ ਜਿਹੜਾ ਮਤਲਬ ਫਸਲਾਂ ਜਿਸ ਤਰ੍ਹਾਂ ਪਸ਼ੂ ਪਸ਼ੂ ਆ ਮਰੇ ਆ ਜਾਂ ਕੋਈ, ਉਹ ਤਾਂ ਫਿਰ ਫਰਕ ਤਾਂ ਪੈਣਾ ਹੀ, ਹਰ ਇੱਕ ਸ਼ੈ ਮਤਲਬ ਬੋ ਵਾਲੀ ਸ਼ੈ ਆ, ਕੋਈ ਵੀ ਸ਼ੈ ਨਹੀਂ ਉਸ ਤਰ੍ਹਾਂ ਜਿਹੜੀ ਆ ਬੋ ਤੋਂ ਬਿਨਾਂ, ਸਾਰਾ ਮਤਲਬ ਘਾਟਾ ਹੀ ਘਾਟਾ ਵਾ ਜ਼ਿਮੀਂਦਾਰ ਨੂੰ ਅਤੇ ਸਭ ਨੂੰ, ਜਿਹੜੀਆਂ ਹੁਣ ਸਰਕਾਰਾਂ ਵਾ, ਕੋਈ ਇਹਨਾਂ ਦੇ ਸਰਕਾਰ ਦੇ ਅਫਸਰ ਨਹੀਂ ਕੋਈ ਆਖੇ ਲੱਗਦਾ, ਕਿਸੇ ਦਾ ਕੋਈ ਸ਼ੈ ਨਹੀਂ ਲਿਖੀ, ਨਾ ਕੋਈ ਕਿਸੇ ਦਾ ਕੋਠਾ ਲਿਖਿਆ, ਨਾ ਅਜੇ ਤੱਕ ਕੋਈ ਜਿਹੜੀ ਖਰਾਬੇ ਦਾ ਵਾ, ਕੋਈ ਗੌਰਮੈਂਟ ਵੱਲੋਂ ਤਾਂ ਇੱਕ ਪੈਸੇ ਦਾ ਕੰਮ ਨਹੀਂ ਕੀਤਾ, ਅਤੇ ਜਿਹੜੀ ਸੰਗਤ ਆ, ਸੰਗਤਾਂ ਨੇ ਜਿੰਨਾ ਤੋੜ ਟੁੱਟਾ ਹੈ ਨਾ, 3 ਕਿੱਲੇ 4 ਆ, ਉਹਨਾਂ ਜਿੰਨਾ ਰਾਸ਼ਨ ਲੋਕਾਂ ਨੇ ਪਹੁੰਚਾ ਦਿੱਤਾ ਨਾ, ਜੇ ਕਿਤੇ ਉਹ ਬੰਨ ਦੇ ਵਿੱਚ ਪਾਉਂਦੇ ਤਾਂ ਬੰਨ ਵੀ ਉਹ ਵੱਜ ਜਾਣਾ।
ਉਹ ਤਾਂ ਕਹਿੰਦੇ ਬਹੁਤ ਸਾਰਾ ਨਜਾਇਜ਼ ਫਾਇਦਾ ਵੀ ਲੋਕਾਂ ਨੇ ਆਲੇ ਦੁਆਲੇ ਵਾਲਿਆਂ ਨੇ ਚੱਕਿਆ, ਜਿਹੜੇ ਲੋੜਵੰਦ ਸੀ ਉਹ ਤਾਂ ਚਲੋ ਉਹਨਾਂ ਤੱਕ ਤਾਂ ਪਹੁੰਚਿਆ, ਪਰ ਜਿਹੜਿਆਂ ਨੂੰ ਨਹੀਂ ਸੀ ਲੋੜ, ਉਹ ਵੀ ਜਾ ਕੇ ਉੱਥੇ ਇਕੱਠਾ ਕਰਕੇ ਵੇਚਦੇ ਰਹੇ।
ਹਾਂਜੀ, ਉਹ ਇਸ ਤਰ੍ਹਾਂ ਹੀ ਮਹੂ ਤੋਂ ਇੱਧਰੋਂ ਲੁਧਿਆਣੇ ਤੱਕ ਗਾਂਹ ਦੀ ਗਾਂਹ ਲੋਕਾਂ ਨੇ ਰਿਸ਼ਤੇਦਾਰ ਆਪਦੇ ਸੱਦੇ ਹੋਏ, ਕਿਸੇ ਨੇ ਕੋਈ ਜਿਤਰਾ ਰਿਸ਼ਤੇਦਾਰ, ਕਿਸੇ ਨੇ ਸਾਲੀਆਂ, ਕਿਸੇ ਨੇ ਸੱਦੀਆਂ, ਕਿਸੇ ਨੇ ਭੈਣਾਂ ਸੱਦੀਆਂ, ਮਤਲਬ ਸਮਾਨ ਵਾਕਈ ਜਿਹੜੀ ਤੁਸੀਂ ਕੀਤੇ ਨਾ ਦੁਰਵਰਤੋਂ ਹੋਈ ਆ, ਹੋਈ, ਲੋਕ ਪਾਸੇ ਵਾਲੇ ਜ਼ਿਆਦਾ ਫਾਇਦਾ ਲੈ ਗਏ ਆ। ਜੇ ਕੋਈ ਪੈਸੇ ਵੰਡਣ ਆਉਂਦੇ ਆ, ਪੈਸੇ ਵੀ ਬਹੁਤ ਵੰਡਣ ਆਉਂਦੇ ਆ, ਉਹ ਰਾਹਾਂ ਦੇ ਵਿੱਚ ਖੜੋਤੇ ਆ, ਫਿਰ ਉਹ ਗੁਬਰਾਹ ਕਰਕੇ ਉਹ ਸਭ ਕੁਝ ਲੈ ਲੂ ਜਾਂਦੇ ਆ, ਪਾਸੇ ਵਾਲੇ ਵਾਕਈ ਤੁਹਾਡੀ ਇਹ ਗੱਲ ਮੰਨਣ ਯੋਗ ਆ, ਜੋ ਕਿ ਪਾਸੇ ਵਾਲਾ ਫਾਇਦਾ ਬੜਾ ਉਠਾਇਆ, ਪਰ ਜਿਹੜੇ ਨਾ ਜ਼ਿਮੀਂਦਾਰ ਦਾ ਨੁਕਸਾਨ ਜ਼ਿਮੀਂਦਾਰ ਦਾ ਹੋਇਆ ਵਾ, ਉਹਨਾਂ ਨੂੰ ਚਲੋ ਰਾਸ਼ਨ ਮਿਲਿਆ, ਇਹ ਨਹੀਂ ਗੱਲ ਨਹੀਂ ਮਿਲਿਆ, ਬਹੁਤ ਮਿਲਿਆ, ਪਰ ਉਹਨਾਂ ਨੂੰ ਜਿਹੜੇ ਲੋਕ ਸੀ ਨਾ ਪਾਸੇ ਵਾਲੇ, ਉਹ ਜ਼ਿਆਦਾ ਫਾਇਦਾ ਉਠਾ ਗਏ।
ਅੱਛਾ, ਹੁਣ ਕਰੰਟਲੀ ਸਿਚੁਏਸ਼ਨ ਕਿਸ ਤਰ੍ਹਾਂ ਦਾ, ਹਾਲਾਤ ਕਿਸ ਤਰ੍ਹਾਂ ਦੇ ਆ, ਹੁਣ ਰੋਟੀ ਪਾਣੀ ਜਿਹੜਾ, ਦਾਣੇ ਜਾਂ ਖਾਣ ਪੀਣ ਲਈ ਜੋ ਪਾਣੀ ਜਾਂ ਉਹਦੀ ਸਮੱਸਿਆ ਹੁਣ ਆ ਰਹੀ ਹੈ ਜਾਂ ਹੁਣ ਥੋੜ੍ਹੇ ਥੋੜ੍ਹੇ ਹਾਲਾਤ ਸੁਧਰਦੇ ਜਾ ਰਹੇ ਨੇ?
ਨਹੀਂ, ਕੁਝ ਥਾਂ 'ਤੇ ਬਹੁਤ ਸੁਧਰੇ, ਬਹੁਤ ਜ਼ਿਆਦਾ, ਕਿਉਂ ਪਾਣੀ ਪੂਣੀ ਲੱਗ ਪਏ ਆ ਆਪਦੇ ਘਰਾਂ ਦੇ ਪੀਣ, ਮੋਟਰਾਂ ਚਲਾ ਲਈਆਂ ਵਾ, ਜਿਹੜਾ ਰੋਟੀ ਪਾਣੀ ਵੀ ਪਹਿਲਾਂ ਵੀ ਸਾਡੇ ਚਲੋ ਚੱਲਦੇ ਲੋਕਾਂ ਜ਼ਿਮੀਂਦਾਰਾਂ ਦੇ, ਜਦ ਆਪਦੇ ਘਰਾਂ ਦੇ ਚੱਲਦੇ, ਕਿਉਂ ਵਹੀਕਲਾਂ ਦੇ ਡੇਰਿਆਂ 'ਤੇ ਰਹਿੰਦੇ ਆ, ਜਿਹੜਾ ਡੇਰਿਆਂ 'ਤੇ ਰਹਿੰਦੇ ਫਿਰ ਉਹ ਰੋਟੀ ਪਾਣੀ ਕਿਤੋਂ ਕੀ ਲੈਣ ਜਿਹੜੇ ਆਪਦੇ ਵਿੱਚ ਹੀ ਖਾਂਦੇ ਰਹੇ, ਮਗਰੋਂ ਤੱਕ ਵੀ ਛੱਕਦੇ ਰਹੇ ਆ। ਹਾਂ, ਲੋਕਾਂ ਨੇ ਉੱਤਰ ਰਾਤ ਜਿਹੜੀ ਆ ਸੁੱਕੀ ਭੇਜੀ ਆ ਲੋਕਾਂ ਨੂੰ, ਕਈ ਬਹੁਤ ਭੇਜੀ, ਇਹ ਨਹੀਂ ਗੱਲ ਮਾੜਾ ਨਹੀਂ ਗਾ, ਹੁਣ ਬਹੁਤ ਹਾਲਤ ਸੁਧਰਿਆ, ਪਰ ਸਰਕਾਰ ਨਹੀਂ ਸੁਧਰੀ।
ਮਤਲਬ ਬਹੁਤ ਚੀਜ਼ਾਂ, ਜਦੋਂ ਪੁਰਾਣਾ ਹੜ੍ਹ ਆਇਆ ਸੀ ਪੁਰਾਣੇ ਸਮੇਂ ਦੇ ਵਿੱਚ, ਜਦੋਂ ਆਪਾਂ ਦੇਖਦੇ ਹਾਂ ਪਹਿਲਿਆਂ ਦੇ ਵਿੱਚ, ਉਸ ਤੋਂ ਬਾਅਦ ਆ ਇਹ ਬਹੁਤ ਵੱਡਾ ਹੜ੍ਹ ਗਿਣਿਆ ਗਿਆ ਵਾ, ਹਾਲਾਤ ਲਗਭਗ ਸੇਮ ਹੀ ਆ। ਮੈਨੂੰ ਲੱਗਦਾ ਕਿ ਅਸੀਂ ਇੰਨੀ ਟੈਕਨੋਲੋਜੀ ਲੈ ਲਈ ਆ, ਇੰਨੀ ਤਰੱਕੀ ਕਰ ਲਈ ਆ, ਫਿਰ ਹਾਲਾਤ ਫਿਰ ਉਹ ਹੋਣ ਦੇ ਨਾਤੇ ਮੈਨੂੰ ਲੱਗਦਾ ਕਿ ਅਸੀਂ ਮੇਨਟੇਨ ਨਹੀਂ ਕਰ ਪਾਏ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਕਰਨੀਆਂ ਚਾਹੀਦੀਆਂ।
ਸਰਕਾਰਾਂ ਦੀ ਬੇਈਮਾਨੀ ਆ, ਜਿਹੜੇ ਹਾਲਾਤ ਬਣਾਏ ਆ ਸਾਰੇ ਸਰਕਾਰਾਂ ਦੇ ਹੋਏ ਬਣਾਏ ਆ। ਸਾਡੇ ਨਾ 88 ਦੇ ਵਿੱਚ ਹੜ੍ਹ ਆਇਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, 88 ਤੋਂ ਮੁੜ ਕੇ 92-93 'ਚ ਕਈ ਸਾਲ ਇੱਧਰੋਂ ਥੱਲੇ ਟੁੱਟ ਜਾਂਦਾ ਰਿਹਾ, ਜੇ 88 ਦਾ ਹਾੜੀ ਚਲੋ ਤਾਂ ਪਾਣੀ ਬਹੁਤ ਜ਼ਿਆਦਾ ਸੀ ਨਾ, ਮੀਂਹ ਬੜੇ ਦਿਨ ਪਿਆ ਸੀ, ਐਤਕੀ ਤਾਂ ਮੀਂਹ ਵੀ ਨਹੀਂ ਪਏ। ਉਹ ਬਹਾਨਾ ਸਰਕਾਰ ਨੇ ਬਣਾਇਆ, ਇੱਕ ਤਾਂ ਸੀ ਜਿਹੜਾ ਇਹ ਰੌਲਾ ਜੰਮੂ ਕਸ਼ਮੀਰ ਦਾ ਜਿੱਥੋਂ ਤੱਕ ਅਸੀਂ ਗਿਣਦੇ ਹਾਂ, ਇੱਕ ਉਹ 70 ਧਾਰਾ, ਇੱਕ ਜਿਹੜੀ ਸੀ ਨਾ ਭਗਤ ਰਵਿਦਾਸ ਬੰਦਾ ਢਾਇਆ ਇਹਨਾਂ ਨੇ, ਇਹ ਕੋਹ ਸੀ। ਲੋਕ ਪੰਜਾਬੀ ਪੜ੍ਹ ਕੇ ਜਦੋਂ ਪਾਉਂਦੇ ਆ ਨੱਥ ਪੰਜਾਬੀ ਪਾਉਂਦੇ ਆ, ਜਦੋਂ ਇਹਨਾਂ ਵੇਖਿਆ ਇਹਨਾਂ ਨੂੰ ਬਹਾਨਾ ਮਿਲ ਗਿਆ।
ਜਦੋਂ ਤੁਹਾਨੂੰ ਲੱਗਦਾ ਵੀ ਇਹ ਸਾਜ਼ਿਸ਼ ਦੇ ਤਹਿਤ?
ਹਾਂਜੀ, ਇਹ ਮੋਦੀ ਦੀ ਸਰਕਾਰ ਦੀ ਆ, ਇਹ ਸਾਜ਼ਿਸ਼ ਜਿਹੜੀ ਮੋਦੀ ਸਰਕਾਰ ਦੀ ਆ। ਵੇਖੋ 180 ਆਪਾਂ ਨੂੰ ਚਾਹੀਦਾ, 1680 ਚਾਹੀਦਾ, ਜਦੋਂ ਆਪਾਂ ਨੂੰ ਹੁਣ 1680 ਉਹਦੇ 'ਚ ਫੁੱਟ ਪਾਣੀ ਹੋ ਗਿਆ, ਜੋ ਪਾਣੀ ਹੋ ਗਿਆ ਉਦੋਂ ਆਪਾਂ ਛੱਡਣ ਦੇ, ਜੋ 70-75 ਸੀ ਸਾਨੂੰ ਪਤਾ ਲੱਗਦਾ ਸੀ, ਅਤੇ ਕੀ ਗੌਰਮੈਂਟ ਨੂੰ ਪਤਾ ਲੱਗਦਾ ਰਹੇ ਪਾਣੀ ਛੱਡਣ ਵਾਲਾ? ਸਾਡੇ ਲੋਕ ਰੌਲਾ ਪਾਉਣ ਲੱਗ ਪਏ 65 ਤੋਂ, ਅਤੇ 65 ਪਾਣੀ ਪੂਰਾ ਉਹ ਚੱਲਿਆ ਅਤੇ ਨਹੀਂ ਛੱਡਿਆ, ਫਿਰ ਪਹਿਲੇ ਦਿਨ ਇਹਨਾਂ 40 ਛੱਡਿਆ, ਅਗਲੇ ਦਿਨ 60 ਛੱਡਿਆ, ਤੀਜੇ ਦਿਨ ਇਹਨਾਂ 100 ਛੱਡਿਆ। ਜੇ ਪਹਿਲੇ ਦਿਨ 100 ਛੱਡ ਦਿੰਦੇ, ਜੇ ਦਿਨ 40 ਛੱਡਿਆ 100 ਛੱਡ ਦਿੰਦੇ, ਉਹ ਦੋ ਇੱਕ ਦਿਨ ਦੇ ਵਿੱਚ ਪਾਣੀ ਨਿਕਲ ਜਾਣਾ ਸੀ, ਮੁੜ ਕੇ 100 ਫੇਰ ਛੱਡ ਦਿੰਦੇ, ਫੇਰ ਵੀ ਨਿਕਲ ਜਾਣਾ ਸੀ, ਫੇਰ 100 ਛੱਡਦੇ। ਇਹਨਾਂ ਨੇ ਰੋਜ਼ ਰੋਜ਼ ਵਧਾਇਆ,
ਕਿਤੇ ਨਾ ਕਿਤੇ ਉਹ ਲਾਪਰਵਾਹੀ ਹੋਈ ਹੈ ਜਿਹਦਾ ਕਰਕੇ
ਲਾਪਰਵਾਹੀ ਜਾਣ ਕੇ ਕੀਤੀ ਹੈ ਜੀ, ਹੋਈ ਨਹੀਂ। ਨਹੀਂ ਤਾਂ ਹੁਣ ਸਰਕਾਰਾਂ ਦੇ ਵੇਖੋ, ਸਾਡੇ ਇੱਥੇ ਜਿਹੜਾ ਆਪਣੇ ਹਲਕੇ ਦਾ ਐਮ ਐਲ ਏ ਆ, ਉਹ ਪੰਜਾਬ ਫਿਰਦਾ ਸਾਡੇ ਪਿੰਡਾਂ 'ਚ, ਕੱਲ੍ਹ ਵੀ ਰਾਤੀ ਗਿਆ, ਪਰ ਉਹਨਾਂ ਦੇ ਜਿਹੜੇ ਜਿਹੜੀ ਆ ਨਾ ਪ੍ਰਸ਼ਾਸਨ ਥੱਲੇ ਅਫਸਰ ਕੋਈ ਨਹੀਂ ਸੁਣਦਾ, ਜੋ ਕਰਨਾ ਆਪਦੀ ਮਰਜ਼ੀ ਕਰਦੇ ਆ, ਤਹਿਸੀਲਦਾਰ ਤੱਕ ਆਪਦੀ ਮਰਜ਼ੀ ਕਰਦੇ, ਥੱਲੇ ਵਾਲੇ ਜਿਹੜੇ ਨਾ ਸੈਕਟਰੀ ਆ, ਸੈਕਟਰੀ ਆ ਥੱਲੇ, ਉਹ ਵੀ ਸਾਰੇ ਮਰਜ਼ੀ ਕਰਦੇ, ਕੋਈ ਨਹੀਂ ਇਹਨਾਂ ਦੀ ਮੰਨਦਾ। ਉਹ ਪਿੱਛੋਂ ਜਾਂ ਤਾਂ ਉੱਤੋਂ ਵਟਣਾ ਚੜ੍ਹਾਇਆ ਇਹਨਾਂ ਨੂੰ, ਨਹੀਂ ਇਹਨਾਂ ਦੀ ਮੰਨਣੀ, ਜਾਂ ਹੋ ਸਕਦਾ ਕੈਪਟਨ ਦੀ ਬੇਈਮਾਨੀ ਹੋਵੇ ਅਤੇ ਲੋਕ ਡੋਬਣੇ ਆ, ਨਹੀਂ ਤਾਂ ਕੋਈ ਸੁਣੇ ਹੀ ਨਾ ਅਫਸਰਾਂ ਦੀ, ਕੋਈ ਨਹੀਂ ਸੁਣਦਾ।
ਵਾਕਿਆ ਜੀ, ਇਹ ਹੈਗਾ ਦਰਦ ਜਿਹੜਾ ਦਿਲੋਂ ਨਿਕਲਦਾ ਉਹਨਾਂ ਦਾ, ਬਹੁਤ ਬਹੁਤ ਸ਼ੁਕਰੀਆ ਜੀ, ਕਿਉਂਕਿ ਜਿਹੜਾ ਉਸ ਸੰਤਾਪ ਨੂੰ ਹੰਢਾ ਗਿਆ ਡਾਕਟਰ ਸਾਹਿਬ, ਉਹਦੇ ਦਿਲੋਂ ਜੋ ਨਿਕਲਦਾ ਉਹਦੇ ਹਿਸਾਬ ਦੇ ਨਾਲ ਉਹ ਸੱਚ ਹੀ ਹੁੰਦਾ
ਹੈ ਨਾ,
ਕਿਉਂਕਿ ਉਹਨਾਂ ਨੇ ਸਰਕਾਰਾਂ ਨੂੰ ਜ਼ਿੰਮੇਵਾਰ ਕਿਹਾ। ਹੁਣ ਅੰਦਰ ਖਾਤੇ ਜਿਹੜਾ ਰਿਐਲਿਟੀ ਆ, ਆਪਾਂ ਤੱਥਾਂ ਦੇ ਨਾਲ ਗੱਲ ਕਰਦੇ ਹਾਂ ਕਿ ਸਾਡੇ ਕੋਲ ਸਬੂਤ ਹੈ ਅਤੇ ਤਾਂ ਅਸੀਂ ਉਸ ਗੱਲ ਨੂੰ ਕਹਿ ਸਕਦੇ ਹਾਂ, ਸਾਡੇ ਕੋਲ ਸਬੂਤ ਨਹੀਂ ਹੈ ਅਸੀਂ ਗੱਲ ਨਹੀਂ ਕਹਿ ਸਕਦੇ, ਪਰ ਇਹ ਜਿਹੜੇ ਲੋਕ ਨੇ ਇਹ ਸਤਾਏ ਹੋਏ ਨੇ, ਇਹ ਉਹ ਸੰਤਾਪ ਹੰਢਾਏ ਹੋਏ ਨੇ, ਇਹ ਜੋ ਗੱਲ ਕਹਿ ਰਹੇ ਨੇ ਗੁੱਸੇ ਦੇ ਵਿੱਚੋਂ ਬਹੁਤ ਕੁਝ ਨਿਕਲ ਜਾਂਦਾ
ਜੀ। ਬਾਕੀ ਭਾਅ ਜੀ ਗੱਲ ਇਹ ਵੀ ਹੈਗੀ ਆ ਕਿ ਕੁਛ ਲੋਕਾਂ ਦਾ ਜਿਹੜਾ ਵਿਚਾਰ ਸੀ ਉਹ ਸੀਗਾ ਕਿ ਸਿਰਫ ਅਤੇ ਸਿਰਫ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ, ਨਾ ਕਿਸੇ ਨਹਿਰ 'ਚ ਪਾਣੀ ਆਇਆ, ਨਾ ਕਿਸੇ ਖਾਲੇ 'ਚ ਪਾਣੀ ਆਇਆ, ਨਾ ਬਿਆਸ ਦਰਿਆ 'ਚ ਪਾਣੀ ਛੱਡਿਆ ਗਿਆ। ਕੁਛ ਲੋਕਾਂ ਦਾ ਇਹ ਵੀ ਵਿਚਾਰ ਇਹਦੇ ਨਾਲ ਜੋੜਦੇ ਆ ਵੀ ਹੋ ਸਕਦਾ ਇਕੱਲੇ ਸਤਲੁਜ ਦੇ ਵਿੱਚ ਹੀ ਪਾਣੀ ਛੱਡਿਆ ਗਿਆ, ਇਸ ਕਰਕੇ ਜ਼ਿਆਦਾ ਬਰਬਾਦੀ ਹੋਈ ਆ ਜਾਂ ਜ਼ਿਆਦਾ ਤਬਾਹੀ ਹੋਈ ਆ, ਜ਼ਿਆਦਾ ਨੁਕਸਾਨ ਹੋਇਆ
ਜੀ। ਵਾਕਿਆ ਤਾਇਆ ਜੀ, ਇੱਧਰ ਕਿੱਧਰ ਬੈਠੇ ਆ? ਉਹ ਮੈਂ ਆ ਦੇਖਦਾ ਡਾਕਟਰ ਸਾਹਿਬ ਕਹਿੰਦੇ ਸੋਨਾ ਨਹੀਂ ਚਾਹੀਦਾ, ਤੇ ਆ ਆਪਣਾ ਵੀਰ ਇਧਰ ਸੋਨਾ ਊਂ ਸਰੇ ਆਮ ਹੀ ਵੇਚੀ ਜਾਂਦਾ।
ਸਹੀ
ਇਹ ਆਪਣਾ ਕੀ ਨਾਮ ਜੀ?
ਰਜੇਸ਼ ਕੁਮਾਰ।
ਰਜੇਸ਼ ਜੀ ਆਂਦੇ ਬੁੜੀਆਂ ਨੂੰ ਕਹਿੰਦੇ ਸੋਨਾ ਪਾ ਕੇ ਨਾ, ਉਦੋਂ ਸਰੇ ਆਮ ਹੀ ਵੇਚੀ ਜਾਂਦੇ ਆ।
ਇਹ ਜੀ ਇਹ ਸੋਨੇ ਨਾਲ ਫਾਇਦਾ ਹੀ ਫਾਇਦਾ, ਨੁਕਸਾਨ ਕੋਈ ਨਹੀਂ।
ਅੱਛਾ, ਇਹ ਯਾਰੀ ਜ਼ਿਆਦਾ ਸਸਤਾ ਹੋ ਗਿਆ?
ਹਾਂਜੀ,
ਆਹ ਮੇਲੇ 'ਚ ਸੋਨਾ ਵਿਕਣ ਲੱਗ ਪਿਆ ਸਸਤਾ, ਕੀ ਭਾ ਕੈਰਟ ਆ?
ਇਹ 22 ਕੈਰਟ ਆ ਜੀ।
ਇਹ ਰੇਟ ਕਿੰਨਾ?
ਰੇਟ ਹੈਗਾ ਉਹ 40,000 ਤੋਲਾ, 20,000 ਤੋਲਾ।
ਬੱਲੇ ਬੱਲੇ ਬੱਲੇ
ਬੱਲੇ,
ਇਹਦਾ ਮਤਲਬ ਜ਼ਮੀਨ ਕਿਤੇ ਕਿਸੇ ਨੂੰ ਦੇ ਕੇ ਤੇ ਫੇਰ ਲੈਣ ਆਈਏ।
ਆਪਾਂ ਪੋਤੇ ਦਾ ਵਿਆਹ ਰੱਖ ਦਈਏ ਤਾਂ ਸੋਨਾ ਇਹਨਾਂ ਕੋਲ ਖਰੀਦ ਕੇ ਚੱਲੀਏ
ਆਪਾਂ। ਇੱਥੇ ਤਾਂ ਕੋਈ ਬਾਡੀ ਗਾਰਡ ਵੀ ਹੈ ਨਹੀਂ, ਜੇ ਕੋਈ ਚੋਰ ਚਪੜਾ ਆ ਜਾਏ।
ਇਹ ਜੀ ਗੁਰਦੁਆਰੇ ਬਾਬੇ ਦੀ ਮਿਹਰ ਆ, ਸਾਕਸ਼ਾਤ ਉਹ ਨਾਲ ਵਿਰਾਜਮਾਨ ਆ।
ਬਾਕੀ ਆ ਜਿਹੜੇ ਟੂਮ ਮਿਸ਼ੇਲਾ, ਇਹ ਵਿਆਹ ਸ਼ਾਦੀ ਲਈ ਵੀ ਯਾਨੀ ਕਿ ਸ਼ਾਪਿੰਗ ਕਰ ਸਕਦੇ?
ਹਾਂਜੀ, ਆ ਟੂਮਾਂ ਹੈ ਜੀ।
ਤੁਸੀਂ ਲੈ ਕੇ ਬਾਕੀ ਜਿਹੜਾ ਰੱਬ ਤੋਂ ਲੈ ਲੈਣਾ ਹਿਸਾਬ ਕਿਤਾਬ ਉਹਦੇ ਨਾਲ ਠੀਕ ਆ। ਬਹੁਤ ਚੰਗਾ ਲੱਗਾ ਜੀ, ਤੇ ਇਹ ਵਧੀਆ ਗੱਲ ਆ ਕਿ ਨਾਲ ਰੌਣਕ ਮੇਲਾ ਵੀ ਤਾਜ ਹੋਣਾ ਚਾਹੀਦਾ। ਬਹੁਤ ਸ਼ੁਕਰੀਆ ਜੀ।
ਹਾਂਜੀ ਹਾਂਜੀ, ਆ ਚੱਪਲਾਂ ਵਾਲੇ ਕੋ ਵੀ ਲਓ ਹੁਣ।
ਹਾਂ, ਚੱਪਲਾਂ ਤੂੰ ਲੈਣੀਆਂ ਜੀ ਦੇ ਜੂ। ਇਹ ਕਹਿੰਦੇ ਵੀ ਤੇਰੇ ਬਹੁਤ ਚੱਪਲਾਂ ਇੱਥੇ ਪਈਆਂ ਬਾਈ, ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਚਦੇ, ਕਿੰਨੀਆਂ ਵਰਾਇਟੀਆਂ ਆਪਣੇ ਕੋ?
ਬਈ ਆਪਣੇ ਕੋ ਇੰਡੀਅਨ ਹੈ,
ਹਰਲੇ ਮੁਲਖਾਂ ਵਾਲੀਆਂ ਵੀ
ਹੈਗੀ ਜੀ, ਆ ਰਹੀ ਚਾਈਨੀਜ਼,
ਚੀਨ ਤੋਂ।
ਚੀਨ ਤੋਂ ਜੀ?
ਇਹ ਚੀਨ ਤੋਂ ਮੰਗਾਈਆਂ?
ਚੀਨ ਤੋਂ ਆਈਆਂ ਜੀ।
ਬੱਲੇ 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 ਬੱਲੇ, ਉਹ ਅਮਰੀਕਾ ਕੈਨੇਡਾ ਵਾਲੀਆਂ ਹੈਗੀਆਂ ਕਿ ਨਹੀਂ?
ਅਸੀਂ ਚੱਪਲਾਂ ਜੀ ਫਲਾਵਰ ਵਾਲੀਆਂ ਜੀ।
ਆਹ ਡਾਕਟਰ ਸਾਹਿਬ ਜਿੱਦਾਂ ਗੁਲਾਬ ਦਾ ਫੁੱਲ ਹੀ ਚੱਪਲ 'ਤੇ ਰੱਖਦਾ,
ਤਾਇਆ ਜੀ ਜਿੱਦਾਂ ਹੁਣ ਉਹਨਾਂ ਨੇ ਸੋਨੇ ਦੀ ਕੀਮਤ ਬਹੁਤ ਘੱਟ ਰੱਖੀ ਆ ਤੇ ਤੁਸੀਂ ਇਹ ਚੱਪਲਾਂ ਦੀ ਕੀਮਤ ਕਿੰਨੀ ਕੁ ਰੱਖੀ ਆ?
100-100 ਰੁਪਏ ਪਿਆ, 50 ਰੁਪਏ ਜੀ।
ਅੱਛਾ,
ਕਈ ਚਵਲਾਂ ਵੇਚਣ ਵਾਲੇ ਕਹਿੰਦੇ ਭਾਅ ਜੀ ਵੀ ਤੁਸੀਂ ਚਵਲਾਂ ਪਾਓਗੇ ਲੱਗਣਾ ਹੀ ਨਹੀਂ, ਪਾਈਆਂ ਕਿ ਨਾ ਪਾਈਆਂ, ਇੰਨਾ ਹਲਕੀਆਂ।
ਮੈਂ ਕਿਹਾ ਜੀ ਇਹ ਚੱਪਲ ਇਹੋ ਜਿਹੀ ਹੈ ਕਿ ਤੁਸੀਂ ਵਿਆਹ 'ਚ ਪਾਓ, ਸਹੁਰੇ ਜਾਓ, ਪੇਕੇ ਜਾਓ, ਭੂਆ ਘਰ ਜਾਓ, ਇੱਕ ਤੋਂ ਇੱਕ ਵੱਧ ਕੇ ਚੀਜ਼।
ਤੇ ਇਹ ਸਹੁਰੇ ਲੜੇ ਹੋਣ ਫੇਰ ਕਿੱਦਾਂ ਜਾਵੇ?
ਪੇਕੇ ਜਾਵਾਂਗੇ,
ਪੇਕਿਆਂ ਨਾਲ ਨਾ ਬਣਦੀ ਹੋਵੇ ਫੇਰ
ਭੂਆ ਏ
ਆ ਤਾਂ ਭੂਆ ਨਾਲ ਤਾਂ ਕੋਈ ਲੜਦਾ ਹੀ ਨਹੀਂ। ਆਹ ਗੱਲ ਹੁਣ ਠੀਕ ਕੀਤੀ, ਭੂਆ ਨਾਲ ਕੋਈ ਸ਼ਦਾਈ ਲੜੂ ਜਾਂ ਲੜੂ ਤੇ
ਭੂਆ ਨਾਲ ਏਦਾਂ ਨਾ ਬਦਾਮ ਕੁੱਟ ਕੱਟ ਕੇ ਖਵਾਉਂਦੀ ਰਹੀ।
ਹਾਂ ਇਹ ਸਹੀ ਆ। ਤੇ ਵਾਕਿਆ ਤਾਇਆ ਜੀ ਇੱਧਰ ਮੈਂ ਗੱਲਬਾਤ ਕਰ ਰਿਹਾ ਸੀ ਸਾਰੀਆਂ ਚੀਜ਼ਾਂ ਦੇ ਨਾਲ ਅਤੇ ਭਾਅ ਜੀ ਹੋਰੀ ਬੜੇ ਰੌਣਕੀ ਨੇ ਅਤੇ ਬਹੁਤ ਚੰਗੀ ਗੱਲ ਆ। ਵਰਾਇਟੀ ਦੇ ਵਿੱਚ ਕਿਉਂਕਿ ਮੇਲੇ ਦੇ ਵਿੱਚ ਭਾਅ ਜੀ ਇੱਕ ਗੱਲ ਹੁੰਦੀ ਆ ਕਿ ਸਾਫ਼ ਸੁਥਰਾ ਹੋਵੇ, ਇੱਕ ਇਹ ਵੀ ਹੁੰਦੇ ਨੇ ਵੀ ਗਰੰਟੀ ਚਾਹੀਦੀ ਸਾਨੂੰ,
ਗਰੰਟੀ ਨਹੀਂ ਰੇਟ ਸਸਤਾ ਚਾਹੀਦਾ।
ਅੱਛਾ, ਰੇਟ ਘੱਟ ਹੋਵੇ ਆ ਤਾਂ ਗਰੰਟੀ ਕੋਈ ਨਾ ਜਾਂਦੀ ਟੁੱਟ ਗਿਆ,
ਜਾਂਦੀ ਟੁੱਟਣ ਦੀ ਗੱਲ ਨਹੀਂ ਹੈ। ਜੋ ਚੀਜ਼ ਅਗਲਾ ਕਹਿੰਦਾ ਹੁਣ ਚੱਪਲ ਹੈ ਡਿਜ਼ਾਇਨਿੰਗ ਚਾਹੀਦੀ, ਜਿੱਦਾਂ ਕੰਪਨੀ ਫਲਾਈਟ ਹੈ, ਹੁਣ ਅਸੀਂ ਦੁਕਾਨ 'ਤੇ 200-200 ਰੁਪਏ ਚੱਪਲ ਹੈ, ਹੁਣ ਇੱਥੇ ਚੀਜ਼ 150 ਦੀ ਮਿਲ ਜਾਣੀ ਹੈ।
ਅੱਛਾ, ਆਹ ਚੱਪਲ ਪਾਉਣ ਵਾਲੀ ਹੈ ਕਿ ਮਾਰਨ ਵਾਲੀ?
ਨਹੀਂ ਪਾਉਣ ਵਾਲੀ ਹੈ ਜੀ, ਮਾਰਨ ਵਾਲੀ ਨਹੀਂ ਹੈਗੇ। ਹੁਣ ਉਹ ਸਾਡੀ ਭਾਬੀ ਦੱਸੇਗੀ ਕੀ ਕਰਨਾ ਇਹਦਾ।
ਹਾਂ ਉਹ ਇਹ ਤਾਂ ਗੱਲ ਠੀਕ ਆ ਕਾਕਾ, ਹੁਣ ਬਚ ਗਈ ਭਾਅ ਜੀ, ਤਾਂ ਹੀ ਤਾਂ ਮੈਂ ਲੈਣੀ ਨਹੀਂ, ਤਾਂ ਹੀ ਤਾਂ ਕਹਿੰਦੇ ਆ ਵੀ ਇਹਦੀ ਸੱਟ ਜ਼ਿਆਦਾ ਲੱਗਣੀ ਆ। ਬਹੁਤ
ਸ਼ੁਕਰੀਆ ਘਰਦਿਆਂ ਦੀ ਸਲਾਹ ਨਾ।
ਓਕੇ ਜੀ।
ਅੱਛਾ, ਮੈਂ ਜਾਂਦੇ ਹੋਏ ਲਿਜਾਣੀ ਆ ਉਹ ਜੁੱਤੀ ਜਿਹਦਾ ਖੜਾਕਾ ਜ਼ਿਆਦਾ ਹੋਵੇ, ਸੱਟ ਘੱਟ ਲੱਗੇ,
ਘੱਟ ਹੋਵੇ,
ਉਹ ਚਾਹੀਦੀ।
ਗੱਦੇ ਵਾਲੀ ਮਿਲ ਜਾਏਗੀ?
ਹਾਂ ਉਹ ਸਹੀ ਰੇਟ 'ਚ ਦੇ ਦੇ,
ਕੋਈ ਗੱਲ ਨਹੀਂ ਜੀ।
ਲਓ ਤਾਇਆ ਜੀ, ਤੁਸੀਂ ਕਾਹ ਤੋਂ ਇੱਦਾਂ ਕਰਨਾ, ਉਹ ਕਈ ਵਾਰ ਚਾਕੇ ਬੁੜੀਆਂ ਮਾਰ ਹੀ ਦਿੰਦੀਆਂ।
ਉਹ ਤਾਇਆ ਕਦੇ ਤਾਈ ਨਾਲ ਇਹਦਾ ਲੜਾਈ ਲੜੀ ਹੋ ਜਾਂਦੀ ਕਿ ਨਹੀਂ? ਜਿੱਦਾਂ ਹੁਣ ਚੱਪਲੋ ਚੱਪਲੀ ਜਾਂ ਕੇਸ ਹੋ ਕੇ ਸੀ, ਕਦੇ ਗਾਲੋ ਵਾਲੀ ਕਦੇ ਹੋਏ ਤਾਇਆ ਕਿ ਨਹੀਂ?
ਪੁੱਤ ਇਸ ਨੂੰ ਤਾਂ ਬਚਾ ਹੀ
ਤਾਂ ਫਿਰ ਅੱਜ ਤਾਈ ਨੂੰ ਕਾਹ ਤੋਂ ਨਹੀਂ ਨਾਲ ਲੈ ਕੇ ਆਏ?
ਉਹ ਕਹਿੰਦੀ ਵੀ ਮੈਂ ਕੱਲ੍ਹ ਨੂੰ ਆਊਂ, ਰਾਤ ਨੂੰ ਜਾਂ ਕੱਲ੍ਹ ਨੂੰ, ਉਹ ਅਸਲ ਦੇ ਵਿੱਚ ਨਾ ਆਊਗੀ ਉਹ ਵੀ ਹੋਰ ਘੜੀ ਤੱਕ ਆਜੂ। ਉਹ ਕਹਿੰਦੇ ਵੀ ਪ੍ਰਾਹੁਣੇ ਆਉਣੇ, ਪ੍ਰਾਹੁਣੇ ਆਉਂਦੇ ਬਹੁਤ ਆ ਪੁੱਤ, ਪ੍ਰਾਹੁਣਿਆਂ ਦਾ ਕਰਕੇ ਥੋੜ੍ਹਾ ਜਿਹਾ ਨਾ ਘੱਟ ਗਿਆ। ਹਾਂ
ਜ਼ਿਆਦਾ ਫਿਕਰ ਆ ਅਤੇ ਪ੍ਰਾਹੁਣੇ
ਇੱਧਰ ਮੇਰੇ ਕੰਮ ਦੀਆਂ ਚੀਜ਼ਾਂ ਵੀ ਤਾਂ ਹੈ ਆਹ ਚੀਜ਼ ਪੀਓ ਤਾਂ ਗੈਸ ਦੂਰੋਂ ਦੂਰ ਆ, ਇਹ ਵਰਾਇਟੀਆਂ ਵੀ ਆਪਾਂ ਜਾਣਦੇ ਹਾਂ ਅਤੇ ਵੈਦ ਵੀ ਆਏ, ਵੈਦ ਤੋਂ ਵੀ ਜਾਣੀ ਹੈ ਤਾਂ ਹੈ ਜੀ, ਵੈਦ ਤੋਂ ਵੀ ਜਾਣਾ ਚਾਹੀਦਾ। ਸਤਿ ਸ਼੍ਰੀ ਅਕਾਲ ਭਾਅ ਜੀ।
ਸਤਿ ਸ਼੍ਰੀ ਅਕਾਲ ਜੀ,
ਕੀ ਹਾਲ ਚਾਲ ਨੇ?
ਠੀਕ ਠਾਕ ਜੀ।
ਅੱਛਾ, ਵੈਦ ਆਇਆ, ਇਹ ਬਿਮਾਰੀਆਂ ਸਾਰੀਆਂ ਦਾ ਦਰਦ ਚੱਕ ਰਹੀਆਂ ਨੇ ਕਿ ਪੇਟ ਦੀਆਂ ਹੀ?
ਨਹੀਂ ਨਹੀਂ ਜੀ, ਸਾਰੀਆਂ ਹੀ ਜੀ, ਕਿੱਦਾਂ ਕਿ ਲੋਕ ਆਪਣੇ ਕੋਲ ਮੇਲੇ 'ਤੇ ਆਉਂਦੇ ਨੇ, ਪੇਟ 'ਚ ਕਿੰਨਾ ਦੇ ਦਰਦ ਹੋਵੇ, ਆਪਣਾ ਕੁਛ ਉਹਦਾ ਵੀ ਚੜ੍ਹਦੀ ਕਲਾ ਚੂਰਨ ਬਹੁਤ ਮਸ਼ਹੂਰ ਹੁੰਦਾ ਹੈ, ਕਿੰਨਾ ਦੇ ਪੇਟ 'ਚ ਦਰਦ ਹੋਵੇ, ਜਲਨ ਹੋਵੇ, ਕਵਜ ਹੋਵੇ, ਗੈਸ ਵਗੈਰਾ ਬਣਦੀ ਹੋਵੇ, ਉਹਨਾਂ ਵਾਸਤੇ ਦੇਸੀ ਚੂਰਨ ਹੁੰਦਾ ਆਪਣੇ ਕੋਲ, ਸਾਰੀ ਸਜ਼ਾ ਸੰਗਤ ਆਪਣੇ ਕੋਲ ਲੈ ਕੇ।
ਅੱਛਾ, ਜੇ ਬੰਦੇ ਦੇ ਕਿਸੇ ਦੇ ਪੈਸੇ ਦੇਣ ਵਾਲੇ ਆ ਅਤੇ ਉਹਨੂੰ ਨੀਂਦ ਨਾ ਆਵੇ, ਉਹਦੇ ਲਈ ਵੀ ਹੈ ਕੋਈ ਦਵਾਈ?
ਮਹਾਰਾਜ ਮੇਰੇ ਸਵਾਲ ਤੁਸੀਂ ਬੜਾ ਚੱਕਰ ਵਾਲਾ ਪਾਤਾ ਹੈ, ਇਹ ਵੀ ਸੋਚ ਕੇ ਦੱਸਾਂਗੇ ਤੁਹਾਨੂੰ ਕਿਉਂ
ਇਹਦੀ ਬਣਾਓਗੇ ਹਲੇ?
ਅਸੀਂ ਕੋਈ ਦਵਾਈ ਨਹੀਂ ਹੈਗੀ ਜੀ।
ਬਣਾਓਗੇ?
ਨਹੀਂ ਨਹੀਂ ਮਹਾਰਾਜ, ਇਹ ਮੰਨ ਹੀ ਨਹੀਂ ਸਕਦੀ ਜੀ, ਇਹ ਤਾਂ ਆਪਣੀ।
ਅੱਛਾ, ਇਹ ਇਹ ਬਾਕੀ ਹੋਰ ਅੱਖਾਂ ਦੇ ਵਿੱਚ ਪਾਉਣ ਵਾਲੀਆਂ ਵੀ ਚੀਜ਼ਾਂ
ਜੀ? ਆਪਣੇ ਕੋਲ ਅੱਖਾਂ ਵਾਸਤੇ ਦੇਸੀ ਦਵਾਈ ਹੁੰਦੀ ਹੈ, ਕੋਈ ਦਰਦਾਂ ਵਾਸਤੇ ਤੇਲ ਹੁੰਦਾ ਹੈ, ਦੰਦਾਂ ਵਾਸਤੇ ਮੰਜਣ ਹੁੰਦਾ, ਦੇਸੀ ਚੀਜ਼ਾਂ ਆਪਣੇ ਕੋਲ ਸਾਰੀਆਂ ਹੁੰਦੀਆਂ ਜੀ।
ਇਹਦੀ ਕੋਈ ਗਰੰਟੀ ਵੀ ਹੁੰਦੀ? ਇਹ ਨਾ ਹੋਵੇ ਖਾ ਕੇ ਢਿੱਡ ਵਧੇਰੇ ਦੁਖਣ ਲੱਗ ਪਵੇ, ਫਿਰ ਤੁਸੀਂ ਕਹੋ ਜੀ ਇਹ ਇੱਕ ਵਾਰ ਦੁੱਖ ਕੇ ਤੇ ਫਿਰ ਹਟਣਾ?
ਨਹੀਂ ਨਹੀਂ ਬਾਈ ਜੀ, ਆਪਣੀਆਂ ਹਰ ਚੀਜ਼ਾਂ, ਕਿਉਂਕਿ ਹਰ ਮੇਲਿਆਂ 'ਤੇ ਜਾਂਦੇ ਹਾਂ, ਹਰ ਮਸ਼ਹੂਰ ਆਈਟਮ ਹੈ, ਕਿਉਂਕਿ ਸਾਰੀ ਸੰਗਤ ਮੇਲਿਆਂ 'ਤੇ ਘੁੰਮਦੀ ਰਹਿੰਦੀ ਹੈ, ਉਸ ਉਹੀ ਬੰਦਾ ਲੈ ਕੇ ਜਾਂਦਾ ਜਿਹਨਾਂ ਨੂੰ ਪਤਾ ਹੋਵੇ ਆਪਣੀ ਆਈਟਮ ਨੂੰ।
ਨਹੀਂ ਚੰਗੀ ਗੱਲ ਆ ਵੀ ਹਰ ਤਰ੍ਹਾਂ ਦੀ ਵਰਾਇਟੀ, ਉਹ ਜਿੱਥੇ ਇੰਨਾ ਪਕਵਾਨ ਖਾਣਾ, ਢਿੱਡ 'ਤੇ ਕਿਸੇ ਨਾ ਕਿਸੇ ਦਾ ਦੁਹੂਗਾ ਹੀ, ਜਿਹੜਾ ਦੁਹੂਗਾ ਤੇਰੇ ਕੋਲ ਤਾਂ ਹੋ ਕੇ ਹੀ ਆਊ ਜ਼ਰੂਰ।
ਆਪਾਂ ਉੱਦਾਂ ਵੀ ਸੈਂਪਲ ਹਰ ਕਿਸੇ ਨੂੰ ਚੈੱਕ ਕਰਾਈਦਾ ਜੀ, ਆਪਣੇ ਕੋਲ ਸੰਗਤ ਸੈਂਪਲ ਜ਼ਰੂਰ ਚੈੱਕ ਕਰਕੇ ਜਾਂਦੀ ਹੈ।
ਸਾਨੂੰ ਸੈਂਪਲ ਜੀ ਇੱਕ ਡੱਬਾ
ਦੱਸੋ, ਤੁਸੀਂ ਆਏ ਕਿਹੜੇ ਸ਼ਹਿਰ ਤੋਂ ਆ ਜੀ?
ਆਪਾਂ ਲੁਧਿਆਣੇ ਤੋਂ ਆਏ ਜਲੰਧਰ।
ਲੁਧਿਆਣੇ ਤੋਂ ਤੁਸੀਂ ਹਰੇਕ ਵਾਰ?
ਹਾਂਜੀ, ਹਰ ਮੇਲੇ 'ਤੇ ਕੀ ਮਤਲਬ ਸੁਲਤਾਨਪੁਰ ਸਾਹਿਬ ਇੱਥੇ ਹੀ ਡੱਲਾ ਜੀ ਹਰ।
ਅੱਛਾ, ਤੁਹਾਡੇ ਕੋਲ ਅੱਖਾਂ ਦਾ ਵੀ ਕੋਈ ਦਾਰੂ ਹੈਗਾ ਜੀ? ਤੇ ਸਾਡੇ ਤਾਏ ਦੀ ਨਜ਼ਰ ਥੋੜ੍ਹੀ ਜਿਹੀ ਘੱਟ ਹੈ, ਇਹਨੂੰ ਇੱਕ ਸਪੈਸ਼ਲ ਅੱਖਾਂ ਦਾ ਜਿਹੜਾ ਦਾਰੂ ਆ ਅੱਖਾਂ ਦੇ ਵਿੱਚ ਪਾਉਣ ਵਾਸਤੇ, ਤਾਂ ਉਹ ਤੁਸੀਂ ਸਪੈਸ਼ ਰੱਖਿਓ, ਤੁਹਾਡੇ ਕੋਲ ਜਾਂਦੇ ਹੋਏ ਲੈ ਕੇ ਜਾਣਾ ਅਤੇ ਲਿਜਾਣਾ ਅਸੀਂ ਉਦੋਂ ਜਦੋਂ ਮੇਲਾ ਖਤਮ ਹੋਇਆ। ਠੀਕ ਹੈ ਜੀ?
ਇਹ ਨਾ ਉਹ ਵੀ ਅੱਖ 'ਚ ਪਾਈਏ ਅਤੇ ਅੱਖ ਚੱਲ ਜਾਏ, ਮੂੰਹ 'ਤੇ ਪਾਈਏ ਤਾਂ ਬੋਲਣੋਂ ਹਟ ਜਾਈਏ।
ਨਹੀਂ ਨਹੀਂ ਜੀ, ਅਸੀਂ ਕੋਈ ਚੀਜ਼ ਨਹੀਂ ਜੀ।
ਨਹੀਂ, ਬਹੁਤ ਸ਼ੁਕਰੀਆ ਜੀ,
ਬਹੁਤ ਧੰਨਵਾਦ।
ਅਤੇ ਲਓ ਜੀ, ਇਹ ਤਾਇਆ ਜੀ ਮੇਲੇ ਦੇ ਰੰਗ ਆ। ਲੈ, ਸਾਡੇ ਟਾਈਮ 'ਚ ਕਿਸੇ ਦਾ ਢਿੱਡ ਦੁਖਦਾ ਹੀ ਨਹੀਂ, ਦੁਖਦਾ ਸੀ ਅਤੇ ਉਹਦਾ ਦੁਖਦਾ ਸੀ, ਜੇ ਤੋਂ ਪੈਸੇ ਘੱਟ ਹੁੰਦੇ ਸੀ ਅਤੇ ਉਹ ਜਿਹੜੇ ਯੈਲਸ ਫੀਲ ਕਰਦੇ ਆ, ਜਿਹੜੇ ਸੜਦੇ ਆ।
ਠੀਕ ਹੈ ਜੀ,
ਮੈਂ ਉਹਨੂੰ ਤਾਂ ਹੀ ਕਿਹਾ ਸੀ ਵੀ ਐਸੀਆਂ ਦਵਾਈਆਂ ਵੀ ਬਣਾ ਕਿਸੇ ਨੂੰ ਸਾੜਾ ਹੀ ਨਾ ਲੱਗੇ ਕਿਸੇ ਚੀਜ਼ ਦਾ, ਖੁਸ਼ੀਆਂ ਹੀ ਹੋਵੇ, ਅਤੇ ਉਹ ਐਸੀ ਦਵਾਈ ਕਿੱਥੇ ਮਿਲਣੀ ਉਹ ਗੁਰੂ ਦੇ ਘਰ ਆ।
ਬਿਲਕੁਲ ਜੀ
ਬਿਲਕੁਲ, ਜਦੋਂ ਉੱਥੇ ਜਾਓਗੇ ਸਾੜਾ ਵੀ ਨਹੀਂ ਰਹਿਣਾ
ਜੀ,
ਨਿੰਦਿਆ ਵੀ ਨਹੀਂ ਰਹਿਣੀ
ਜੀ,
ਚੁਗਲੀ ਵੀ ਨਹੀਂ ਰਹਿਣੀ ਤੇ ਬੁਰੇ ਕਰਮਾਂ ਦਾ ਤੇ ਨਾਸ਼ ਹੀ ਹੋ ਜਾਣਾ।
ਬਿਲਕੁਲ ਜੀ ਬਿਲਕੁਲ। ਤਾਇਆ ਜੀ ਲਓ ਆਪਾਂ ਗੱਲਾਂ ਕਰਦੇ ਕਰਦੇ ਨਗਰ ਕੀਰਤਨ ਦੇ ਲਗਭਗ ਕੋਲ ਆ ਚੁੱਕੇ ਹਾਂ ਤੇ ਆਪਣੇ ਨਾਲ ਵੀਰ ਜੀ ਜੁੜੇ ਆ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਇਹ ਸੇਵਾ ਕਰਦੇ ਆ ਜੀ ਤੇ ਮੇਰਾ ਖਿਆਲ ਇਹ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤਾਜਪੁਰ ਤੋਂ ਹੀ ਆ ਜੀ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ। ਭਾਈ ਸਾਹਿਬ ਪਹਿਲਾਂ ਆਪਣਾ ਨਾਮ ਦੱਸੋ ਜੀ।
ਜਗਤਾਰ ਸਿੰਘ ਜੀ।
ਤੇ ਜਗਤਾਰ ਸਿੰਘ ਜੀ ਅੱਜ ਸੇਵਾ ਲਈ ਤਾਂ ਕਿਹੋ ਜਿਹੀ ਸੇਵਾ ਕਰਦੇ ਆ ਜੀ?
ਲੰਗਰ ਦੀ ਸੇਵਾ ਜੀ।
ਇਹ ਕਿਸ ਤਰ੍ਹਾਂ ਲੰਗਰ ਆ ਜੀ?
ਰੋਟੀ ਪਾਣੀ ਦਾ ਜੀ, ਦਾਲ ਪਾਣੀ
ਨਾਲ ਚਾਹ ਵੀ ਆ ਜੀ?
ਨਹੀਂ ਚਾਹ ਨਹੀਂ।
ਠੀਕ ਹੈ ਜੀ ਠੀਕ ਹੈ ਜੀ। ਤੇ ਇਹ ਤੁਸੀਂ ਹਰ ਸਾਲ ਸੇਵਾ ਕਰਦੇ ਆ ਜੀ?
ਹਾਂਜੀ ਹਰ ਸਾਲ ਕਰੀਦੀ ਆ ਜੀ।
ਤੇ ਕਿੰਨੇ ਕੁ ਨੌਜਵਾਨ ਆ ਸੇਵਾ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਜੀ?
ਜਣੇ ਹੈਗੇ ਆ ਜੀ।
ਹਾਂਜੀ
ਹਾਂਜੀ।
ਤੇ ਭਾਈ ਸਾਹਿਬ ਤੁਸੀਂ ਵੀ ਇਹਨਾਂ ਦੇ ਨਾਲ ਹੀ ਆ ਜੀ?
ਹਾਂਜੀ ਹਾਂਜੀ ਭਾਈ।
ਤੇ ਤੁਹਾਡਾ ਨਾਮ ਪਹਿਲਾਂ ਦੱਸੋ ਜੀ ਪਿਆਰਾ ਜੀ।
ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ।
ਤੇ ਤੁਹਾਡਾ ਪਿੰਡ ਕਿਹੜਾ ਜੀ?
ਤਾਜਪੁਰ ਆ ਜੀ।
ਤੁਹਾਡਾ ਪਿੰਡ ਵੀ ਤਾਜਪੁਰ ਆ ਤੇ ਮੇਰਾ ਹਾਲ ਤਾਇਆ ਵੀ ਤੁਹਾਡੇ ਪਿੰਡ ਦਾ ਹੀ ਆ?
ਹਾਂਜੀ ਸਾਡੇ ਪਿੰਡ ਦਾ ਹੀ ਆ।
ਠੀਕ ਆ ਜੀ। ਇਸੇ ਘਰ ਦੇਖ ਲਓ ਤਾਇਆ ਚੱਲ ਕੇ ਤੁਹਾਡੇ ਕੋਲ ਆਇਆ।
ਹਾਂ ਜੀ ਸਾਡੇ ਲਾਗੇ ਘਰ ਦਾ ਜੀ।
ਤੇ ਤਾਏ ਵਾਸਤੇ ਕੋਈ ਸਪੈਸ਼ਲ ਲੰਗਰ ਤਿਆਰ ਕੀਤਾ ਕਿ ਸਾਧ ਸੰਗਤ ਦੇ ਨਾਲ?
ਸਾਧ ਸੰਗਤ ਦੇ ਨਾਲ ਹੀ ਆ,
ਕਿਉਂਕਿ ਤਾਏ ਦੇ ਜਿਹੜੇ ਦੰਦ ਦਾੜਾਂ ਥੋੜੇ ਕਮਜ਼ੋਰ ਆ ਤੇ ਆਪਾਂ ਨੂੰ ਸਪੈਸ਼ਲ ਲੰਗਰ ਚਾਹੀਦਾ ਆ ਤਾਏ ਵਾਸਤੇ। ਚਲੋ ਠੀਕ ਹੈ ਜੀ ਠੀਕ ਹੈ ਜੀ।
ਲੰਗਰ ਤੇ ਡਾਕਟਰ ਸਾਹਿਬ ਆਪਣਾ ਜਿਹੜਾ ਗੁਰੂ ਦਾ ਉਹ ਸਭ ਲਈ ਕੁਝ ਹੈ।
ਬਿਲਕੁਲ ਬਿਲਕੁਲ ਜੀ।
ਸਪੈਸ਼ਲ ਤੇ ਕਿਸੇ ਲਈ ਰੱਖਿਆ ਹੀ ਨਹੀਂ।
ਬਿਲਕੁਲ ਜੀ।
ਗੁਰੂ ਨੇ ਕਿਹਾ ਸਾਡੇ ਲਈ ਸਾਰੇ ਹੀ ਸਪੈਸ਼ਲ ਆ, ਆਮ ਸਾਡੇ ਲਈ ਕੋਈ ਵੀ ਨਹੀਂ, ਸਾਰੇ ਖਾਸ ਆ। ਇਸ ਲਈ ਗੁਰੂ ਦਾ ਲੰਗਰ ਤੇ ਸਭ ਲਈ ਖਾਸ ਤੇ ਅਸੀਂ ਸਾਰੇ ਖਾਸ ਹਾਂ। ਨਾਮ ਜਪਣਾ, ਵੰਡ ਛਕਣਾ ਤੇ ਸੇਵਾ ਕਰਨੀ, ਇਹ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ। ਚਲੋ ਤਾਂ ਜੀ ਹੁਣ ਆਪਾਂ ਬਿਲਕੁਲ ਸਾਹਮਣੇ ਗੁਰਦੁਆਰਾ ਭਾਈ ਲਾਲੂ ਜੀ ਉਸਦੇ ਸਾਹਮਣੇ ਖੜੋਤੇ ਹਾਂ। ਜੇ ਆਪਾਂ ਦੇਖੀਏ ਤਾਂ ਸਾਹਮਣੇ ਸਾਡੇ ਤਈਏ ਤਾਪ ਦੀ ਕੋਠੜੀ ਵੀ ਆ ਕੇ ਕਹਿੰਦੇ ਕਿਹਾ ਜਾਂਦਾ ਸੀ ਕਿ ਭਾਈ ਲਾਲੂ ਜੀ ਬਹੁਤ ਵੱਡੇ ਵੈਦ ਹੋਏ ਨੇ ਕਿ ਤਈਏ ਤਾਪ ਨੂੰ ਕੈਦ ਕਰਕੇ ਉਹਨਾਂ ਨੇ ਇੱਥੇ ਰੱਖਿਆ। ਤਈਏ ਤਾਪ ਦਾ ਇਲਾਜ ਉਹ ਕਰਦੇ ਸੀ ਕਿ ਇੱਥੇ ਕੋਈ ਵੀ ਜਿਹਨਾਂ ਨੂੰ ਤਈਏ ਤਾਪ ਦੀ ਸਮੱਸਿਆ ਉਹ ਇੱਥੇ ਜਦੋਂ ਮੱਥਾ ਟੇਕਦਾ ਤਾਂ ਉਹਨੂੰ ਇਹ ਜਿਹੜਾ ਉਹ ਠੀਕ ਹੋ ਜਾਂਦਾ। ਇਹ ਬਹੁਤ ਜ਼ਰੂਰੀ ਆ ਅਤੇ ਸਾਡੇ ਨਾਲ ਇੱਕ ਨੌਜਵਾਨ ਨੇ, ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਪ੍ਰਬੰਧਕ ਨੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਜੀ
ਤੁਹਾਨੂੰ। ਵੀ ਮੁਬਾਰਕਾਂ ਜੀ ਸਮੂਹ ਨਾਨਕ ਲੇਵਾ ਸਿੱਖ ਕੌਮ ਨੂੰ। ਧੰਨ ਧੰਨ ਬ੍ਰਹਮ ਗਿਆਨੀ ਭਾਈ ਲਾਲੂ ਜੀ, ਧੰਨ ਧੰਨ ਬ੍ਰਹਮ ਗਿਆਨੀ ਪਰਮਹੰਸ ਭਾਈ ਪਾਲੋ ਜੀ, ਧੰਨ ਧੰਨ ਬ੍ਰਹਮ ਗਿਆਨੀ ਖਾਨੂ ਛੁਰਾ ਜੀ, ਧੰਨ ਧੰਨ ਬ੍ਰਹਮ ਗਿਆਨੀ ਸ਼ਾਹ ਲਾਜ਼ਾਰ ਜੀ ਔਰ 72 ਬ੍ਰਹਮ ਗਿਆਨੀ ਇਸ ਪਾਵਨ ਪਵਿੱਤਰ ਧਰਤੀ 'ਤੇ ਹੋਏ, ਔਰ ਸਤਿਗੁਰਾਂ ਦੇ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਜੀ ਬਹੁਤ ਕਿਰਪਾ ਹੋਈ ਇਸ ਧਰਤੀ 'ਤੇ, 8 ਪਾਤਸ਼ਾਹੀਆਂ ਦੇ ਮੁਬਾਰਕ ਚਰਨ ਪਏ। ਔਰ ਹਰ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀਆਂ ਦੀ ਯਾਦ ਦੇ ਵਿੱਚ ਸਾਲਾਨਾ ਜੋੜ ਮੇਲਾ ਜੋ ਕਿ ਅੱਸੂ ਦੀ ਮੱਸਿਆ ਦੇ ਨਾਮ ਦੇ ਨਾਲ ਮਸ਼ਹੂਰ ਹੈ, ਸੋ ਮਨਾਇਆ ਜਾਂਦਾ ਹੈ। ਦੂਰ ਦੁਰਾਡੇ ਤੋਂ ਸੰਗਤਾਂ ਕਰਕੇ ਇਸ ਪਾਵਨ ਸਥਾਨਾਂ 'ਤੇ ਹਾਜ਼ਰ ਹੁੰਦੀਆਂ ਹਨ ਔਰ ਗੁਰਦੁਆਰਾ ਬੌਲੀ ਸਾਹਿਬ ਇਸ਼ਨਾਨ ਕਰਦੀਆਂ ਹਨ ਔਰ ਪਾਵਨ ਸਥਾਨਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਜਿਹੜਾ ਹਨ ਸਫਲਾ ਕਰਦੀਆਂ ਨੇ। ਸਮੂਹ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ, ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਤੇ ਬਾਬਾ ਭਜਨ ਸਿੰਘ ਜੀ ਹੁਣੇ ਸਾਰੇ ਸਰੋਤਿਆਂ ਦੇ ਨਾਲ ਸੰਬੋਧਨ ਕਰ ਰਿਹਾ ਸੀ ਕਿਉਂਕਿ ਇਹ ਬਹੁਤ ਦੇਰ ਤੋਂ ਇੱਥੇ ਬਾਬਾ ਭਜਨ ਸਿੰਘ ਜੀ ਸੇਵਾ ਕਰਦੇ ਆ, ਸਾਰਾ ਪ੍ਰਬੰਧ ਵੀ ਲਗਭਗ ਇਹਨਾਂ ਦਾ ਹੀ ਆ ਅਤੇ ਬਹੁਤ ਵਧੀਆ ਇਹਨਾਂ ਦਾ ਕਾਰੋਗੁਜ਼ਾਰੀ ਹੈਗੀ ਆ, ਜੋ ਵੀ ਸਾਧ ਸੰਗਤ ਵਾਸਤੇ ਕਰਦਾ ਇੰਤਜ਼ਾਮ ਅਤੇ ਬਾਬਾ ਭਜਨ ਸਿੰਘ ਜੀ ਦਾ ਮੇਨ ਰੋਲ ਹੈਗਾ ਇਹਦੇ ਵਿੱਚ। ਅਤੇ ਤਾਇਆ ਜੀ ਇਹ ਬੜਾ ਆਨੰਦ ਆਇਆ ਉਹਨਾਂ ਦੀਆਂ ਗੱਲਾਂ ਸੁਣ ਕੇ ਜੀ।
ਮੈਂ ਕਿਹਾ ਜੀ ਬਹੁਤ ਆਈ ਆ ਡਾਕਟਰ ਸਾਹਿਬ, ਇੱਕ ਨੌਜਵਾਨ ਘੜੀ ਪੁੱਛੋ ਮੇਰਾ ਚਾਦਰਾ ਕੀ ਜਾਂਦਾ ਤਾਂ ਮੈਂ ਵੀ ਬੋਲਣਾ। ਹਾਂ ਪੁੱਤ, ਕੀ ਨਾਮ ਤੇਰਾ ਪੁੱਤ?
ਟੀਪੂ।
ਟੀਪੂ ਕੀਪੂ?
ਲੱਲੂ।
ਲੱਲੂ ਹੁਣ ਬਦਲਣਾ ਤਾਂ ਪੁੱਤ, ਹੁਣ ਕੀ ਨਾਮ?
ਚੀਮਾ।
ਚੀਮਾ ਉਹ ਨਾਂ ਹੀ ਬੜੇ ਬਦਲਦਾ, ਹੁਣ ਮੈਂ ਤੈਨੂੰ ਫੇਰ ਪੁੱਛ ਲਿਆ ਤੂੰ ਫੇਰ ਬਦਲ ਲੈਣਾ, ਹੁਣ ਕੀ ਨਾਂ ਤੇਰਾ?
ਵਾਹਿਗੁਰੂ ਤਾਇਦੂ ਵਾਹਿਗੁਰੂ।
ਵਾਹਿਗੁਰੂ ਦਾ ਨਾਮ ਜਪਦਾ ਬਹੁਤ ਚੰਗਾ। ਕਿਹੜਾ ਪਿੰਡ ਤੁਹਾਡਾ?
ਲੋਹੀਆਂ।
ਲੋਹੀਆਂ ਤੋਂ? ਤੇ ਪ੍ਰਸ਼ਾਦਾ ਛਕਿਆ? ਛਕਣਾ ਹੀ ਚਾਹੀਦਾ ਪੁੱਤ।
ਵਾਹਿਗੁਰੂ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਨਾਮ ਨਵਾਏ।
ਵਾਹਿਗੁਰੂ ਨਾਮ। ਇਸ ਨੌਜਵਾਨ ਦੀ ਮਾਨਸਿਕ ਹਾਲਤ ਉਦਾਂ ਇੰਨੀ ਠੀਕ ਨਹੀਂ, ਫਿਰ ਵੀ ਉਹਨੂੰ ਇੰਨੀ ਸਮਝ ਆ ਕਿ ਗੁਰੂ ਦਾ ਨਾਮ ਜਪਣਾ ਅਤੇ ਸਿਆਣਾ, ਮੈਨੂੰ ਤਾਂ ਸਿਆਣਾ ਲੱਗਾ ਦੇਖਣ ਵਾਲਾ, ਤੂੰ ਕੋਈ ਭਵਾਂ ਕਵੇ ਵੀ ਇਹ ਸ਼ਾਇਦ ਮਾਨਸਿਕ ਤੌਰ 'ਤੇ ਠੀਕ ਨਹੀਂ, ਤਾਂ ਮੈਨੂੰ ਤਾਂ ਠੀਕ ਡਾਕਟਰ ਸਾਹਿਬ ਇਹ ਲੱਗਾ ਵਾਕਿਆ ਤਾਇਆ ਜੀ, ਕਿਉਂਕਿ ਨਾਮ ਜਪਣਾ ਜੇ ਉਸ ਮੁੰਡੇ ਨੂੰ ਪਤਾ ਸੀ ਨਾਮ ਜਪਣਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਹਨਾਂ ਜਾਪ ਕੀਤਾ ਬਹੁਤ ਤਾਇਆ ਜੀ ਖੁਸ਼ੀ ਹੋਈ। ਇਹ ਐਸੇ ਜਿਹੜੇ ਰੱਬ ਦੇ ਪਿਆਰੇ ਆ ਜਿਹਨਾਂ ਨੂੰ ਕੋਈ ਹੋਰ ਸਮਝ ਨਹੀਂ ਬਸ ਉਹ ਗੁਰੂ ਨੂੰ ਸਮਝਦੇ ਆ ਉਹਨਾਂ ਦਾ ਜੀਵਨ ਸਫਲ ਹੀ ਆ ਪੁੱਤਰ। ਸਹੀ ਗੱਲ ਤਾਇਆ ਜੀ। ਅਤੇ ਤਾਇਆ ਜੀ ਆਪਾਂ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਡੱਲਾ ਸਾਹਿਬ ਦੀ ਧਰਤੀ ਆ, ਜਿਸ 'ਤੇ ਆਪਾਂ ਜੇ ਸਾਰਾ ਮੇਲਾ ਦੇਖਿਆ ਉਸ ਦੇ ਵਿੱਚ ਆਪਾਂ ਡਾਕਟਰ ਸਾਹਿਬ ਦੇਖ ਰਹੇ ਹਾਂ ਕਿ ਸਾਹਮਣੇ ਪਕੌੜਿਆਂ ਦਾ ਲੰਗਰ ਵੀ ਚੱਲ ਰਿਹਾ, ਚਾਹ ਦਾ ਲੰਗਰ ਵੀ ਚੱਲ ਰਿਹਾ, ਇੱਧਰ ਪ੍ਰਸ਼ਾਦੇ ਦਾ ਲੰਗਰ ਵੀ ਚੱਲ ਰਿਹਾ। ਜਦੋਂ ਆਪਾਂ ਪਹਿਲਾਂ ਬੌਲੀ ਸਾਹਿਬ ਐਂਟਰੀ ਹੋਏ ਸੀ ਉੱਥੇ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ, ਜਲ ਦੀ ਸੇਵਾ ਚੱਲ ਰਹੀ ਆ, ਕਿਤੇ ਨਿੰਬੂ ਪਾਣੀ ਚੱਲ ਰਿਹਾ, ਜਲ ਜੀਰਾ ਚੱਲ ਰਿਹਾ। ਕਹਿਣ ਦਾ ਭਾਵ ਕਿ ਹਰ ਜਿਹੜੀ ਸੰਗਤ ਆ ਨਾ ਵੱਖ ਵੱਖ ਇਲਾਕਿਆਂ ਤੋਂ ਉਹ ਸੇਵਾ ਨਿਭਾ ਰਹੀ ਆ, ਜਲ ਦੀ, ਪ੍ਰਸ਼ਾਦੇ ਦੀ, ਚਾਹ ਦੀ, ਪਕੌੜਿਆਂ ਦੀ। ਅਤੇ ਇੱਧਰ ਸਾਹਮਣੇ ਆਪਣੇ ਢਾਡੀ ਵਾਰ ਚੱਲ ਰਹੀ ਆ ਕਿ ਗੁਰੂ ਧਾਸ ਦੇ ਨਾਲ ਜੁੜਿਆ ਜਾ ਰਿਹਾ ਅਤੇ ਬਹੁਤ ਸਾਰੀ ਸੰਗਤ ਇੱਥੇ ਬੈਠੀ ਆਨੰਦ ਲੈ ਰਹੀ ਹੈ।
ਬਿਲਕੁਲ ਜੀ, ਇਹ ਤਾਇਆ ਜੀ ਇਹ ਹੀ ਤਾਂ ਮਤਲਬ ਜੋੜ ਮੇਲੇ ਦਾ ਮਤਲਬ ਹੁੰਦਾ, ਕਿਉਂਕਿ ਬਾਣੀ ਦੇ ਵਿੱਚ ਵੀ ਮਹਾਰਾਜ ਫਰਾਉਂਦੇ ਆ ਦਿਓ ਸੱਜਣ ਅਸੀਸੜੀਆਂ ਮੇਰਾ ਹੋਵੇ ਸਾਹਿਬ ਸਿਓ ਮੇਲ, ਕਿ ਉਹ ਮਾਲਕ ਦੇ ਨਾਲ ਮੇਲ ਕਰਨਾ ਆ, ਮਾਲਕ ਦੇ ਨਾਲ ਮਿਲਾਪ ਕਰਨਾ, ਉਹਦੀਆਂ ਖੁਸ਼ੀਆਂ ਹਾਸਲ ਕਰਨੀਆਂ ਆ। ਕਿਉਂਕਿ ਜੀਵ ਦੇ ਕੋਲੋਂ, ਇਨਸਾਨ ਦੇ ਕੋਲੋਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਜਾਣੇ ਵਿੱਚ ਅਣਜਾਣੇ ਵਿੱਚ ਹੋ ਜਾਂਦੀਆਂ ਆ, ਅਤੇ ਉਹਨਾਂ ਗਲਤੀਆਂ ਦੀ ਮਾਫੀ ਦੇ ਵਾਸਤੇ ਆਪਾਂ ਮਤਲਬ ਕਿ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਹਾਂ, ਅਤੇ ਉਹ ਆਪਾਂ ਉਹਨਾਂ ਦੀ ਮਾਫੀ ਮੰਗਣ ਵਾਸਤੇ ਕਿ ਮਾਲਕਾ ਸਾਨੂੰ ਅੱਗੇ ਚੰਗੇ ਰਸਤੇ ਦੇ ਵਿੱਚ ਪਾਵੀਂ, ਅਤੇ ਤੁਸੀਂ ਆਪਾਂ ਇਸ ਤਰ੍ਹਾਂ ਆਪਣਾ ਜੀਵਨ ਸਫਲ ਕਰ ਸਕਦੇ। ਸਾਡੇ ਨਾਲ ਇੱਕ ਗੁਰਮੁਖ ਪਿਆਰੇ ਜੁੜੇ ਆ ਜੀ, ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਭਾਈ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ
ਜੀ। ਮੇਰਾ ਨਾਮ ਹੈਗਾ ਜੀ ਅਮਨਦੀਪ ਸਿੰਘ ਗਨਮੋਲ।
ਅਤੇ ਅਮਨਦੀਪ ਸਿੰਘ ਜੀ ਤੁਸੀਂ ਇੱਥੇ ਸੇਵਾ ਕਰਦੇ ਆ ਜੀ?
ਹਾਂਜੀ ਭਾਅ ਜੀ।
ਅਤੇ ਤੁਸੀਂ ਕਿਹੜੇ ਪਿੰਡ ਤੋਂ ਆਏ ਜੀ?
ਮੇਰਾ ਪਿੰਡ ਹੈਗਾ ਜੀ ਫੱਤੂਵਾਲ।
ਫੱਤੂਵਾਲ ਤੋਂ ਆਏ ਹਾਂ ਜੀ, ਅਤੇ ਹੁਣ ਤੁਸੀਂ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹਾਂ ਜੀ?
ਹਾਂਜੀ ਹਾਂਜੀ ਜੀ, ਅਸੀਂ ਨਾਲ ਨਾ ਟਰਾਲੀ ਵਿੱਚ ਇਹ ਪਾਣੀ ਦੀ ਸੇਵਾ ਵਾ ਕਰਨੀ ਜੀ, ਅਤੇ ਨਾਲ ਫਰੂਟੀਆਂ ਅਤੇ ਫਲਾਂ ਦੀ।
ਅਤੇ ਤੁਸੀਂ ਹੋਰ ਤੁਹਾਡਾ ਕਿੰਨੀ ਸੰਗਤ ਆਈ ਹੈ ਜੀ?
ਸਾਡੇ ਨਾਲ ਜੀ ਆਵੇ ਟਰਾਲੀ ਵਿੱਚ ਹੈਗੇ ਕੋਈ 10-15 ਜਣੇ।
ਠੀਕ ਹੈ ਜੀ। ਅਤੇ ਤਾਇਆ ਜੀ ਇਹ ਭਾਈ ਸਾਹਿਬ ਅਮਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਤਾਇਆ ਜੀ ਇਹ ਸਾਰੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਦੂਰੋਂ ਦੂਰ ਤੋਂ ਬਹੁਤ ਸਾਰੀ ਸਾਧ ਸੰਗਤ ਆਉਂਦੀ ਆ, ਅਤੇ ਸਾਰੇ ਲਾਹਾ ਲੈਣ ਵਾਸਤੇ ਆਉਂਦੇ ਆ। ਅਤੇ ਤਾਇਆ ਜੀ ਬਾਕੀ ਆਪਾਂ ਨੂੰ ਲਾਹਾ ਲੈਣਾ ਵੀ ਚਾਹੀਦਾ, ਕਿਉਂਕਿ ਆਪਾਂ ਹੁਣ ਮੇਲੇ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਆ, ਮੇਲੇ ਦੀ ਖੁਸ਼ੀ ਵੀ ਮਨਾਈ ਆ, ਅਤੇ ਆਪਾਂ ਨੂੰ ਵੀ ਸੇਵਾ ਦੇ ਨਾਲ ਜੁੜਨਾ ਹੀ ਚਾਹੀਦਾ ਹੈਗਾ। ਅਤੇ ਤਾਇਆ ਜੀ ਤੁਹਾਡੀ ਸਮਾਂ ਦੇ ਵਿੱਚ ਇਸ ਤਰ੍ਹਾਂ ਨੌਜਵਾਨ ਜਿੱਦਾਂ ਅੱਜ ਕੱਲ੍ਹ ਟਰਾਲੀਆਂ ਲੈ ਕੇ ਆਉਂਦੇ ਆ ਜਾਂ ਮਤਲਬ ਕਿ ਸੇਵਾ ਦੇ ਵਿੱਚ ਸ਼ਾਮਿਲ ਹੁੰਦੇ ਆ, ਉਦੋਂ ਵੀ ਇਸ ਤਰ੍ਹਾਂ ਹੀ ਆਉਂਦੇ ਹੁੰਦੇ ਸੀ ਅਲੱਗ ਅਲੱਗ ਪਿੰਡਾਂ?
ਦੇਖੋ ਜਿੱਥੇ ਹੀ ਇੱਥੇ ਵੀ ਡਾਕਟਰ ਸਾਹਿਬ ਪਿਆਰ ਕਰਨ ਵਾਲੇ ਆ ਨਾ ਗੁਰੂ ਨੂੰ, ਉੱਥੇ ਹੁਣ ਸਾਧਨ ਦੇ ਤੇ ਰੱਬ ਨੇ, ਕੋਈ ਟਰਾਲੀ 'ਚ ਆਉਂਦਾ, ਕੋਈ ਟਰੱਕ 'ਚ ਆਉਂਦਾ, ਕੋਈ ਗੱਡੀ 'ਚ ਆਉਂਦਾ, ਕੋਈ ਮੋਟਰਸਾਈਕਲ 'ਤੇ ਆਉਂਦਾ, ਕੋਈ ਸਕੂਟਰ 'ਤੇ ਆਉਂਦਾ। ਪਹਿਲਾਂ ਪੈਦਲ ਵੀ ਆਉਂਦੇ ਸੀ, ਸਮੇਂ ਦੇ ਨਾਲ ਹੀ ਸਭ ਕੁਝ ਆ। ਅਤੇ ਤਾਇਆ ਜੀ ਮੈਂ ਹੋਰ ਵੀ ਦੇਖ ਰਿਹਾ ਇੱਥੇ ਬਹੁਤ ਸਾਰੇ ਮੰਗਣ ਵਾਲੇ ਵੀ ਬਹੁਤ ਤੰਗ ਪਰੇਸ਼ਾਨ ਕਰ ਰਹੇ ਨੇ, ਇਹ ਵੀ ਗੱਲ ਮੈਨੂੰ ਥੋੜ੍ਹੀ ਜਿਹੀ ਔੜ ਲੱਗਦੀ ਸੀ, ਉਹ ਵੀ ਆਪਾਂ ਉਹਨਾਂ ਤੱਕ ਜਾਣਾਂਗੇ। ਇਹ ਵੀ ਇਹ ਮਤਲਬ ਪਰੇਸ਼ਾਨ ਕਰਨਾ ਵੀ ਕੋਈ ਚੰਗੀ ਗੱਲ ਨਹੀਂ ਹੈਗੀ, ਮਿਹਨਤ ਕਰਨਾ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ, ਮਿਹਨਤ ਕਰਨਾ ਬਹੁਤ ਜ਼ਰੂਰੀ ਆ। ਅਤੇ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਇਹ ਨਹੀਂ, ਇਹ ਮੰਗਣਾ ਇੱਕ ਚੰਗੀ ਗੱਲ ਆ, ਗੁਰੂ ਨੇ ਸਾਨੂੰ ਕੀ ਸਿਖਾਇਆ? ਗੱਲ ਤਾਂ ਪਾਉ ਤੇਰੀ ਗੱਲ ਤਾਂ ਇਹਨੇ ਨਹੀਂ ਤਾਇਆ ਸੋਨੀ, ਮੈਂ ਉਹਨੂੰ ਇਹ ਕਹਿਣ ਲੱਗਾ ਵੀ ਗੁਰੂ ਨੇ ਸਾਨੂੰ ਕੰਮ ਕਰਨਾ ਸਿਖਾਇਆ, ਮੰਗਣਾ ਕਦੋਂ ਸਿਖਾਇਆ? ਉਹ ਕਹਿੰਦਾ ਵੀ ਆਪਦਾ ਤੂੰ ਕੰਮ ਕਰ, ਮੈਂ ਆਪਦਾ ਕਰ ਲਾਂ।
ਗੁਰੂ ਮਹਾਰਾਜ ਨੇ ਦੱਸਿਆ ਕਿ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ, ਕਿਉਂਕਿ ਇਸ ਚੀਜ਼ ਦੇ ਉੱਤੇ ਵੀ ਸਾਨੂੰ ਮਤਲਬ ਕਿ ਅਧਾਰਿਤ ਰਹਿਣਾ ਚਾਹੀਦਾ ਆ ਕਿ ਨਾਮ ਜਪਣਾ ਬਹੁਤ ਜ਼ਰੂਰੀ ਆ, ਕਿਰਤ ਕਰਨੀ ਵੀ ਬਹੁਤ ਜ਼ਰੂਰੀ ਆ, ਅਤੇ ਵੰਡ ਕੇ ਛਕਣਾ ਵੀ ਬਹੁਤ ਜ਼ਰੂਰੀ ਹੈਗੀ ਆ। ਅਤੇ ਇਹ ਤਿੰਨੇ ਹੀ ਚੀਜ਼ਾਂ ਜੇ ਅਸੀਂ ਜੀਵਨ ਦੇ ਵਿੱਚ ਅਪਣਾ ਲਈਏ ਤਾਂ ਮੇਰਾ ਖਿਆਲ ਹੈ ਆਪਣਾ ਜਿਹੜਾ ਮੇਲਾ ਤਾਂ ਹੀ ਆ ਜੇ ਆਪਾਂ ਇੱਥੋਂ ਕੁਛ ਹਾਸਲ ਕਰੀਏ, ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਚੱਲੀਏ, ਆਪਣੇ ਅੰਦਰ ਕੁਛ ਵਸਾਈਏ, ਅਤੇ ਫਿਰ ਆਪਣਾ ਆਉਣਾ ਵੀ ਸਫਲ ਆ ਅਤੇ ਫਿਰ ਆਪਣਾ ਜਾਣਾ ਵੀ ਸਫਲ ਆ। ਤਾਇਆ ਜੀ
ਜੀ ਡਾਕਟਰ ਸਾਹਿਬ ਆਪਾਂ ਗੱਲਬਾਤ ਕਰ ਰਹੇ ਸੀ ਕਿ ਮੇਲੇ ਦੇ ਵਿੱਚ ਖਾਣ ਪੀਣ ਸਾਰਾ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਵੀ, ਹੈ ਨਾ, ਵੱਖ ਵੱਖ ਇਲਾਕਿਆਂ ਤੋਂ ਜਿਹੜੀ ਸੇਵਾ ਚੱਲ ਰਹੀ ਆ, ਲੰਗਰ ਦੀ ਸੇਵਾ ਜਾਂ ਜਲ ਦੀ ਸੇਵਾ ਆਪਾਂ ਦੇਖ ਰਹੇ ਹਾਂ। ਅਤੇ ਆਪਣੇ ਬਿਲਕੁਲ ਨਾਲ ਜਲ ਦੀ ਸੇਵਾ ਚੱਲ ਰਹੀ ਆ, ਗੁਰਦੁਆਰਾ
ਬੌਲੀ ਸਾਹਿਬ ਦੇ ਵਿੱਚ, ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਜਿਹੜੇ ਸਾਡੇ ਵੀਰ ਨੇ, ਅਤੇ ਮੈਂ ਡਾਕਟਰ ਸਾਹਿਬ ਨੂੰ ਚਾਹਾਂਗਾ ਕਿ ਆਪਣੀ ਗੱਲਬਾਤ ਕਰਾਈ ਜਾਵੇ।
ਅਤੇ ਪਿਆਰੇ ਸਰੋਤੋ, ਬਿਲਕੁਲ ਸਾਡੇ ਸਾਹਮਣੇ ਇੱਕ ਛਬੀਲ ਲੱਗੀ ਆ ਜਿਹੜੀ ਕਿ ਪਿੰਡ ਵਾੜਾ ਜਗੀਰ ਵੱਲੋਂ ਲਾਈ ਜਾਂਦੀ, ਹਰ ਸਾਲ ਲਾਈ ਜਾਂਦੀ ਆ। ਅਤੇ ਇੱਥੇ ਬਹੁਤ ਸਾਰੇ ਨੌਜਵਾਨ ਵੀ ਸੇਵਾ ਕਰਦੇ ਆ, ਬੀਬੀਆਂ ਵੀ ਸੇਵਾ ਕਰਦੀਆਂ, ਸਾਡੇ ਬਜ਼ੁਰਗ ਵੀ ਸੇਵਾ ਕਰਦੇ ਆ। ਅਤੇ ਉਹਨਾਂ ਦੇ ਵਿੱਚੋਂ ਇੱਕ ਭਾਈ ਸਾਹਿਬ ਜੀ ਗੁਰਮੁਖ ਆਪਣੇ ਨਾਲ ਜੁੜੇ ਹੈਗੇ ਆ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਅਤੇ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ ਜੀ।
ਡਾਕਟਰ ਸਾਹਿਬ, ਮੇਰਾ ਨਾਮ ਹਰਜੀਤ ਸਿੰਘ, ਬਾੜਾ ਜਗੀਰ ਤੋਂ।
ਜੀ ਜੀ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਹਰਜੀਤ ਸਿੰਘ ਜੀ ਕਿ ਇਹ ਜਿਹੜੀ ਛਬੀਲ ਦੀ ਸੇਵਾ ਤੁਸੀਂ ਕਿੰਨੇ ਕੁ ਦੇਰ ਤੋਂ ਕਰ ਰਹੇ ਹੋ ਜੀ?
ਇਹ ਡਾਕਟਰ ਸਾਹਿਬ ਜਿਹੜੀ ਛਬੀਲ ਦੀ ਸੇਵਾ ਸਾਡੇ ਨਗਰ ਵੱਲੋਂ ਹਰ ਸਾਲ ਲਗਾਈ ਜਾਂਦੀ ਆ, ਤਕਰੀਬਨ 8-10 ਸਾਲ ਹੋ ਗਏ ਛਬੀਲ ਚੱਲਦੀ ਨੂੰ। ਪ੍ਰਧਾਨ ਊਧਮ ਸਿੰਘ ਦੇ ਸਮੇਂ ਦੀ ਇਹ ਛਬੀਲ ਸ਼ੁਰੂ ਕੀਤੀ ਆ। ਉਹ ਹੁਣ ਤੁਹਾਨੂੰ ਪਤਾ ਇਸ ਦੁਨੀਆ 'ਤੇ ਨਹੀਂ ਰਹੇ, ਅਲਵਿਦਾ ਕਹਿ ਗਏ। ਉਹ ਵੀ ਉਹ ਸੇਵਾ ਕਰਦੇ ਕਰਦੇ ਤੁਹਾਨੂੰ ਪਤਾ ਬਾਲਣ ਚਰਾਉਣ ਗਏ ਸੀਗੇ ਜਦੋਂ ਉਹਨਾਂ ਦਾ ਦੇਹਾਂਤ ਹੋਇਆ, ਪਰ ਉਸੇ ਸੇਵਾ ਨੂੰ ਅਸੀਂ ਕੰਟੀਨਿਊ ਰੱਖਦੇ, ਹਰੇਕ ਸਾਲ ਸੇਵਾ ਕਰਦੇ ਹਾਂ। ਅਤੇ ਸਾਡੇ ਪਿੰਡ ਦੀਆਂ ਸਾਰੀਆਂ ਸੰਗਤਾਂ ਬਹੁਤ ਪੂਰਾ ਸਹਿਯੋਗ ਦਿੰਦੀਆਂ। ਹੁਣ ਤੁਸੀਂ ਦੇਖ ਸਕਦੇ ਅੰਦਰ ਬੀਬੀਆਂ ਜਿੰਨੀ ਬਰਤਨ ਧੋਣ ਦੀ ਸੇਵਾ ਸਾਰੀਆਂ ਬੀਬੀਆਂ ਕਰਨ ਡਈਆਂ ਵਾ। ਆਹ ਨੌਜਵਾਨ ਬੱਚੇ ਆ, ਇਹ ਅੱਗਿਓਂ ਬਰਤਨ ਲੈ ਕੇ ਜਾਣ ਡਿਆ, ਪਿੱਛੇ ਦੂਸਰੇ ਨੌਜਵਾਨ ਉੱਪਰ ਬੈਠੇ ਆ ਬੱਚੇ, ਇਹ ਛਬੀਲ ਗਲਾਸਾਂ ਦੇ ਵਿੱਚ ਭਰ ਕੇ ਸੰਗਤਾਂ ਨੂੰ ਸਰਵ ਕਰ ਰਹੇ ਹਾਂ। ਔਰ ਬਜ਼ੁਰਗ ਬੰਦੇ ਜਿੰਨੇ ਵੀ ਆਪਣੇ ਸਿਆਣੇ ਨਗਰ ਦੇ ਪਤਵੰਤੇ ਆ, ਉਹ ਬੈਠੇ ਆ ਥੱਲੇ ਨਾਲ ਸਲਾਹ ਮਸ਼ਵਰਾ ਕਰਨ ਨੂੰ, ਅਤੇ ਨਾਲ ਦੀ ਨਾਲ ਉਹ ਆਪਣਾ ਜਿਹੜੀ ਸੇਵਾ ਮਿੱਠਾ ਖੋਰਨ ਦੀ, ਜਲ ਤਿਆਰ ਕਰਨ ਦੀ, ਉਹ ਸਾਰੀ ਕਰੀ ਜਾਣ ਡਏ ਆ।
ਅਤੇ ਹਰਜੀਤ ਸਿੰਘ ਜੀ, ਇਸ ਛਬੀਲ ਦੇ ਨਾਲ ਜਿੱਥੇ ਤੁਸੀਂ ਸੇਵਾ ਕਰ ਰਹੇ ਆ, ਸੰਗਤਾਂ ਨੂੰ ਨਾਲ ਜੋੜਿਆ ਹੈਗਾ ਆ, ਅਤੇ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਸੇਵਾ ਆਰੰਭ ਕੀਤੀ ਸੀਗੀ, ਅਤੇ ਉਸ ਟਾਈਮ ਤੁਹਾਨੂੰ ਕੋਈ ਦਿੱਕਤ ਵੀ ਆਈ ਹੋਈ ਕਿ ਸੇਵਾ ਕਰਨ ਦੀ ਜਾਂ ਛਬੀਲ ਦੇ ਵਿੱਚ ਭਾਗ ਲੈਣ ਦੀ ਜਾਂ ਸੇਵਾ ਕਰਨ ਦੀ?
ਡਾਕਟਰ ਸਾਹਿਬ, ਇਹ ਗੁਰੂ ਦਾ ਕਾਰਜ ਆ, ਇਹ ਆਪਾਂ ਸਾਰੇ ਜਾਣਦੇ। ਗੁਰੂ ਦਾ ਕਾਰਜ ਕਰਨ ਲਈ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਗੁਰੂ ਹਮੇਸ਼ਾ ਅੰਗ ਸੰਗ ਹੋ ਕੇ ਆਪਣਾ ਕਾਰਜ ਆਪ ਕਰਾ ਲਏ। ਉਹਨਾਂ ਦੇ ਕਾਰਜ ਆ ਇਹ, ਉਹਨਾਂ ਦੀਆਂ ਸੰਗਤਾਂ ਲਈ ਆਪਾਂ ਇਹ ਕੰਮ ਕਰ ਰਹੇ ਹਾਂ। ਹੁਣ ਬਾਬਾ ਬਲਵੀਰ ਸਿੰਘ ਹੁਣੀ ਲਾ ਲਓ ਤੁਸੀਂ, ਉਹ ਸੰਗਤਾਂ ਦੀ ਕਿੱਡੇ ਮਹਾਨ ਕਾਰਜ ਕਰਨ ਦੇ। ਪਹਿਲਾਂ ਬੰਨ ਟੁੱਟਾ, ਬੰਨ 'ਤੇ ਤੁਸੀਂ ਦੇਖੋ ਕਿੰਨੀਆਂ ਟਰਾਲੀਆਂ ਆਉਂਦੀਆਂ ਸੀ ਉੱਥੇ, ਪਤਾ ਨਹੀਂ ਲੱਗਦਾ ਲੈਣਾ ਕਿੰਨੀਆਂ ਲੰਮੀਆਂ ਲਾ ਜਾਂਦੀਆਂ ਸੀ ਬੋਰਿਆਂ ਦੀਆਂ। ਹੁਣ 24 ਤਰੀਕ ਦਾ ਉੱਥੇ ਜਿਹੜੇ ਖੱਤਿਆਂ ਖੇਤਾਂ ਦੇ ਵਿੱਚ ਟੋਆ ਪਿਆ ਸੀ, 50 ਫੁੱਟ ਡੂੰਘਾ ਟੋਆ ਪਿਆ ਸੀ, ਉਸ ਨੂੰ ਪੂਰਨ ਦੀ ਬਾਬਾ ਜੀ ਨੇ ਫੇਸਬੁੱਕ ਅਤੇ ਹੋਰ ਸਾਰੇ ਚੈਨਲਾਂ ਦੇ ਮਾਧਿਅਮ ਰਾਹੀਂ ਇੱਕ ਬੇਨਤੀ ਕੀਤੀ ਸੀ। ਉੱਥੇ 24 ਤਰੀਕ ਦਾ 100 ਤੋਂ ਉੱਪਰ, 100-125, ਕੱਲ੍ਹ 130 ਟਰੈਕਟਰ ਚੱਲਦੇ ਸੀ।
ਬਿਲਕੁਲ ਜੀ, ਬਿਲਕੁਲ,
ਇੰਨੇ ਟਰੈਕਟਰ ਚੱਲਣ ਡਏ ਆ। ਉਹ ਹਾਲੇ ਵੀ ਤੁਸੀਂ ਦਾ ਹਿਸਾਬ ਲਾਓ, ਟੋਆ ਐਡਾ ਡੂੰਘਾ ਸੀਗਾ ਵੀ ਹਾਲੇ ਅੱਧਾ ਪੂਰ ਹੋਇਆ ਮੇਰੇ ਹਿਸਾਬ ਨਾਲ, ਅੱਧਾ ਟੋਆ ਹਾਲੇ ਪਿਆ ਵਾ। ਸੋ ਐਡੇ ਐਡੇ ਕਾਰਜ ਹੋ ਜਾਂਦੇ ਆ, ਕਿਉਂਕਿ ਗੁਰੂ ਅੰਗ ਸੰਗ ਹੁੰਦੇ ਆ। ਇਸ ਛਬੀਲ ਦਾ ਆਪਾਂ ਕਹਿ ਲਈਏ ਵੀ ਕਾਰਜ, ਚਲੋ ਮੰਨਦੇ ਵੀ ਬਹੁਤ ਵੱਡਾ, ਬੜੀ ਸੇਵਾ ਕੀਤੀ ਨਗਰ ਨਿਵਾਸੀਆਂ ਨੇ ਨਾਲ, ਪਰ ਜੇ ਉਹ ਐਡਾ ਕਾਰਜ ਹੋ ਸਕਦਾ ਤਾਂ ਇਹ ਤੁਸੀਂ ਆਪੇ ਹਿਸਾਬ ਲਾ ਲਓ, ਗੁਰੂ ਸਾਹਿਬ ਨੇ ਆਪੇ ਕਰ ਹੀ ਲੈਣਾ।
ਅਤੇ ਹਰਜੀਤ ਸਿੰਘ ਜੀ, ਇਹ ਜਿਹੜੀ ਸੇਵਾ ਹੈ, ਤੁਸੀਂ ਦਿਨ ਰਾਤ ਕਰਦੇ ਆ ਕਿ ਜਾਂ ਦਿਨੇ ਦਿਨ ਛਬੀਲ ਲਾ ਕੇ ਰਾਤ ਨੂੰ ਮਤਲਬ ਕਿ ਕੁਛ ਆਰਾਮ ਵੀ ਕਰਦੇ ਆ?
ਨਹੀਂ ਡਾਕਟਰ ਸਾਹਿਬ, ਇਹ ਸੇਵਾ ਆਪਣੀ ਹੁਣ ਰਾਤ ਨੂੰ ਤਕਰੀਬਨ 3 ਵਜੇ ਦੀ ਚੱਲੂਗੀ। ਤਕਰੀਬਨ 3 ਵਜੇ ਦੀ ਇਸੇ ਤਰ੍ਹਾਂ ਕੰਟੀਨਿਊ ਚੱਲੀ ਜਾਣਾ ਵਾ।
ਬਿਲਕੁਲ,
3 ਵਜੇ ਸੇਵਾਦਾਰ ਆਰਾਮ ਕਰ ਲੈਣਗੇ ਅਤੇ ਸੁਬਹਾ 6 ਵਜੇ ਫਿਰ ਸਟਾਰਟ ਹੋ ਜਾਣੀ ਇੱਦਾਂ ਹੀ।
ਠੀਕ ਹੈ, ਠੀਕ ਹੈ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜੀਤ ਸਿੰਘ ਜੀ, ਕਿਉਂਕਿ ਤੁਸੀਂ ਸੰਗਤਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕਰਦੇ ਆ। ਅਤੇ ਆਪਣੇ ਨਾਲ ਹੁਣ ਇੱਕ ਬਜ਼ੁਰਗ ਬੈਠੇ ਆ, ਉਹ ਕਮੇਟੀ ਮੈਂਬਰ ਵੀ ਹੋਣਗੇ ਅਤੇ ਇਸ ਤੋਂ ਇਲਾਵਾ ਉਹ ਪੰਚਾਇਤ ਮੈਂਬਰ ਵੀ ਆ, ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਅਤੇ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ ਜੀ।
ਮੇਰਾ ਨਾਮ ਗਿਆਨ ਸਿੰਘ ਹੈ।
ਅਤੇ ਗਿਆਨ ਸਿੰਘ ਜੀ, ਤੁਸੀਂ ਕਮੇਟੀ ਮੈਂਬਰ ਵੀ ਆ ਔਰ ਤੁਸੀਂ ਪੰਚਾਇਤ ਮੈਂਬਰ ਵੀ ਆ, ਅਤੇ ਜਿਹੜੀ ਇਹ ਛਬੀਲ ਤੁਸੀਂ ਕਿੰਨੇ ਕੁ ਦੇਰ ਤੋਂ ਇਹ ਨਗਰ ਡੱਲਾ ਦੇ ਵਿੱਚ ਲਾ ਰਹੇ ਹਾਂ ਜੀ?
ਇਹ ਕੋਈ 10-15 ਸਾਲ ਤੋਂ ਪਹਿਲਾਂ ਤੋਂ ਇਹ ਛਬੀਲ ਚੱਲ ਰਹੀ ਹੈ ਇਸ ਮੇਲੇ 'ਤੇ, 14 ਵਾਲੇ ਦਿਨ ਅਤੇ 2 ਦਿਨ, 14 ਵਾਲੇ ਦਿਨ ਤੋਂ ਮੱਸਿਆ ਵਾਲੇ ਦਿਨ ਤੱਕ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਛਬੀਲ ਲਾਈ ਜਾਂਦੀ ਹੈ ਅਤੇ ਬੜੀ ਧੂਮਧਾਮ ਸੇਵਾ ਕੀਤੀ ਹੈ। ਸਾਰੇ ਪਿੰਡ ਦੀ ਸੇਵਾ ਦਾ ਇਹਦੇ ਵਿੱਚ ਹੱਥ ਹੈ, ਬੜੇ ਚਾਅ ਨਾਲ ਠੰਡੇ ਮਿੰਠੇ ਦੀ ਇਸ ਵੇਲੇ ਛਬੀਲ ਚੱਲ ਰਹੀ ਹੈ, ਬੜੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ।
ਅਤੇ ਗਿਆਨ ਸਿੰਘ ਜੀ, ਇਹ ਜਿਹੜੀ ਸੇਵਾ ਛਬੀਲ, ਕੋਈ ਵੀ ਕੰਮ ਆ ਪੈਸੇ ਤੋਂ ਬਗੈਰ ਨਹੀਂ ਹੁੰਦਾ, ਕਿਉਂਕਿ ਮਾਇਆ ਤੋਂ ਬਗੈਰ ਸਾਰੇ ਕੰਮ ਅਧੂਰੇ ਆ, ਅਤੇ ਇਹ ਮਾਇਆ ਤੁਸੀਂ ਪਿੰਡ ਦੇ ਵਿੱਚੋਂ ਇਕੱਠੀ ਕਰਦੇ ਆ ਜਾਂ ਤੁਹਾਨੂੰ ਬਾਹਰੋਂ ਮਦਦ ਆਉਂਦੀ ਹੈ ਜੀ?
ਇਹ ਜੀ ਛਬੀਲ ਵਾਸਤੇ ਤਾਂ ਸਾਨੂੰ ਪਿੰਡ ਵਿੱਚੋਂ ਹੀ ਜ਼ਿਆਦਾਤਰ ਇਕੱਠੀ ਕਰਨੀ ਪੈਂਦੀ ਹੈ, ਕਿਉਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹੀ ਇਹ ਛੋਟਾ ਪ੍ਰੋਗਰਾਮ ਹੈ। ਜੇ ਵੱਡੀ ਵੀ ਆਵੇ, ਬਾਹਰੋਂ ਵੀ ਆ ਜਾਏ ਅਤੇ ਕੋਈ ਜਿੱਦਾਂ 550 ਸਾਲ ਗੁਰੂ ਨਾਨਕ ਦੇਵ ਜੀ ਦਾ ਆ ਰਿਹਾ ਹੈ। ਇਹਦੇ ਵਿੱਚ ਵੀ ਬਾਹਰੋਂ ਜਿਹੜਾ ਸਹਿਯੋਗ ਆਇਆ 15,000-20,000 ਐਸਾ ਬਾਹਰੋਂ ਵੀ ਪੈਸੇ NRA ਵੀਰ ਜਿਹੜੇ ਉਹ ਭੇਜਦੇ ਆ ਅਤੇ ਇੱਥੇ ਛਬੀਲ ਵਾਸਤੇ ਕੋਈ ਜ਼ਿਆਦਾਤਰ ਇੰਨਾ ਖਰਚ ਵੀ ਨਹੀਂ ਆਉਂਦਾ ਅਤੇ ਜਿੰਨਾ 100, 200, 400, 500 ਹਜ਼ਾਰ ਜਿੰਨਾ ਕੋਈ ਦੇਣਾ ਚਾਹੇ ਇੰਨੇ ਕਿੰਨਾ ਸਰ ਜਾਂਦਾ ਵਾ। ਬਾਕੀ ਜਿਹੜੇ ਚਾਰ ਪੈਸੇ ਬਚਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਵਿੱਚ ਆ ਜਾਂਦੇ ਆ।
ਅਤੇ ਤੁਹਾਡੇ ਨਗਰ ਦੇ ਨੌਜਵਾਨ ਕਿੰਨੇ ਕੁ ਤੁਹਾਡੇ ਨਾਲ ਜੁੜੇ ਆ ਜੀ?
ਸਾਡੇ ਪਿੰਡ ਦੇ ਨੌਜਵਾਨ ਜਿੰਨੇ ਵੀ ਹੈ ਇਹ ਸਾਰਿਆਂ ਦਾ ਸਾਡੇ ਨਾਲ ਪੂਰਾ ਪੂਰਾ ਸਹਿਯੋਗ ਹੈ। ਕੋਈ ਇਨਕਾਰ ਹੀ ਨਹੀਂ ਕਰਦਾ, ਜਿਸ ਕੰਮ ਵਾਸਤੇ ਕਹੀਏ ਉਹ ਬੜੇ ਉਤਸ਼ਾਹ ਨਾਲ ਕੰਮ ਕਰਦੇ ਆ।
ਅਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਵਾੜਾ ਜਗੀਰ ਵਾਲੇ ਜਿਹੜੇ ਨਗਰ ਤੋਂ ਸੇਵਾ ਕਰਦੇ ਆ ਅਤੇ ਬਹੁਤ ਸ਼ਰਧਾ ਦੇ ਨਾਲ, ਬੜੇ ਪ੍ਰੇਮ ਦੇ ਨਾਲ, ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਆ। ਅਤੇ ਕਿਉਂਕਿ ਬੀਬੀਆਂ ਵੀ ਬਹੁਤ ਜ਼ਿਆਦਾ ਸੇਵਾ ਕਰਦੀਆਂ, ਅਸੀਂ ਦੇਖ ਰਹੇ ਸਾਹਮਣੇ ਬੀਬੀਆਂ ਬਰਤਨ ਸਾਫ਼ ਕਰ ਰਹੀਆਂ ਆ, ਬੜੇ ਪਿਆਰ ਦੇ ਨਾਲ ਸੇਵਾ ਕਰਦੀਆਂ। ਅਤੇ ਇੱਕ ਭੈਣ ਜੀ ਵੀ ਸਾਡੇ ਨਾਲ ਜੁੜੇ ਆ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਭੈਣ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ।
ਪਰਮਜੀਤ ਸਿੰਘ।
ਅਤੇ ਭੈਣ ਜੀ ਪਰਮਜੀਤ ਜੀ ਤੁਸੀਂ ਕਮੇਟੀ ਮੈਂਬਰ ਹੋ?
ਹਾਂਜੀ, ਪ੍ਰਧਾਨ ਹੈ ਮੈਂ ਗੁਰਦੁਆਰਾ
ਜੀ। ਗੁਰਦੁਆਰੇ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਜੀ ਆਪਣੇ ਨਾਲ ਜੁੜੇ ਆ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿੰਨੇ ਕੁ ਸਾਲਾਂ ਤੋਂ ਤੁਸੀਂ ਇਹ ਜਿਹੜੀ ਸੇਵਾ ਆ ਕਰ ਰਹੇ ਹੋ?
ਕਾਫੀ ਢੇਰ ਹੋ ਗਿਆ, ਬਸ ਸੇਵਾ ਚੱਲਦੀ ਆ। ਨਗਰ ਆਪਣਾ ਸਹਿਯੋਗ ਬਹੁਤ ਜ਼ਿਆਦਾ ਦੇ ਰਿਹਾ ਵਾ ਵਾੜਾ ਜਗੀਰ, ਅਤੇ ਬਹੁਤ ਜ਼ਿਆਦਾ ਸੇਵਾ ਚੱਲਦੀ ਆ ਆਪਣੀ।
ਅਤੇ ਇਹਦੇ ਵਿੱਚ ਬੀਬੀਆਂ ਦਾ ਕਿੰਨਾ ਕੁ ਸਹਿਯੋਗ ਆ? ਤੁਸੀਂ ਬੀਬੀਆਂ ਨੂੰ ਕਿਸ ਤਰ੍ਹਾਂ ਮਤਲਬ ਲਾਮਬੰਦ ਕਰਦੇ ਆ ਕਿ ਸਾਡੇ ਨਾਲ ਚੱਲੋ, ਸਾਡੇ ਨਾਲ ਜੁੜੋ? ਕਿਉਂਕਿ ਕਈ ਵਾਰੀ ਬੀਬੀਆਂ ਕਹਿੰਦੀਆਂ ਕਿ ਸਾਡਾ ਵੇਲ ਨਹੀਂ ਕਰਦਾ ਕੰਮ, ਅਸੀਂ ਕਰਨਾ ਹੈਗਾ ਆ, ਅਤੇ ਤੁਸੀਂ ਬੀਬੀਆਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਆ?
ਨਹੀਂ ਜੀ, ਅਸੀਂ ਆਪਦੇ ਗਰੁੱਪ ਬਣਾਏ, ਅਸੀਂ ਕਹਿੰਦੇ ਵੀ ਆਪਾਂ ਸੇਵਾ ਕਰਨੀ ਆ, ਜ਼ਰੂਰੀ ਆਪਾਂ ਉੱਥੇ ਕਰਾਂਗੇ ਸੇਵਾ, ਆਪਣਾ ਨਾਮ ਆਊਗਾ, ਆਪਾਂ ਇੱਦਾਂ ਸੇਵਾ ਕਰਾਂਗੇ, ਆਪਾਂ ਕੋਈ ਖੱਟਾਂਗੇ ਜੱਗ ਦੇ ਉੱਤੋਂ। ਇਸ ਕਰਕੇ ਸੇਵਾ ਕਰੀ ਦੀ ਬਹੁਤ, ਸਾਡੇ ਪਿੰਡ ਦਾ ਥਪਾਕ ਆ, ਸਰਪੰਚ ਵੀ ਸਾਡਾ ਜਿਹੜਾ ਅਸੀਂ ਚੁਣ ਕੇ ਆਪ ਹੀ ਬਣਾਉਂਦੇ ਹਾਂ, ਉਹ ਵੀ ਨਹੀਂ ਬਣਾਉਣ ਦੀ ਜ਼ਰੂਰਤ ਪੈਂਦੀ
ਕਿਉਂਕਿ ਤੁਹਾਡੇ ਤਾਂ ਵਾੜਾ ਜਗੀਰ ਵਾਸਤੇ ਵੈਸੇ ਵੀ ਆ, ਜਦੋਂ ਦੀ ਪੰਚਾਇਤ ਬਣੀ ਆ ਉਦੋਂ ਲਗਭਗ ਸਰਵਸੰਮਤੀ ਦੇ ਨਾਲ ਸਾਰੀ ਪੰਚਾਇਤ ਵੀ ਚੁਣੀ ਜਾਂਦੀ, ਮੈਂਬਰ ਪੰਚਾਇਤ ਚੁਣੇ ਜਾਂਦੇ ਆ। ਅਤੇ ਬਹੁਤ ਬਹੁਤ ਵਧਾਈਆਂ ਦੇ ਤੁਸੀਂ ਪਾਤਰ ਆ, ਤੁਹਾਡਾ ਭੈਣ ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਭਾਅ ਜੀ ਇਹ ਜਿਹੜੀ ਸੇਵਾ ਨਾ ਤੁਸੀਂ ਆਪ ਹੀ ਦੇਖੀ ਆ ਕਿ ਕਿਸ ਤਰ੍ਹਾਂ, ਦੇਖੋ ਨੌਜਵਾਨ ਸੇਵਾ ਕਰ ਰਹੇ ਆ, ਬੀਬੀਆਂ ਸੇਵਾ ਕਰ ਰਹੀਆਂ ਆ, ਬਜ਼ੁਰਗ ਬਿਲਕੁਲ ਲਾਗੇ ਬੈਠੇ ਆ, ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸਾਰੀ ਸੇਵਾ ਚੱਲ ਰਹੀ ਆ। ਅਤੇ ਭਾਅ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੀ?
ਬਹੁਤ ਚੰਗਾ ਲੱਗਦਾ ਜੀ ਕਿ ਨੌਜਵਾਨ, ਜਦੋਂ ਗੱਲ ਕੀਤੀ ਜਾਂਦੀ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੁੰਦੀ ਹੈ ਅਤੇ ਬਹੁਤ ਭੰਡਿਆ ਵੀ ਜਾਂਦਾ ਰਿਹਾ ਕਿ ਨਸ਼ੇ ਬਹੁਤ ਕਰਦੇ ਨੇ, ਵਿਹਲੇ ਰਹਿੰਦੇ ਨੇ, ਇਹ ਕੰਮ ਨਹੀਂ ਕਰਦੇ, ਪਰ ਇਹ ਮਿਸਾਲ ਕਾਇਮ ਕੀਤੀ ਹੈ। ਜਦੋਂ ਹੜ੍ਹ ਦੀ ਸਮੱਸਿਆ ਆਈ ਸੀ ਉਦੋਂ ਵੀ ਨੌਜਵਾਨਾਂ ਨੇ ਇਹ ਸਾਬਿਤ ਕੀਤਾ ਸੀ ਕਿ ਪੰਜਾਬ ਦੀ ਜਵਾਨੀ ਅਗਰ ਦੇਖਿਆ ਜਾਵੇ ਤਾਂ ਜਿੰਨੀ ਭੰਡੀ ਜਾਂਦੀ ਆ ਓਨੀ, ਜਿੰਨੀ ਕਿਹਾ ਜਾਂਦਾ ਵਾ ਉਹਨੇ ਨਸ਼ੇ ਨਹੀਂ ਕਰ ਰਿਹਾ, ਜਿੰਨਾ ਕਿਹਾ ਜਾਂਦਾ ਉਹਨੇ ਵਿਹਲੇ ਨਹੀਂ ਰਹਿੰਦੇ, ਉਦੋਂ ਤੋਂ ਕਿਤੇ ਹਿੱਸੇ ਜ਼ਿਆਦਾ ਸੇਵਾ ਦੇ ਵਿੱਚ ਜਾਂ ਮਿਹਨਤ ਦੇ ਵਿੱਚ ਉਹ ਯਕੀਨ ਕਰਦੇ ਨੇ ਅਤੇ ਇਹ ਸਾਬਤ ਕਰ ਦਿੱਤਾ ਉਹਨਾਂ ਨੇ। ਅਤੇ ਇਸ ਮੇਲੇ ਦੇ ਵਿੱਚ ਵੀ ਜਿੱਥੇ ਜਿੱਥੇ ਆਪਾਂ ਦੇਖ ਰਹੇ ਹਾਂ ਅਤੇ ਉੱਥੇ ਇਹ ਜਿਹੜੀ ਆ ਸੇਵਾ ਹੋ ਰਹੀ ਆ। ਅਤੇ ਸਾਹਮਣੇ ਆਪਾਂ ਡਾਕਟਰ ਸਾਹਿਬ ਦੇਖ ਰਹੇ ਹਾਂ ਕਿ ਇਸ ਸਰਕਾਰੀ ਮੈਡੀਕਲ ਫਰੀ ਕੈਂਪ ਵੀ ਲੱਗਾ ਹੋਇਆ ਜਿਸ ਦੇ ਵਿੱਚ ਮੈਡੀਕਲ ਦੀ ਸਹੂਲਤਾਂ ਦਿੱਤੀ ਜਾ ਰਹੀ ਆ। ਜੇ ਕੋਈ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਸਮੱਸਿਆ ਆਉਂਦੀ ਹੈ ਅਤੇ ਉਹਨਾਂ ਨੂੰ ਜਿਹੜੀ ਇਹ ਚੀਜ਼ ਦੇ ਲਈ ਪੂਰਾ ਤਿਆਰ ਰੱਖਿਆ ਜਾਂਦਾ ਕਿ ਕੋਈ ਵੀ ਸਿਹਤ ਨੂੰ ਲੈ ਕੇ ਸਮੱਸਿਆ ਕਿਸੇ ਨੂੰ ਨਾ ਆਵੇ।
ਭਾਅ ਜੀ ਗੱਲ ਹੈਗੀ ਆ, ਦੇਖੋ ਜਿਹੜੀ ਮੈਂ ਆ ਪਿੰਡ ਵਾੜਾ ਜਗੀਰ ਦੀ ਛਬੀਲ ਦਾ ਜਿਹੜਾ ਸਿਸਟਮ ਦੇਖਿਆ ਹੈਗਾ ਬਹੁਤ ਵਧੀਆ ਸਿਸਟਮ ਮੈਨੂੰ ਲੱਗਾ, ਕਿਉਂਕਿ ਇੱਥੇ ਮੋਟਰ ਦਾ ਵੀ ਇੰਤਜ਼ਾਮ ਹੈਗਾ, ਸਮਰਸੀਬਲ ਪੰਪ ਲੱਗਾ ਆ, ਇਸ ਤੋਂ ਇਲਾਵਾ ਇਹ ਸਾਧ ਸੰਗਤ ਜਿਹੜੀ ਛਕਦੀ ਆ ਜਲ, ਸਾਹਮਣੇ ਬਿਲਕੁਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਲੰਗਰ ਚੱਲ ਰਿਹਾ ਆ ਔਰ ਲੰਗਰ ਦੇ ਵਿੱਚ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਉੱਥੇ ਸਾਹਮਣੇ ਬਿਲਕੁਲ ਛਬੀਲ ਵਾੜਾ ਜਗੀਰ ਦੀ ਲੱਗੀ ਹੋਈ ਆ ਅਤੇ ਇੱਥੋਂ ਲੋਕ ਪ੍ਰਸ਼ਾਦਾ ਛੱਕ ਕੇ ਫਿਰ ਜਲ ਛੱਕਦੇ ਆ, ਠੰਡਾ ਅਤੇ ਮਿੱਠਾ ਜਲ ਛੱਕਦੇ ਆ, ਕਿਉਂਕਿ ਪਿਆਸੇ ਦੀ ਪਿਆਸ ਨੂੰ ਬੁਝਾਉਣਾ ਇੱਕ ਬਹੁਤ ਵੱਡੀ ਸੇਵਾ ਆ, ਕਿਉਂਕਿ ਭਾਵਾਂ ਇੰਨੀ ਜ਼ਿਆਦਾ ਗਰਮੀ ਨਹੀਂ ਹੈ ਪਰ ਫਿਰ ਵੀ ਕਿਉਂਕਿ ਜਿੱਥੇ ਜ਼ਿਆਦਾ ਹਜੂਮ ਆ, ਜਿੱਥੇ ਜ਼ਿਆਦਾ ਸਾਧ ਸੰਗਤ ਆ, ਉੱਥੇ ਬਹੁਤ ਜ਼ਿਆਦਾ ਹੁੰਮਸ ਹੁੰਦੀ ਹੈਗੀ ਆ, ਗਰਮੀ ਹੁੰਦੀ ਆ, ਉੱਥੇ ਸਾਨੂੰ ਪਾਣੀ ਦੀ ਵਾਰ ਵਾਰ ਲੋੜ ਪੈਂਦੀ ਆ ਔਰ ਮੈਂ ਦੇਖਿਆ ਬੜੇ ਪਿਆਰ ਦੇ ਨਾਲ ਜਿਹੜੀ ਸਾਧ ਸੰਗਤ ਇਹ ਜਲ ਛਕਾ ਰਹੀ ਆ ਔਰ ਇੱਧਰ ਸਾਹਮਣੇ ਬਿਲਕੁਲ ਲੰਗਰ ਦੇ ਵਿੱਚ ਵੀ ਸਾਧ ਸੰਗਤ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਵੀ ਛਕਦੀ ਆ ਔਰ ਉਸ ਤੋਂ ਬਾਅਦ ਜਲ ਛੱਕ ਕੇ ਗੁਰੂ ਦੇ ਗੁਣ ਗਾਉਂਦੀ ਆ। ਆਪਾਂ ਦੇਖ ਰਹੇ ਇੱਥੇ ਬਹੁਤਾ ਜ਼ਿਆਦਾ ਰੱਛ ਵੀ ਨਹੀਂ ਪੈਂਦਾ ਔਰ ਬਹੁਤਾ ਜ਼ਿਆਦਾ ਹੁੱਲੜਬਾਜ਼ੀ ਵੀ ਨਹੀਂ ਜਾਂ ਜ਼ਿਆਦਾ ਬਹੁਤਾ ਜ਼ਿਆਦਾ ਰੌਲਾ ਵੀ ਨਹੀਂ, ਬੜੀ ਸ਼ਾਂਤੀ ਦੇ ਨਾਲ ਪ੍ਰੇਮ ਦੇ ਨਾਲ ਕੰਮ ਕਰ ਰਿਹਾ ਅਤੇ ਸਾਰਾ ਜਿਹੜਾ ਨਗਰ ਆ ਵਧਾਈਆਂ ਦਾ ਪਾਤਰ ਹੈਗਾ ਆ। ਅਤੇ ਭਾਅ ਜੀ ਆਪਣਾ ਜਿਹੜਾ ਮੇਲਾ ਆ ਉਹ ਤਕਰੀਬਨ ਬਹੁਤ ਵਧੀਆ ਚੱਲ ਰਿਹਾ ਆ ਅਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ
ਜੀ? ਵਾਕਿਆ ਜੀ ਮੇਲਾ ਤਾਂ ਜਿੱਥੇ ਆਪਾਂ ਪਹਿਲਾਂ ਗੱਲ ਕੀਤੀ ਹੈ ਜਦੋਂ ਮਿਲਣੀ ਗੁਰੂ ਨੂੰ ਆਏ ਆ ਅਤੇ ਉੱਥੇ ਜਦੋਂ ਦਰਸ਼ਨ ਹੋ ਜਾਂਦੇ ਆ ਕਿਸੇ ਸ਼ਖਸੀਅਤ ਦੇ ਜਿਹੜਾ ਨਾਮ ਜਪਿਆ ਹੁੰਦਾ ਜਾਂ ਜਿਹੜੇ ਸੇਵਾ ਕਰ ਅਤੇ ਉਹ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਚਾਹਵਾਂਗੇ ਕਿ ਵੱਧ ਤੋਂ ਵੱਧ ਸੇਵਾ ਕੀਤੀ ਜਾ ਸਕੇ, ਨਾਮ ਜਪਿਆ ਜਾ ਸਕੇ। ਇਹੀ ਲਾਹਾ, ਇਹੀ ਸਾਨੂੰ ਲਾਹਾ ਲੈਣਾ ਚਾਹੀਦਾ ਜੋੜ ਮੇਲਿਆਂ ਤੋਂ, ਇਹੀ ਆਪਾਂ ਬੇਨਤੀ ਕਰਦੇ ਹਾਂ ਜੀ। ਜੀ ਜਲਦੀ ਸੇਵਾ ਤੋਂ ਬਾਅਦ ਆਪਾਂ ਹੁਣ ਇਸ ਵੇਲੇ ਪਹੁੰਚੇ ਹੋਏ ਹਾਂ ਜੀ ਗੁਰਦੁਆਰਾ ਭਾਈ ਲਾਲੋ ਜੀ ਦੇ ਸਾਹਮਣੇ, ਜਿਹੜਾ ਲੰਗਰ ਪਿੰਡ ਤਾਸ਼ਪੁਰ ਤੋਂ ਲਾਇਆ ਜਾ ਰਿਹਾ, ਅਤੇ ਉਹਨਾਂ ਦੇ ਨਾਲ ਸੱਜਣਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਬਾਬਾ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਜੀ ਤੁਹਾਡਾ?
ਗਿਆਨੀ ਸਵਰਨ ਸਿੰਘ ਜੀ, ਤਾਸ਼ਪੁਰ।
ਸਵਰਨ ਸਿੰਘ ਜੀ, ਜਿਹੜਾ ਮੇਲੇ ਦੀ ਗੱਲ ਕਰਦੇ ਹਾਂ ਕਿ ਅੱਸੂ ਦੇ ਮੇਲੇ ਨਾਲ ਵੀ ਜਾਣਿਆ ਜਾਂਦਾ, ਡੱਲੇ ਦੇ ਮੇਲੇ ਨਾਲ ਵੀ ਜਾਣਿਆ ਜਾਂਦਾ, ਇਹ ਬਹੁਤ ਬ੍ਰਹਮ ਗਿਆਨੀ ਹੋਏ ਨੇ ਇਸ ਧਰਤੀ ਦੇ ਉੱਤੇ, ਬਹੁਤ ਸਾਰੇ ਗੁਰੂ ਸਾਹਿਬਾਨ ਇਸ ਧਰਤੀ 'ਤੇ ਆਏ ਨੇ। ਥੋੜ੍ਹੇ ਜਿਹੇ ਇਤਿਹਾਸ ਨੂੰ ਜਾਣਦੇ ਹੋਏ ਦੇਖਾਂਗੇ ਕਿ ਡੱਲਾ ਕਿਉਂ ਖਾਸ ਮਹਾਨ ਆ ਆਪਣੇ ਬਾਕੀ ਇਲਾਕਿਆਂ ਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਬਹੁਤ ਹੀ ਪੁੱਤਰ ਦਿਹਾੜਾ ਹੈ ਜੋ ਕਿ ਬ੍ਰਹਮ ਗਿਆਨੀ ਭਾਈ ਲਾਲੂ ਜੀ ਮਹਾਰਾਜ ਜੋ ਕਿ ਡੱਲਾ ਨਗਰ ਵਿੱਚ ਸਲਾਨਾ ਜੋੜ ਮੇਲੇ ਸੰਬੰਧਿਤ ਸੰਗਤਾਂ ਇਕੱਠੀਆਂ ਹੋਈਆਂ, ਬਹੁਤ ਹੀ ਸ਼ਰਧਾ ਪੂਰਵਕ ਜੋ ਦਿਹਾੜਾ ਮਨਾਇਆ ਜਾ ਰਿਹਾ। ਡੱਲੇ ਨਗਰ ਵਿੱਚ 72 ਗੁਰਸਿੱਖ ਹੋਏ ਹਨ, ਜਿਨ੍ਹਾਂ ਦੇ ਵਿੱਚੋਂ 4 ਮੰਜੀਆਂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਮੌਕੇ ਡੱਲੇ ਨੂੰ ਬਖਸ਼ਿਸ਼ ਕੀਤੀਆਂ, ਬ੍ਰਹਮ ਗਿਆਨੀ ਭਾਈ ਲਾਲੂ ਜੀ, ਪਰਮਹੰਸ ਭਾਈ ਪਾਰੋ ਜੀ, ਬਾਬਾ ਸਲਾਮਤ ਰਾਏ ਜੀ, ਅਤੇ ਚੌਥੀ ਮੰਜੀ ਹੈ ਜੋ ਸ਼ਾਹ ਅਲਾਜ਼ਾਰ ਜੀ। ਇਹ 4 ਮੰਜੀਆਂ ਜੋ ਕਿ ਸਾਰੇ ਦੁਨੀਆਂ ਦੇ ਵਿੱਚ ਕਿਸੇ ਵੀ ਇਤਿਹਾਸ ਵਿੱਚ ਨਹੀਂ, ਜੋ ਕਿ ਨਗਰ ਡੱਲੇ ਦੇ ਵਿੱਚ ਐਡੀ ਵੱਡੀ ਸਤਿਗੁਰਾਂ ਨੇ ਮਹਾਨਤਾ ਬਖਸ਼ਿਸ਼ ਕੀਤੀ ਆ, ਜਿਹਦਾ ਇੱਕ ਤਾਂ ਮਿਸਾਲ ਨਹੀਂ ਮਿਲਦੀ। ਔਰ ਉਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਭਾਈ ਲਾਲੂ ਜੀ ਦੇ ਸਲਾਨਾ ਜੋੜਵੇਂ ਸੰਤ ਸੰਗਤਾਂ ਦਾ ਹੋਇਆ ਇਕੱਠ ਮੇਲਾ, ਹਰ ਹਰ ਥਾਂ 'ਤੇ ਲੰਗਰ ਲੱਗੇ ਆ, ਛਬੀਲਾਂ ਲੱਗੀਆਂ, ਚਾਹਾਂ ਦੇ ਲੰਗਰ, ਪਕੌੜਿਆਂ ਦੇ, ਜਲੇਬੀਆਂ ਲੰਗਰ ਲੱਗਿਆ, ਬਹੁਤ ਸ਼ਰਧਾ ਪੂਰਵਕ ਜੋ ਹਰ ਸਾਲ ਦੀ ਤਰ੍ਹਾਂ ਦਿਹਾੜਾ ਮਨਾਇਆ ਜਾ ਰਿਹਾ। ਉਹ ਸਾਡੇ ਤਾਸ਼ਪੁਰ ਦੇ ਨਗਰ ਵੱਲੋਂ, ਸਾਰੇ ਹੀ ਨਗਰ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਜਾਂਦਾ ਉਤਾਰ ਹੈ, ਉਸ ਥਾਂ ਦੇ ਉੱਤੇ ਲੰਗਰ ਹਰ ਸਾਲ ਲੱਗਦਾ, ਔਰ ਬਹੁਤ ਸ਼ਰਧਾ ਨਾਲ ਲੋਕ ਆ ਕੇ ਛਕ ਰਹੇ ਹਨ। ਸਤਿਗੁਰ ਜੀ ਇਸ ਤਰ੍ਹਾਂ ਸੰਗਤਾਂ ਸਿਰ 'ਤੇ ਆਪਣਾ ਮਿਹਰ ਵਧਾਤ ਰੱਖ ਕੇ ਕਿਰਪਾਲਤਾ ਕਰਨ, ਇੱਦਾਂ ਲੋਕਾਂ ਨੂੰ ਖੁਸ਼ੀਆਂ ਬਖਸ਼ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਸਾਡੇ ਨਾਲ ਬਜ਼ੁਰਗ ਵੀ ਕਾਫੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਜੀ ਤੁਹਾਡਾ?
ਗੁਰਦਿਆਲ ਸਿੰਘ।
ਗੁਰਦਿਆਲ ਸਿੰਘ ਜੀ, ਤੁਸੀਂ ਤਾਂ ਕਾਫੀ ਸਮੇਂ ਤੋਂ ਮੇਲਾ ਦੇਖਦੇ ਆ ਰਹੇ ਹੋ, ਅੱਸੂ ਦਾ ਮੇਲਾ, ਡੱਲੇ ਦਾ ਮੇਲਾ, ਬਦਲਾਅ ਲਗਾਤਾਰ ਦੇਖਦੇ ਆ ਰਹੇ ਹੋਗੇ ਕਿ ਹਰ 10 ਸਾਲ ਬਾਅਦ ਬਹੁਤ ਵੱਡਾ ਬਦਲਾਅ ਹੁੰਦਾ, ਕੀ ਬਦਲਾਅ ਲਗਭਗ ਆਏ ਨੇ ਤੁਹਾਡੇ ਜਿਹੜੇ ਯਾਦ ਦੇ ਵਿੱਚ ਹੋਣਗੇ ਕਿ ਪਹਿਲਾਂ ਕਿਸ ਤਰ੍ਹਾਂ ਸੀ, ਹੁਣ ਕਿਸ ਤਰ੍ਹਾਂ, ਥੋੜ੍ਹਾ ਜਿਹਾ ਦੱਸਣਾ ਚਾਹੋਗੇ ਸਰੋਤਿਆਂ ਨੂੰ?
ਪਹਿਲਾਂ ਦੇਖੋ, ਪਹਿਲੇ ਟਾਈਮਾਂ ਦੇ ਵਿੱਚ ਸਾਦਾ ਸੀ, ਲੋਕਾਂ ਦਾ ਰਹਿਣ ਬਹਿਣ, ਖਾਣ ਪੀਣ ਅਤੇ ਮੇਲੇ ਵੀ ਮਤਲਬ ਸਾਦੇ ਸੀ, ਕੋਈ ਇਹੋ ਜਿਹਾ ਨਹੀਂ ਸੀਗਾ। ਉਹਨਾਂ ਜ਼ਮਾਨਿਆਂ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਅਨਪੜ੍ਹਤਾ ਸੀਗੀ, ਇਹਦੇ ਇਤਿਹਾਸ ਬਾਰੇ ਨਹੀਂ ਸੀ ਪਤਾ ਵੀ ਕੀ ਇਤਿਹਾਸ ਹੈਗਾ। ਅਸੀਂ ਪੜ੍ਹਦੇ ਰਹੇ ਇੱਥੇ, ਅਤੇ 47 ਤੋਂ ਵੀ ਮੈਂ ਦੂਸਰੀ ਸੀ ਜੋ 47 'ਚ ਰੌਲਾ ਪਿਆ, ਅਤੇ ਉਹ ਤੋਂ ਬਾਅਦ ਬੌੜੀ ਸਾਹਿਬ ਜਿਹੜੇ ਆਉਂਦੇ ਰਹੇ ਸੀ ਦੁਪਹਿਰਾ ਕੱਟਣਾ ਉੱਥੇ ਨਹਾਉਣਾ, ਲੇਕਿਨ ਇਹ ਨਹੀਂ ਸੀ ਪਤਾ ਹੁੰਦਾ ਵੀ ਇਹ ਜਿਹੜਾ ਸਥਾਨ ਆ ਜਾਂ ਪੂਜਨ ਯੋਗ ਆ ਜਾਂ ਕੋਈ ਮਾਂ ਦੀ ਅਰਦਾਨੀ। ਭਾਈ ਪਾਰੋ ਦੀ ਖੂਹੀ ਸੀ, ਉੱਥੇ ਇੱਕ ਮਾਈ ਹੁੰਦੀ ਸੀ ਬਹੁਤ ਬਿਰਧ, ਉਹ ਆਉਂਦਿਆਂ ਜਾਂਦਿਆਂ ਨੂੰ ਜਲ ਛਕਾਉਂਦੀ ਹੁੰਦੀ ਸੀ, ਔਰ ਜਲ ਇੰਨਾ ਠੰਡਾ ਹੁੰਦਾ ਸੀ ਇੱਥੇ ਵੀ ਕਹਿ ਲਓ ਵੀ ਸੁਲਤਾਨ ਇੱਥੋਂ ਤੁਰ ਕੇ ਸੁਲਤਾਨਪੁਰ ਤੱਕ ਕਿਤੇ ਪਾਣੀ ਨਹੀਂ ਮਿਲਣਾ। ਸਾਡੇ ਮਾਸਟਰ ਇੰਦਰਜੀਤ ਹੁੰਦਾ ਇੱਕ, ਉੱਥੋਂ ਉਹਨੇ ਛਤਰੀ ਉਹਦੇ ਕੋਲ ਹੁੰਦੀ ਸੀ ਹਮੇਸ਼ਾ ਹੀ, ਅਤੇ ਜੁੱਤੀ ਉਹਨੇ ਲਾ ਕੇ ਹੱਥੀ ਫਿਰ ਪਜਾਮਾ ਮੋਢੇ 'ਤੇ ਰੱਖ ਲੈਣਾ, ਅਤੇ ਸੁਲਤਾਨਪੁਰ ਤੱਕ ਬਸ ਮਤਲਬ ਕੋਈ ਦੱਬ ਗੋਆ ਉਹਦਾ ਬੇਰ ਸਾਹਿਬ ਵੀ ਇਹ ਨਹੀਂ ਸੀ ਹੁੰਦਾ ਵੀ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਇੰਨਾ ਚਿਰ, ਜਾਂ ਇਹਦੇ ਕੋਈ ਇਤਿਹਾਸ ਦੱਸਣ ਵਾਲਾ ਵੀ ਕੋਈ ਨਹੀਂ ਸੀ, ਲੇਕਿਨ ਕੋਈ ਗਾਂ ਸੁਣਨ ਵਾਲਾ ਵੀ ਕੋਈ ਨਹੀਂ ਸੀ।
ਬੱਚਿਆਂ ਦਾ ਕਰਕੇ ਬਚਪਨ ਸੀ, ਨਹੀਂ ਸੀ ਪਤਾ ਮਹਾਨ,
ਮਤਲਬ ਉਦੋਂ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਹੀ ਨਹੀਂ ਸੀ ਵੀ ਇਹ ਕੀ ਆ। ਇੱਥੇ ਭਾਈ ਲਾਲੂ ਸਾਹਿਬ, ਇੱਥੇ ਤੇਈਆ ਸਾਹਿਬ, ਇੱਥੇ ਬਾਬੇ ਸਲਾਮਤ ਰਾਏ ਦੀ ਜਗ੍ਹਾ ਹੁੰਦੀ ਸੀ, ਜਿਹਨੇ ਮਹਾਰਾਜ ਰਣਜੀਤ ਸਿੰਘ ਨੂੰ 10 ਸਾਲ ਦਿੱਤੇ ਸੀ ਆਪਦੀ ਜ਼ਿੰਦਗੀ 'ਚੋਂ। ਉਹਨਾਂ ਨੇ ਮਤਲਬ ਬਹੁਤ, ਉਹਨਾਂ ਦਾ ਇਤਿਹਾਸ ਤਾਂ ਬਹੁਤ ਲੰਮਾ ਚੌੜਾ ਵਾ, ਵੀ ਜਦੋਂ ਇੱਥੇ ਉਹ ਆਏ ਅਤੇ ਉਹਨਾਂ ਨੇ, ਉਹਨਾਂ ਦੀ ਉਮਰ ਥੋੜ੍ਹੀ ਸੀ, ਉਹ ਮਤਲਬ ਇਸਲਾਮ ਦਾ ਸੇਵਾ ਕਰਦੇ ਸੀ, ਉਹਨਾਂ ਦੀ ਜਿਹੜੀ ਮਨ ਦੀ ਭਾਵਨਾ ਸੀ ਉਹ ਪੂਰੀ ਨਹੀਂ ਸੀ ਹੋ ਰਹੀ ਅਤੇ ਮਹਾਰਾਜ ਰਣਜੀਤ ਸਿੰਘ ਆਏ ਉਹਨਾਂ ਨੇ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦੇ ਵਿੱਚੋਂ ਮੈਂ 10 ਸਾਲ ਇਹਨਾਂ ਨੂੰ ਦਿੰਦਾ ਤਾਂ ਕਿ ਇਹਨਾਂ ਦੀ ਭਾਵਨਾ ਜਿਹੜੀ ਆ ਮਨ ਦੀ ਪੂਰੀ ਹੋਵੇ। ਉਹ ਇਤਿਹਾਸ ਸੀਗੇ, ਹੁਣ ਇਤਿਹਾਸ ਹੁਣ ਲੋਕਾਂ ਨੂੰ ਪੈਸੇ ਨਾਲ ਲਾਲਚ ਆ ਕੋਈ ਕਿਸੇ ਨਾਲ, ਗੁਰੂ ਘਰ ਨਾਲ ਕੋਈ ਲਾਲਚ ਨਹੀਂ। ਹਰ ਇੱਕ ਗੁਰੂ ਘਰ ਦੇ ਵਿੱਚ ਵੀ ਜਿਹੜਾ ਕੋਈ ਚਾਹੁੰਦਾ ਵੀ ਠੱਗੇ ਠੋਰੀਆਂ ਹੀ ਮਾਰੋ ਉਹਦੇ ਵਾਸਤੇ, ਲੇਕਿਨ ਮਹਾਰਾਜ ਦਾ ਬਹੁਤ ਇੱਕ ਐਡਾ ਇਤਿਹਾਸ ਸੁਲਤਾਨਪੁਰ ਤੋਂ ਇੱਕ ਨੰਬਰ 'ਤੇ ਵੀ ਇੱਥੇ 6ਵੇਂ ਪਾਤਸ਼ਾਹ ਹਰਬਿੰਦ ਸਾਹਿਬ ਬਹਿ ਹੋਏ, ਬਹੁਤ ਹੀ ਇੱਕ ਸਲਾਹਣਯੋਗ ਹੈ। ਵਾਕਿਆ ਵੀ ਜੇ ਉਸ ਬਰਾਤ ਦੇ ਵਿੱਚ ਮੇਰਾ ਖਿਆਲ ਹੈ ਵੀ ਕਿੰਨੇ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਵਰਗੇ, ਯਾਨੀ ਜਿੰਨੀਆਂ ਚੰਗੀਆਂ ਸ਼ਹੀਦਾਂ ਸੀ ਉਹ ਇੱਥੇ ਬਰਾਤ 'ਤੇ ਆਏ ਆ। ਆਹ ਜੰਝ ਘਰ ਸੀਗਾ ਜਿਹੜਾ ਇਹਨਾਂ ਨੇ ਮੁੜ ਕੇ ਢਾ ਕੇ, ਲੇਕਿਨ ਅਸੀਂ ਇਹ ਕਹਿੰਦੇ ਹਾਂ ਵੀ ਠੀਕ ਹੈ ਸੇਵਾ ਚੱਲਦੀ ਬਹੁਤ ਵਧੀਆ ਵਾ, ਲੇਕਿਨ ਪੁਰਾਣਾ ਇਤਿਹਾਸ ਨਹੀਂ ਢਾਉਣਾ ਚਾਹੀਦਾ
ਉਹਨੂੰ, ਉਸੇ ਤਰੀਕੇ ਨਾਲ ਚਾਹੀਦਾ
ਪੁਰਾਣਾ ਇਤਿਹਾਸ ਜਿਹੜਾ ਉਹਨੂੰ ਰੱਖਣਾ ਚਾਹੀਦਾ ਤਾਂ ਕਿ ਪਤਾ ਲੱਗੇ ਵੀ ਕਿਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਇੱਥੇ ਕੀ ਸੀਗਾ। ਜਿਹੜੇ ਅੱਜ ਆਉਂਦੇ ਉਹਨਾਂ ਨੂੰ ਕੀ ਪਤਾ ਇੱਥੇ ਕੀ ਇਹ ਜੰਝ ਘਰ ਕੌਣ ਹੁੰਦਾ ਜਾਂ ਕਿੱਦਾਂ ਹੁੰਦਾ। ਹੁਣ ਉਹ ਰਾਤ ਸੁਲਤਾਨਪੁਰ ਰਹੇ ਠਹਿਰੇ ਆਣ ਕੇ ਅਤੇ ਇਹ ਇੱਥੇ ਆਏ ਆ, ਯਾਨੀ ਮਤਲਬ ਬਹੁਤ ਇੱਕ ਨਗਰੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਹ ਮਨਿਆਰੇ ਤੱਕ ਇਹਦਾ
ਫੈਲਿਆ ਸੀ,
ਫੈਲਿਆ ਹੋਇਆ ਸੀ। ਔਰ ਬਹੁਤ ਤਕੜੇ ਤਕੜੇ ਭਗਤ ਕਹਿੰਦੇ ਕਹਿੰਦੇ 72 ਭਗਤ ਇਸ ਧਰਤੀ 'ਤੇ ਪਏ ਹੋਏ, ਔਰ ਕੋਈ ਇਤਿਹਾਸ ਹੋਰ ਨਹੀਂ ਗਾ ਇਹਦੇ ਤੋਂ ਵੱਡਾ ਇਤਿਹਾਸ ਹੋਰ ਕੋਈ ਨਹੀਂ, ਜਿੱਥੇ ਮਹਾਰਾਜ ਆਪ ਰਹੇ ਔਰ 5ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਹਰਬਿੰਦ ਸਾਹਿਬ ਨੂੰ ਵਿਆਹੁਣ ਆਏ। ਯਾਨੀ ਹੁਣ ਤਾਂ ਲੰਗਰ ਹਰ ਥਾਂ, ਉਦੋਂ ਇੱਥੇ ਕੋਈ ਇਹ ਕੋਈ ਲੰਗਰ ਦਾ ਕੋਈ ਪ੍ਰਬੰਧ ਨਹੀਂ ਸੀ, ਦਾਰੂ ਦਾ ਕੋਈ, ਉੱਧਰ ਚੀਕਾਂ ਪੈਂਦੀਆਂ ਡੱਬ 'ਚ ਬੋਲਦਾ ਲੜਾਈ ਆ ਚੀਕਾਂ ਮਾਰਦੇ ਆ,
ਇੱਦਾਂ ਦਾ ਮਾਹੌਲ ਵੀ ਰਿਹਾ,
ਇੱਦਾਂ ਦਾ ਮਾਹੌਲ ਸੀਗਾ ਬਸ। ਉਦੋਂ ਇਹ ਨਹੀਂ ਸੀ ਪਤਾ ਹੁੰਦਾ ਵੀ ਅਸੀਂ ਮੇਲੇ ਆਏ ਹਾਂ, ਇਹਦੇ ਬਾਰੇ ਇਹ ਸੀ ਵੀ ਮੰਨੀ ਬੁਖਾਰ ਚੜ੍ਹਨਾ ਮੰਨੀ ਸੁੱਖ ਲੈਣੀ, ਕਹਿੰਦਾ ਮੰਨੀ ਜਿਹੜਾ ਹੈ ਜੀ ਅਤੇ ਕਈ ਦਿਨ ਧਮਾਤਾ ਡਰ ਕੇ ਆਉਣੇ ਮੰਨੀ ਲੱਗਦੇ ਵੀ ਉਹ ਮੋੜ ਕੇ ਹੀ ਲੈ ਜਾਣ, ਕਹਿੰਦਾ ਵੀ ਸ਼ਰਾਬ ਉਤਰੀ ਨਹੀਂ ਅਤੇ ਬਾਬੇ ਦੇ ਜਾ ਹੀ ਨਹੀਂ ਹੋਇਆ।
ਅਤੇ ਬਾਬਾ ਜਿਹੜੇ ਮੰਨੀ ਚੜ੍ਹਾਉਣ ਦਾ ਜਿਹੜਾ ਇਤਿਹਾਸ ਆ ਇਹਦੀ ਮਤਲਬ ਕੀ, ਇਹਦੇ ਪਿੱਛੇ ਇਤਿਹਾਸ ਹੋਇਆ ਕੀ, ਕਹਾਣੀ ਹੈ ਜੀ?
ਇਹ ਇਤਿਹਾਸ ਦੇਖੋ ਜੀ ਬਹੁਤ ਡੂੰਘਾ ਵਾ, ਇਹ ਵੀ ਕੋਈ ਜ਼ਿਆਦਾ ਅਸੀਂ ਇੰਨੇ ਕਿਤੇ ਨਹੀਂ ਗਏ, ਕਿਉਂ ਉਹ ਵੀ ਮਹਾਰਾਜ ਗੁਰੂ ਅਮਰਦਾਸ ਜੀ ਜਦੋਂ ਗੋਬਿੰਦ ਸਾਹਿਬ ਆਏ ਨੇ ਅਤੇ ਉੱਥੇ ਇੱਕ ਮਾਂ ਸੀ ਉਹਦਾ ਅਕੇਲਾ ਪੁੱਤਰ ਸੀਗਾ, ਉਹਨੂੰ ਬੁਖਾਰ ਨਾਲ ਉਹਦੀ ਮੌਤ ਹੋ ਗਈ ਔਰ ਮਾਤਾ ਜੀ ਨੇ ਬਹੁਤ ਵਰਲਾਪ ਕੀਤਾ, ਉਹਨਾਂ ਕਿਹਾ ਤੁਸੀਂ ਗੁਰੂ ਅਮਰਦਾਸ ਆਏ ਆ ਉਹਨਾਂ ਕੋਲ ਤੁਸੀਂ ਉਹਨਾਂ ਜਾ ਕੇ ਵੀ ਉਹਨਾਂ ਕੋਲ ਉਹਨਾਂ ਕਿਹਾ ਵੀ ਮਾਤਾ ਗੱਲ ਇਹ ਆ ਵੀ ਜਿਹੜਾ ਬੰਦਾ ਚਲੇ ਜਾਂਦਾ ਉਹ ਵਾਪਸ ਨਹੀਂ ਆਉਂਦਾ, ਤਾਂ ਉਹਨਾਂ ਬਹੁਤ ਖੜੇ ਪਏ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਦੁਆਰ ਤੋਂ ਨਹੀਂ ਕੁਛ ਮਿਲ ਸਕਦਾ ਅਤੇ ਉੱਥੇ ਵੀ ਤੁਸੀਂ ਇੱਥੇ ਵੀ ਤੁਸੀਂ, ਉਹਨਾਂ ਨੇ ਫਿਰ ਉਹ ਜਿੰਦਾ ਕੀਤਾ। ਉਹ ਫਿਰ 23 ਤਾਪ ਭਾਈ ਲਾਲੂ ਜੀ ਗਏ ਉਹਨਾਂ ਨੂੰ, ਉਹਨਾਂ ਨੇ ਕਿਹਾ ਕਹਿੰਦੇ ਵੀ ਜਾਓ ਇਹਨੇ ਬੜੇ ਇੱਥੇ ਪਰੇਸ਼ਾਨ ਕੀਤੇ ਆ, ਉਹ ਕਹਿੰਦਾ ਮੇਰੇ ਹਵਾਲੇ ਕਰੋ ਜੀ ਮੈਂ ਲੈ ਕੇ ਜਾਂਦਾ। ਰਾਜ ਉੱਥੋਂ ਚੱਲ ਕੇ ਦਰਿਆ ਤੁਰ ਕੇ ਆਉਂਦੇ ਸੀ ਅਤੇ ਉਹਨੇ ਰਾਜ ਹੋਣ ਕਿਹਾ ਮੈਨੂੰ ਧਿਆ ਲੱਗੀ ਆ ਮੈਨੂੰ 5 ਮਿੰਟ ਬਖਸ਼ੋ, ਉਹਨੇ ਕਿਹਾ 5 ਮਿੰਟ ਲੈ ਲਾ। ਉੱਥੇ ਕੋਈ ਧੋਬੀ ਕੱਪੜੇ ਧੋਂਦਾ ਸੀ ਜੱਟ ਆਇਆ, ਉਹਦਾ ਖੂਨ ਪੀ ਲਿਆ ਥਾ ਮੰਦਾ ਹਾਲ ਕਰਤਾ, ਉਹ ਜਦ ਦਵਾਈ ਪਾਈ ਉਹਨੇ ਕਿਹਾ ਵੀ ਮੈਂ ਮਾਰੋ ਸੰਗਲੇ ਨੂੰ ਵੀ ਇਹਨੇ ਮਤਲਬ ਉਹ ਫਿਰ ਇੱਥੇ ਬਹੁਤ ਜ਼ਿਆਦਾ ਇਤਿਹਾਸ ਹੈ ਉਹਨਾਂ ਦਾ ਇਹੀ ਸੀਗਾ ਕਿ ਉਹਨਾਂ ਨੇ ਜਗ੍ਹਾ ਸਾਰੀਆਂ ਇਹ ਧਾਰਤੀਆਂ ਇਹ 23 ਤਾਪ ਜਿਹੜਾ ਇਹ ਵੀ ਉੱਧਰਲੇ ਪਾਸੇ ਹੁੰਦਾ ਸੀ ਬਾਬੇ ਸਲਾਮਦਾਸ ਦੀ ਜਗ੍ਹਾ ਉਹ ਵੀ ਢਾਤੀ ਆ, ਲੇਕਿਨ ਇਹਦੇ ਵਿੱਚੋਂ ਜਿਹੜੇ ਮੋਟੇ ਇਤਿਹਾਸ ਵਾਲੀ ਗੱਲ ਜਿਹੜੀ ਆ ਹੁਣ 23 ਤਾਪ ਦਾ ਆਹ ਸਾਹਮਣੇ ਲਿਆ ਤਾ ਇਹਨਾਂ ਨੇ।
ਅੱਛਾ, ਪਹਿਲਾਂ ਹੋਰ ਥਾਂ?
ਪਹਿਲਾਂ ਹੋਰ ਜਗ੍ਹਾ ਸੀਗਾ, ਇਹ ਨਿੱਕੀ ਇੱਟ ਦਾ ਹੀ ਸੀਗਾ ਸਾਰਾ, ਅਸੀਂ ਆਪ ਦੇਖਿਆ ਸਾਰਾ ਇਹ। ਇੱਥੇ ਅੰਦਰ ਖੂਹੀ ਹੁੰਦੀ ਸੀ ਉਹ ਜੋੜ ਕੇ ਬੋਲਦ, ਅਸੀਂ ਜਦੋਂ ਛੁੱਟੀ ਹੋਣੀ ਤਾਂ ਪੜ੍ਹਨ ਦੇ ਇੱਥੇ ਟੂਟੀਆਂ ਲੱਗੀਆਂ ਹੁੰਦੀਆਂ ਸੀ, ਇੱਥੇ ਰੋਟੀ ਰਾਟੀ ਖਾਣ ਦੀ ਸੀ। ਪੰਜ ਪੁਰਾਣਾ ਇਤਿਹਾਸ ਜਿੰਨਾ ਡੱਲੇ ਦਾ ਉਹਨਾਂ ਹੋਰ ਕੋਈ ਕਿਸੇ ਦਾ ਨਹੀਂ ਹੈ।
ਵਾਕਿਆ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ। ਇਹ ਜੀ ਸਾਡੇ ਬਜ਼ੁਰਗ ਜਿਹੜੇ ਪੂਰੇ ਇਤਿਹਾਸ ਦੇ ਨਾਲ ਜਿਨ੍ਹਾਂ ਨੇ ਜੋੜਿਆ, ਅਤੇ ਇਹ ਮੇਲੇ ਦਾ ਜਿਹੜਾ ਇਤਿਹਾਸ ਬਹੁਤ ਵਾਕਿਆ ਪੁਰਾਣਾ ਵਾ, ਇਹਨੂੰ ਸਮਝਣ ਦੀ ਲੋੜ ਆ। ਜੇ ਅਸੀਂ ਸਮਝ ਕੇ ਆਵਾਂਗੇ ਅਤੇ ਫਿਰ ਮੈਨੂੰ ਲੱਗਦਾ ਕਿ ਸਾਡਾ ਜੀਵਨ ਵੀ ਸਫਲ ਹੋਊਗਾ, ਕਿਉਂਕਿ ਜਦੋਂ ਸਾਨੂੰ ਪਤਾ ਆ ਕਿ ਇਤਿਹਾਸ ਦਾ ਕੀ ਪਿੱਛੇ ਇਹਦਾ ਪਿਛੋਕੜ ਕੀ ਆ, ਇਹ ਕਿੰਨਾ ਮਹਾਨ ਆ, ਫਿਰ ਜਦੋਂ ਅਸੀਂ ਨਤਮਸਤਕ ਹੋਵਾਂਗੇ ਫਿਰ ਸਾਨੂੰ ਬਹੁਤ ਲਾਭ ਮਿਲੂ। ਅਤੇ ਤਾਇਆ ਜੀ ਇਹਦੇ ਨਾਲ ਹੀ ਆਪਾਂ ਸਮਾਂ ਵੀ ਪ੍ਰੋਗਰਾਮ ਦਾ ਹੋ ਗਿਆ ਲਗਭਗ, ਅਤੇ ਇਜਾਜ਼ਤ ਵੀ ਸਰੋਤਿਆਂ ਤੋਂ ਲੈਂਦੇ ਹਾਂ, ਅਤੇ ਉਮੀਦ ਆ ਕਿ ਜਿਹੜੇ ਸਾਡੇ ਸਰੋਤੇ ਮੇਲੇ ਦੇ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਨੇ ਆਪਣੇ ਮਾਰਫਤ ਉਹ ਮੇਲਾ ਦੇਖਿਆ ਹੋਣਾ। ਮੈਂ ਥੋੜ੍ਹਾ ਜਿਹਾ ਹੋਰ ਵੀ ਦੱਸਣਾ ਚਾਹੁੰਦਾ ਕਿ ਸਾਨੂੰ ਜਾਣਾ ਚਾਹੀਦਾ ਸੱਚੇ ਮਨ ਦੇ ਨਾਲ ਕੁਝ ਖੱਟਣ ਦੇ ਲਈ। ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਮੇਲਾ ਇਹ ਜੋੜ ਮੇਲਾ, ਇਹ ਸ਼ੋਰ ਸ਼ਰਾਬੇ ਵਾਲਾ ਮੇਲਾ ਨਹੀਂ ਜਾਂ ਇਹ ਨੱਚਣ ਟੱਪਣ ਵਾਲਾ ਮੇਲਾ ਨਹੀਂ, ਇਸ ਦੇ ਵਿੱਚ ਮਨ ਸਦਾ ਦੇ ਸਾਡੇ ਮਨ ਦੇ ਵਿੱਚ ਸਦਾ ਰਾਮ ਦਾ ਨਾਮ, ਪਰਮਾਤਮਾ ਦਾ ਨਾਮ, ਗੁਰੂ ਦਾ ਨਾਮ, ਵਾਹਿਗੁਰੂ ਦਾ ਨਾਮ, ਜਿਸ ਜਿਸ ਨੂੰ ਵੀ ਅਸੀਂ ਜਿਸ ਆਪਣਾ ਕਹਿਣ ਦਾ ਭਾਵ ਆ ਕਿ ਪਰਮਾਤਮਾ ਦੇ ਕਈ ਰੂਪ ਨੇ, ਹਰ ਰੂਪ ਦੇ ਵਿੱਚ ਤੁਸੀਂ ਧਿਆ ਕੇ ਜਦੋਂ ਉਹਨਾਂ ਦੇ ਦਰਸ਼ਨ ਕਰਨ ਜਾਓਗੇ ਤੁਹਾਨੂੰ ਉਹ ਦਰਸ਼ਨ ਹੋਣਗੇ। ਬਕਾਇਦਾ ਕਿ ਅਸੀਂ ਦਿਲੋਂ ਜਾਈਏ, ਦਿਲੋਂ ਜਾਣਾ ਬਹੁਤ ਜ਼ਰੂਰੀ ਹੈ। ਉਹ ਤਾਂ ਹੈ ਹੀ ਆ ਪੁੱਤ, ਦਿਲ ਦੇ ਨਾਲ ਬੰਦੇ ਦਾ ਦਿਲ ਸਾਫ਼ ਆ ਅਤੇ ਪਰਮਾਤਮਾ ਸਾਡੇ ਅੰਗ ਸੰਗ ਹੀ ਆ। ਅਤੇ ਲਓ ਜੀ ਇਹਦੇ ਨਾਲ ਹੀ ਤਾਇਆ ਜੀ ਪ੍ਰੋਗਰਾਮ ਦੀ ਵੀ ਆਪਾਂ ਸਮਾਪਤੀ ਕਰਦੇ ਹਾਂ ਅਤੇ ਇਜਾਜ਼ਤ ਲੈਂਦੇ ਹਾਂ, ਅਤੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਸੀ ਸਾਨੂੰ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡਾ ਸਾਥ ਦਿੱਤਾ
ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਭਾਅ ਜੀ ਤੁਹਾਡਾ ਵੀ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ, ਮੇਲੇ ਦੇ ਵਿੱਚ ਲਾਈਵ ਕੀਤਾ, ਬੜਾ ਆਨੰਦ ਆਇਆ ਬੜਾ।
ਹੁਣ ਆਪਾਂ ਸ਼ੱਕਰ ਗੰਦੀ ਖਾ ਕੇ ਜਾਣੀ ਆ।
ਬਿਲਕੁਲ ਜੀ ਬਿਲਕੁਲ, ਤਾਇਆ ਜੀ ਪੂਰੀ ਪੂਰੀ ਛਕਾਂਗੇ ਜੀ, ਜਿੱਦਾਂ ਤੁਸੀਂ ਕਹੋਗੇ ਉਵੇਂ ਕਰਾਂਗੇ।
ਲਓ ਜੀ ਇਹਦੇ ਨਾਲ ਹੀ ਤੁਸੀਂ ਅੱਗੇ ਰੇਡੀਓ ਨੂੰ ਸੁਣਦੇ ਰਹੋ ਜੀ, ਸਾਨੂੰ ਇਜਾਜ਼ਤ ਦਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ।
ਕਿੰਨਾ ਹੋ ਗਿਆ ਜੀ?